ਕਾਰੋਬਾਰ ਸੰਕੋਚਦੇ ਹੋਏ ਆਪ ਇੱਕ ਮਹਾਨ ਯੱਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਦੂਰ ਦਰਾਜ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਆ ਕੇ ਸੁਸ਼ੋਭਿਤ ਹੋਏ। ਪਹਿਲੇ ਜ਼ਮਾਨਿਆਂ ਦੇ ਅੰਦਰ ਤਪ ਕਰਿਆ ਕਰਦੇ ਸੀ, ਸਾਰੇ ਹੀ ਕਰਿਆ ਕਰਦੇ ਸੀ, ਇੱਕ ਦੋ ਚਾਰ ਨਹੀਂ ਜਿੰਨੇ ਵੀ ਬੰਦੇ ਹੁੰਦੇ। 50 ਸਾਲ ਦੀ ਉਮਰ ਤੋਂ ਬਾਅਦ ਘਰ ਚ ਨਹੀਂ ਸੀ ਰਿਹਾ ਕਰਦੇ, ਘਰ ਛੱਡ ਦੇਣਾ ਫੇਰ ਸੰਸਾਰ ਵਾਸਤੇ ਹੋ ਜਾਇਆ ਕਰਦੇ। ਲੇਕਿਨ ਗੱਲਾਂ ਕਹਿੰਦੇ ਨਹੀਂ ਸੀਗੇ, ਪਹਿਲਾਂ ਕਮਾਉਂਦੇ ਸੀ, ਪਰਖਦੇ ਸੀ, ਫੇਰ ਉਹਦੇ ਬਾਅਦ 25 ਸਾਲ ਇਸ ਸਾਧਨ ਚੋਂ ਲੰਘ ਕੇ ਫੇਰ ਜਾ ਕੇ ਉਪਦੇਸ਼ ਦਿਆ ਕਰਦੇ। ਪਹਿਲਾਂ ਗ੍ਰਿਸ਼ਤ ਦੇ ਧਰਮ 25 ਸਾਲ ਨਿਭਾਉਂਦੇ ਸੀ, ਸਮਾਜ ਦੇ ਧਰਮ, ਆਪਣੇ ਕਰਤੱਵ ਦੇ ਧਰਮ, ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ 25 ਸਾਲ ਬਚਪਨ ਦੇ ਅੰਦਰ ਵਿਦਿਆ ਦੀ ਪ੍ਰਾਪਤੀ, ਆਪਣੇ ਆਪ ਨੂੰ ਬਹੁਤ ਉੱਚਾ ਬਣਾਉਣਾ, ਧਰਮ ਦੀ ਸਿਕਸ਼ਾ ਗ੍ਰਹਿਣ ਕਰਨੀ। ਸੋ ਤਪ ਕਰਿਆ ਕਰਦੇ ਸੀ, ਉਹਦਾ ਫਲ ਹੋਇਆ ਕਰਦਾ ਸੀ। ਕੋਈ ਧੂਹੀਆਂ ਤਾਪਦਾ, ਕੋਈ ਜਲ ਤਾਰੇ ਕਰਦਾ, ਕੋਈ ਪਾਣੀ ਚ ਖੜਾ, ਸਰਦੀਆਂ ਦੇ ਮਹੀਨੇ ਬਰਫਾਂ ਚ ਬੈਠਾ। ਇਹਨਾਂ ਦਾ ਜਿਹਾ ਜਿਹਾ ਤਪ ਸੀ ਉਹ ਜਿਹਾ ਫਲ ਸੀ। ਲੇਕਿਨ ਜੋ ਸਾਰਿਆਂ ਤੋਂ ਸ਼੍ਰੋਮਣੀ ਤਪ ਸੀ ਉਸਦਾ ਅਜੇ ਪਤਾ ਨਹੀਂ ਸੀ ਲੱਗਿਆ। ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ ਕਿ ਇਸ ਕਲਯੁਗ ਦੇ ਮਹਾਨ ਭਿਆਨਕ ਯੁੱਗ ਦੇ ਅੰਦਰ ਜਦੋਂ ਮਾਇਆ ਦਾ ਐਡਾ ਬੜਾ ਫਲੱਡ ਆਇਆ ਹੋਇਆ, ਹੜ੍ਹ ਆਇਆ ਹੋਇਆ, ਜਿਹਦੇ ਅੰਦਰ ਜਿਹਦੇ ਸਾਹਮਣੇ ਕੋਈ ਵੀ ਨਹੀਂ ਟਿਕ ਸਕਦਾ, ਹਰੇਕ ਦੇ ਪੈਰ ਹਿੱਲੇ ਪਏ, ਕਿਸੇ ਸ਼ਰੀਅਤ ਲੈ ਲਓ ਰਾਜਾ ਬਿਲਕੁਲ ਹੀ ਪਾਪੀ ਹੋ ਗਿਆ, ਪਰਮਾਤਮਾ ਬੰਦੇ ਧਰਮ ਦੀਆਂ ਕੀਮਤਾਂ ਨੂੰ ਭੁੱਲ ਕੇ ਮਨ ਦੀ ਮਨੌਤ ਦੇ ਨਾਲ ਆਪਣੇ ਧਰਮ ਨੂੰ ਮੰਨ ਰਹੇ, ਬੰਦਗੀ ਨਹੀਂ ਕੋਈ ਕਰਦਾ, ਨਾਮ ਨਹੀਂ ਕਰਦਾ, ਪਾਪਾਂ ਵਿੱਚ ਪ੍ਰਵਿਰਤ ਹੋ ਗਿਆ ਸੰਸਾਰ। ਪਹਿਲੇ ਜਿੰਨੇ ਵੀ ਕਰਮ ਧਰਮ ਸੀ ਉਹ ਕਲਯੁਗ ਨੇ ਸਾਰੇ ਹੀ ਭ੍ਰਿਸ਼ਟ ਕਰ ਦਿੱਤੇ, ਤੀਰਥ ਸਥਾਨ ਭ੍ਰਿਸ਼ਟ ਕਰ ਦਿੱਤੇ। ਜਪ ਕਰਨ ਵਾਲੇ ਤੋਂ ਜਪ ਨਹੀਂ ਹੁੰਦਾ, ਤਪ ਕਰਨ ਵਾਲੇ ਤੋਂ ਤਪ ਨਹੀਂ ਹੁੰਦਾ। ਗੁਰੂ ਅੰਗਦ ਪਾਤਸ਼ਾਹ ਦੇ ਪਾਸ ਕੁਛ ਗੁਰਸਿੱਖ ਆਏ, ਪਾਤਸ਼ਾਹ ਕਲਯੁਗ ਦੀਆਂ ਅੱਗ ਦੀਆਂ ਲਹਿਰਾਂ ਦੇ ਅੰਦਰ ਆਇਆ ਹੋਇਆ ਸੰਸਾਰ ਸੁੱਖ ਦੀ ਵਾਸ਼ਨਾ ਕਰਦਾ ਹੈ ਪਰ ਸੁੱਖ ਪ੍ਰਾਪਤ ਨਹੀਂ ਹੁੰਦਾ। ਕਿਰਪਾ ਕਰਕੇ ਆਪ ਦੱਸੋ ਕੋਈ ਸਾਧਨ ਜਿਹਦੇ ਨਾਲ ਇਸ ਭਿਆਨਕ ਯੁੱਗ ਦੀ ਅੱਗ ਦੇ ਵਿੱਚੋਂ ਜਿਸ ਨੂੰ ਫਰਮਾਨ ਕੀਤਾ ਕਿ ਕਲਯੁਗ ਰਥ ਅਗਨ ਕਾ ਪੂਰ ਅੱਗੇ ਰਸਵਾ, ਪਾਤਸ਼ਾਹ ਅੱਗ ਦੇ ਰਥ ਵਿੱਚ ਬੈਠੇ ਜਾ ਰਹੇ ਹਾਂ, ਝੂਠ ਜਿਹੜਾ ਹੈ ਅਡੰਬਰ ਹੈ ਉਹ ਇਸਦਾ ਰਸਵਾ ਬਣਿਆ ਹੈ, ਕਿਸ ਤਰ੍ਹਾਂ ਅਸੀਂ ਬਚ ਸਕਦੇ ਹਾਂ? ਮਹਾਰਾਜ ਕਹਿੰਦੇ ਪ੍ਰੇਮੀਓ, ਕਿਸੇ ਜੰਗਲ ਨੂੰ ਲੱਗੀ ਹੋਵੇ ਅੱਗ, ਚਾਰੇ ਪਾਸਿਓਂ ਜੰਗਲ ਘਿਰ ਗਿਆ ਹੋਵੇ ਤੇ ਉਹਦੇ ਵਿੱਚ ਜਿਹੜੇ ਪਸ਼ੂ ਪੰਛੀ ਜੀਵ ਨੇ ਧਰਤੀ ਤੇ ਫਿਰਨ ਵਾਲੇ ਤੇ ਉਹਨਾਂ ਦਾ ਕੋਈ ਵੀ ਹੱਲ ਨਹੀਂ, ਜਦੋਂ ਅੱਗ ਨੇ ਅੰਦਰ ਨੂੰ ਵੱਧ ਹੀ ਆਉਣਾ ਉਹਨਾਂ ਨੇ ਜਲ ਜਾਣਾ, ਕੁਦਰਤੀ ਜਲਣਾ। ਲੇਕਿਨ ਉਸੇ ਜੰਗਲ ਦੇ ਅੰਦਰ ਇੱਕ ਸੀਤਲ ਜਲ ਦੀ ਨਦੀ ਚੱਲ ਰਹੀ ਹੈ, ਜਿਹੜੇ ਪਸ਼ੂ ਪੰਛੀ ਹਿੰਮਤ ਕਰਕੇ ਉਸ ਨਦੀ ਦੇ ਵਿੱਚ ਛਾਲਾਂ ਮਾਰ ਦਿੰਦੇ ਨੇ, ਉਸ ਅੱਗ ਭਿਆਨਕ ਅੱਗ ਤੋਂ ਬਚ ਕੇ ਬਚ ਰਹਿੰਦੇ ਨੇ ਤੇ ਉਹਨਾਂ ਨੂੰ ਸੇਕ ਨਹੀਂ ਲੱਗਦਾ। ਇਸੇ ਤਰ੍ਹਾਂ ਦੇ ਨਾਲ ਕਲਯੁਗ ਦੇ ਅੰਦਰ ਸਤਸੰਗ ਰੂਪੀ ਨਦੀ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ, ਜਿੱਥੇ ਕੇਵਲ ਨਾਮ ਦੀ ਬਾਤ ਚੱਲਦੀ ਹੋਵੇ, ਹਰੀ ਦਾ ਜਸ ਹੁੰਦਾ ਹੋਵੇ, ਐਸੀ ਨਦੀ ਦੇ ਵਿੱਚ ਜੇ ਕੋਈ ਆ ਕੇ ਮਨ ਚਿੱਤ ਕਰਕੇ ਬੈਠ ਜਾਂਦਾ ਤਾਂ ਉਹਨੂੰ ਕਲਯੁਗ ਦਾ ਸੇਕ ਨਹੀਂ ਲੱਗਦਾ, ਬਚ ਜਾਂਦਾ। ਸੋ ਇਸ ਦਾ ਫਲ ਕਿੰਨਾ ਮਹਾਨ ਦੱਸਿਆ, ਕਈ ਕੋਟਿਕ ਜੱਗ ਫਲਾ ਸੁਣ ਗਾਵਨ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਜਿਹੜੇ ਸੁਣਦੇ ਨੇ ਤੇ ਗਾਉਂਦੇ ਨੇ ਤੇ ਨਾਲ ਅਗਲੀ ਇੱਕ ਤੁਕ ਹੋਰ ਹੈ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ। ਸੁਣਦੇ ਆ, ਗਾਉਂਦੇ ਆ ਤੇ ਉਹਦੇ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਨੂੰ ਸਤ ਕਰਕੇ ਮੰਨਦੇ ਆ ਉਸ ਵੇਲੇ ਸਾਨੂੰ ਸਹਿਜ ਸੁਭਾਗ ਕਰੋੜਾਂ ਜਗਾਂ ਦਾ ਫਲ ਪ੍ਰਾਪਤ ਹੋਇਆ। ਸੋ ਅੱਜ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪ ਜੀ ਨੇ ਇੱਕ ਐਸਾ ਸ਼ਹੀਦੀ ਕਾਂਡ ਕਰਕੇ ਦਿਖਾਇਆ ਦੱਸਿਆ ਸਾਨੂੰ ਜਿਸ ਦਾ ਸਾਨੀ ਸਾਰੇ ਸੰਸਾਰ ਦੇ ਇਤਿਹਾਸ ਦੇ ਅੰਦਰ ਹੋ ਕੋਈ ਹੈ। ਰਿਸ਼ੀ ਮੁਨੀ ਬਹੁਤ ਹੋਏ ਨੇ, ਸ਼ਕਤੀਆਂ ਵਾਲੇ ਬਹੁਤ ਹੋਏ ਨੇ, ਪਰ ਇਹ ਕੁਰਬਾਨੀ ਦਾ ਜੋ ਜਜ਼ਬਾ ਸੀ, ਸਹੀ ਰਸਤਾ ਸੀ, ਉਹ ਕੋਈ ਸਾਨੂੰ ਦੱਸ ਨਹੀਂ ਸਕਿਆ ਸਿਵਾਏ ਗੁਰੂ ਅਰਜਨ ਦੇਵ ਪਾਤਸ਼ਾਹ। ਜੇ ਅੱਜ ਆਪ ਇਹ ਸਾਕਾ ਨਾ ਕਰਦੇ ਤਾਂ ਸਾਡਾ ਇਤਿਹਾਸ ਗੌਰਵਤਾ ਵਾਲਾ ਨਹੀਂ ਸੀ ਹੋਣਾ, ਅਸੀਂ ਬਹੁਤ ਨੀਵੇਂ ਹੋਣਾ ਸੀ, ਦਵੇਰ ਹੋਣਾ ਸੀ, ਸਵੈਮਾਨ ਨਹੀਂ ਸੀ ਹੋਣਾ, ਚੜ੍ਹਦੀ ਕਲਾ ਨਹੀਂ ਸੀ ਹੋਣੀ। ਭੈ ਕਾਹੂ ਕੋ ਦੇਤ ਨੈ ਮੈਂ ਭੈ ਮਾਨ ਆਨ ਦਾਸ, ਆਦਰਸ਼ ਸਾਡੇ ਸਾਹਮਣੇ ਨਹੀਂ ਸੀ ਹੋਣਾ। ਅਸੀਂ ਇੱਕ ਵਕਤ ਕੱਟਣ ਵਾਲੇ ਜੀਵ ਹੋਣੇ ਸੀ ਵੀ ਆਪਣਾ ਸੰਸਾਰ ਦੇ ਅੰਦਰ ਜੋ ਜੀਵਨ ਸਫ਼ਰ ਹੈ ਉਸ ਨੂੰ ਕੱਟ ਕੇ ਕਿਸੇ ਤਰੀਕੇ ਨਾਲ ਲੁੱਕ ਕੇ ਛਿਪ ਕੇ ਆਪਣਾ ਜੀਵਨ ਪੂਰਾ ਕਰੀਏ। ਗੁਰੂ ਨਾਨਕ ਪਾਤਸ਼ਾਹ ਨੇ ਜੀਵਨ ਦੇ ਅਰਥ ਬਦਲ ਦਿੱਤੇ, ਸੰਸਾਰ ਦੇ ਅੰਦਰ ਜਿਉਣ ਦੇ ਅਰਥ ਬਦਲ ਦਿੱਤੇ। ਪਹਿਲਾਂ ਸੰਸਾਰ ਇਹ ਸਮਝਦਾ ਸੀ ਕਿ ਕੈਮੀਕਲ ਜੀਵਨ, ਰੋਟੀ ਖਾ ਲਈ, ਪਾਣੀ ਪੀ ਲਿਆ, ਕੱਪੜੇ ਪਹਿਨ ਲਏ, ਮਕਾਨ ਦੇ ਅੰਦਰ ਰਹਿ ਪਏ ਅਤੇ ਉਸ ਤਰ੍ਹਾਂ ਦੇ ਨਾਲ ਇਸ ਕਾਰਖਾਨੇ ਨੂੰ ਚਲਾਈ ਜਾਣਾ ਪੰਜ ਤੱਤ ਦੇ ਨੂੰ, ਜਿਸ ਨੂੰ ਆਪਾਂ ਗਲਤੀ ਦੇ ਨਾਲ ਮੈਂ ਕਹਿੰਦੇ ਹਾਂ, ਮੇਰਾ ਕਹਿੰਦੇ ਹਾਂ, ਉਸ ਨੂੰ ਜੀਵਨ ਸਮਝਿਆ ਜਾਂਦਾ ਸੀ। ਮਹਾਰਾਜ ਕਹਿੰਦੇ ਇਹ ਤਾਂ ਕੈਮੀਕਲ ਜੀਵਨ ਹੈ, ਇਹ ਕੁਛ ਵੀ ਨਹੀਂ ਹੈ, ਦੋ ਚਾਰ ਮਹੀਨੇ ਰੋਟੀ ਨਾ ਦਿਓ ਇਹ ਖਤਮ ਹੋ ਜਾਏਗਾ, ਦਸ ਦਿਨ ਪਾਣੀ ਨਾ ਦਿਓ ਮਰ ਜਾਏਗਾ, ਇਹ ਜੀਵਨ ਨਹੀਂ। ਜੀਵਨ ਇਸ ਤੇ ਉੱਪਰ ਹੁੰਦਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਸੋਏ, ਜਿਉਂਦਾ ਉਹ ਹੈ ਜਿਹਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਵਾਸਾ ਹੋ ਗਿਆ। ਬਾਕੀ ਕਹਿੰਦੇ ਬਿਲਕੁਲ ਮਰੇ ਹੋਏ ਨੇ ਸਾਰੇ, ਜੇ ਜੀਵ ਹੈ ਪਤ ਲੱਥੀ ਜਾਏ, ਜਿਹੜੇ ਜਿਉਂਦੇ ਨੇ ਨਾਮ ਤੋਂ ਬਗੈਰ, ਗੁਰੂ ਤੋਂ ਬਗੈਰ, ਉਹਨਾਂ ਦੀ ਪਤ ਲਹਿਰ ਹੀ ਇੱਥੇ ਵੀ ਤੇ ਦਰਗਾਹ ਵਿੱਚ ਸਭ ਹਰਾਮ ਦੇ ਤੱਕ ਸਿਖਾਏ, ਉਹ ਹਰਾਮ ਖਾਂਦੇ ਨੇ ਜਿੰਨਾ ਵੀ ਖਾਂਦੇ, ਕਿਉਂਕਿ ਉਹ ਜੀਵਨ ਹਉਮੈ ਦੇ ਜੀਵਨ ਨੂੰ ਜਿਉ ਰਹੇ। ਹਉਮੈ ਦਾ ਜੀਵਨ ਮੁਰਦਾ ਹੁੰਦਾ, ਜੀਵਨ ਨਹੀਂ ਹੁੰਦਾ। ਅਤ ਸੁੰਦਰ, ਕਲੀਨ, ਚਤਰ, ਮੁੱਖ ਗਿਆਨੀ, ਧਨਵੰਤ, ਪੰਜੇ ਸਿਰਤਾਂ ਇੱਕ ਬੰਦੇ ਚ ਹੋਣ ਹਉਮੈ ਦੇ ਜੀਵਨ ਵਾਲੇ ਚ, ਜੇ ਉਹਦੇ ਚ ਸਰਵ ਵਿਆਪੀ ਪਿਆਰ ਨਹੀਂ ਆਇਆ, ਕਿਉਂਕਿ ਪਿਆਰ ਤੇ ਨਾਮ ਦਾ ਰੂਪ ਬਹੁਤ ਨੇੜੇ ਨੇੜੇ ਹੈ, ਜੇ ਪਿਆਰ ਨੂੰ ਨਾਮ ਕਹਿ ਦਿੱਤਾ ਜਾਵੇ ਕੋਈ ਮੁਬਾਲਗਾ ਨਹੀਂ ਹੈ, ਕਿਉਂਕਿ ਪਰਮੇਸ਼ੁਰ ਆਪ ਇਹ ਪਿਆਰ ਹੈ। ਜਤਰ ਤਤਰ ਦਿਸਾ ਵਿਸ਼ਾ ਹੋਏ ਫੈਲਿਓ ਨਰਾਗ, ਸੋ ਉਸ ਪਿਆਰ ਤੋਂ ਪਿਛੋਣਾ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਪਵਾ, ਜੇ ਪਿਆਰ ਨਹੀਂ ਪ੍ਰਭੂ ਦੇ ਨਾਲ, ਫਿਰ ਉਹ ਮੁਰਦਾ ਹੁੰਦਾ। ਸੋ ਮੁਰਦੇ ਦਾ ਜੀਵਨ ਜੋ ਹੈ ਉਹਦੀ ਪਤ ਹਮੇਸ਼ਾ ਹੀ ਲੈਂਦੀ ਰਹਿੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਰੁੱਖ ਬਦਲ ਦਿੱਤਾ ਕਿ ਜਿਉਂਦਾ ਉਹ ਹੈ ਜਿਸ ਨੂੰ ਆਪੇ ਦੀ ਸੋਝੀ ਹੋਇਆ, ਜਿਸ ਨੂੰ ਆਪਣੇ ਸਵੈ ਸਰੂਪ ਦਾ ਗਿਆਨ ਹੋ ਗਿਆ, ਜਿਸਨੇ ਆਪਣੇ ਸਵੈ ਆਪੇ ਨੂੰ ਪਰਮਾਪੇ ਨਾਲ ਜੋੜ ਲਿਆ, ਉਹ ਜਿਉਂਦਾ। ਬਾਕੀ ਸਾਰਾ ਸੰਸਾਰ ਮਰਿਆ ਹੋਇਆ ਦਾ, ਜਿਉਂਦਾ ਨਹੀਂ ਇਹਦੇ ਵਿੱਚ ਕੋਈ। ਤਾਂ ਫਿਰ ਇਹ ਨਾਮ ਵਾਲੇ ਦਾ ਜੀਵਨ ਕਿਹਾ ਜਿਹਾ ਹੁੰਦਾ ਹੈ, ਉਹ ਨਾ ਕਿਸੇ ਨੂੰ ਡਰਾਉਂਦਾ ਅਤੇ ਨਾ ਕਿਸੇ ਤੋਂ ਡਰਦਾ। ਸੋ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇੱਕ ਐਸੇ ਜੀਵਨ ਦੀ ਸੋਝੀ ਪਾਈ ਕਿ ਜਿਸ ਦੇ ਵਿੱਚ ਅਸੀਂ ਬਗੈਰ ਡਰ ਤੋਂ, ਬਗੈਰ ਆਸਾ ਅਤੇ ਅੰਦੇਸ਼ਾ ਤੋਂ ਵਾਹਿਗੁਰੂ ਦੇ ਨਾਲ ਜੁੜ ਕੇ ਉਹਦੀ ਰਜ਼ਾ ਦੇ ਵਿੱਚ ਜਿਉਂ ਸਕਦੇ ਹਾਂ। ਸੋ ਆਪ ਜੀ ਦੇ ਜੀਵਨ ਨੂੰ ਜਦ ਵਿਚਾਰਿਆ ਜਾਂਦਾ ਤਾਂ ਸਾਰਾ ਹੀ ਪਰਉਪਕਾਰ ਦਾ ਜੀਵਨ, ਸੇਵਾ ਦਾ ਜੀਵਨ ਹੈ ਤੇ ਆਪਦੇ ਮੁਖਾਰਵਿਆਂ ਤੋਂ ਐਸਾ ਫਰਮਾਨ ਹੋਇਆ।
Oh, my God.
ਸਿੱਖਾ ਪੀਸ ਦਾਸ ਕਹਿ ਤਬ ਹੋ ਲਿਆ ਰਾਜ ਮਿਲਕ ਸਰਦਾਰੀਆਂ ਅਗਨੀ ਮੈਂ ਜਾ। ਸੋ ਆਪ ਨੇ ਸਾਨੂੰ ਸੇਵਾ ਤੇ ਸਿਮਰਨ ਜੋ ਪੂਰਾ ਰਸਤਾ ਹੈ ਰੂਹਾਨੀਅਤ ਦਾ ਉਸ ਦੇ ਬਾਰੇ ਆਪਨੇ ਆਪਣਾ ਜੀਵਨ ਢਾਲ ਕੇ ਸਾਨੂੰ ਪ੍ਰੇਰਨਾ ਦਿੱਤੀ। ਸਾਰਾ ਜੀਵਨ ਆਪਦਾ ਸੇਵਾ ਦੇ ਨਾਲ ਭਰਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਣਨੀ, ਕਿ ਅੰਮ੍ਰਿਤਸਰ ਸਰੋਵਰ ਨੂੰ ਪੂਰਾ ਕਰਨਾ, ਤਰਨ ਤਰਨ ਸਾਹਿਬ ਨੂੰ ਤੇ ਹੋਰ ਅਨੇਕਾਂ ਬਿਲਡਿੰਗਾਂ ਆਦਿ ਬਣਾਉਣੀਆਂ। ਆਪ ਸੰਸਾਰ ਦਾ ਦੁੱਖ ਸਹਿ ਨਹੀਂ ਸੀ ਸਕਦੇ ਕਿਉਂਕਿ ਸੰਸਾਰ ਦੇ ਨੇੜੇ ਜਿਉਂ ਜਿਉਂ ਘੇਰਾ ਵੱਡਾ ਹੁੰਦਾ ਜਾਂਦਾ। ਚਾਰ ਕਿਸਮ ਦਾ ਜੀਵਨ ਸਿਆਣਿਆਂ ਨੇ ਮੰਨਿਆ। ਇੱਕ ਮੈਟਲ ਟਾਈਪ ਜੀਵਨ ਹੁੰਦਾ, ਜਿਵੇਂ ਲੋਹਾ ਹੈ, ਇਹਦੇ ਜਿਹੜੇ ਅਣੂ ਤੇ ਪ੍ਰਮਾਣੂ ਨੇ ਇੰਨੇ ਠੋਸ ਨੇ ਕਿ ਇਹਨਾਂ ਨੂੰ ਅੱਡ ਕਰਨਾ ਹੀ ਔਖਾ ਹੋਇਆ ਕਰੇ। ਇਹ ਸਿਰਫ ਆਪਣੇ ਵਾਸਤੇ ਜਿਉਂਦੇ ਨੇ, ਦੂਸਰੇ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਵੈਜੀਟੇਬਲ ਟਾਈਪ ਕਹਿੰਦੇ, ਵੇਲਾਂ ਵਰਗੇ। ਇਹ ਵੇਲਾਂ ਨੇੜੇ ਨੇੜੇ ਦੇ ਜਿਹੜੀ ਚੀਜ਼ ਲੱਭ ਜਾਵੇ ਉਹਨੂੰ ਫੜ ਕੇ ਚੜ ਜਾਂਦੀਆਂ। ਉਹ ਬੰਦੇ ਆਪਣੇ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ, ਆਪਣੇ ਖਾਸ ਰਿਸ਼ਤੇਦਾਰਾਂ ਵਾਸਤੇ ਜਿਉਂਦੇ ਨੇ। ਉਹ ਸੰਸਾਰ ਮਰੇ ਖਪੇ, ਉਹਨਾਂ ਨੂੰ ਉਹਦੇ ਨਾਲ ਕੋਈ ਸੰਬੰਧ ਨਹੀਂ ਹੋਇਆ ਕਰਦਾ। ਤੀਸਰੇ ਹੋਇਆ ਕਰਦੇ ਨੇ ਐਨੀਮਲ ਟਾਈਪ, ਪਸ਼ੂਆਂ ਵਰਗੇ। ਗਊਆਂ ਗਊਆਂ ਨੂੰ ਲਾਈ ਕਰਦੀਆਂ ਨੇ, ਮੱਝਾਂ ਮੱਝਾਂ ਨੂੰ, ਭੇਡਾਂ ਭੇਡਾਂ ਨੂੰ, ਬੱਕਰੀਆਂ ਬੱਕਰੀਆਂ ਨੂੰ। ਇਸੇ ਤਰ੍ਹਾਂ ਦੇ ਨਾਲ ਉਹ ਆਪਣੇ ਖਾਸ ਮਿੱਥੇ ਹੋਏ ਉਹਨਾਂ ਦੇ ਸਰਕਲ ਹੁੰਦੇ ਨੇ, ਉਹ ਆਪਣੇ ਆਪਣੇ ਬੰਦਿਆਂ ਨੂੰ ਪਸੰਦ ਕਰਨਗੇ, ਬਾਕੀਆਂ ਨੂੰ ਨਹੀਂ ਕਰਦੇ, ਬਾਕੀਆਂ ਨੂੰ ਨਿਗਾਹ ਥੱਲੇ ਨਹੀਂ ਲਾਉਂਦੇ, ਆਪਣੇ ਹੀ ਗਰੁੱਪ ਬਣਾਉਣਗੇ, ਆਪਦਾ ਹੀ ਬਣਾਉਣਗੇ ਸਰਕਲ ਦੇ। ਸੋ ਉਹ ਤੋਂ ਬਾਅਦ ਕੁਛ ਹੋ ਜਾਵੇ ਦੂਸਰਿਆਂ ਦੇ ਨਾਲ, ਕੁਦਰਤੀ ਤੌਰ ਤੇ ਉਹਨਾਂ ਦੀ ਈਰਖਾ ਪੈ ਜਾਏਗੀ, ਦੂਜੇ ਮਾੜੇ ਲੱਗਣੇ ਸ਼ੁਰੂ ਹੋ ਜਾਣਗੇ, ਚਾਹੇ ਉਹ ਕਿਸੇ ਧਰਮ ਨਾਲ ਸੰਬੰਧ ਰੱਖਦੇ ਨੇ, ਚਾਹੇ ਹੋਰ ਵੱਡੇ ਸਮਝਦੇ ਨੇ। ਜੇ ਹੋਰ ਖੋਲ ਕੇ ਕਿਹਾ ਜਾਵੇ ਤਾਂ ਮੁਸਲਮਾਨ ਮੁਸਲਮਾਨਾਂ ਦੇ ਵਾਸਤੇ ਜਾਂਦੇ ਨੇ, ਸਿੱਖ ਸਿੱਖਾਂ ਵਾਸਤੇ ਜਾਂਦੇ ਨੇ, ਈਸਾਈ ਈਸਾਈਆਂ ਵਾਸਤੇ, ਹਿੰਦੂ ਹਿੰਦੂਆਂ ਵਾਸਤੇ, ਬੋਧੀ ਬੋਧੀਆਂ ਵਾਸਤੇ, ਜੈਨੀ ਜੈਨੀ ਜੈਨੀਆਂ ਵਾਸਤੇ। ਸੋ ਇਹ ਐਨੀਮਲ ਟਾਈਪ ਹੁੰਦੇ ਨੇ। ਇੱਕ ਕਿਸਮ ਦੇ ਬੰਦਿਆਂ ਵਾਸਤੇ ਜਿਉਣਾ ਤੇ ਬਾਕੀਆਂ ਨੂੰ ਨਫ਼ਰਤ ਕਰਨੀ, ਮਰਨ ਜੰਮਣ। ਜੇ ਅਖਬਾਰ ਚੱਕਣਾ ਹੈ ਪਹਿਲਾਂ ਪੜ੍ਹਨਾ ਵੀ ਸਿੱਖ ਕਿੰਨੇ ਮਰੇ ਨੇ, ਜੇ ਦੂਜੇ ਮਰੇ ਨੇ ਕੋਈ ਨੋਟ ਨਹੀਂ ਲੈਣਾ, ਜੇ ਉਹ ਪੜ੍ਹਦੇ ਨੇ ਹਿੰਦੂ ਕਿੰਨੇ ਮਰੇ ਨੇ। ਸੋ ਐਨੀਮਲ ਟਾਈਪ ਬੰਦੇ ਹੋਇਆ ਕਰਦੇ ਨੇ। ਇਹਨਾਂ ਦਾ ਆਪਣਾ ਇੱਕ ਲਕਸ਼ ਹੁੰਦਾ, ਮਨੌਤ ਹੁੰਦੀ ਹੈ, ਉਸ ਤੋਂ ਗਾਹਾਂ ਇਹ ਨਹੀਂ ਜਾਇਆ ਕਰਦੇ। ਇਸ ਦੇ ਅੱਗੇ ਮੂਨ ਟਾਈਪ ਹੋਇਆ ਕਰਦੇ ਨੇ। ਮੂਨ ਟਾਈਪ ਬੰਦੇ ਹੁੰਦੇ ਨੇ ਜਿਹੜੇ ਆਪਣੇ ਦੇਸ਼ ਵਾਸਤੇ ਜਾਂਦੇ ਨੇ। ਹਿੰਦੁਸਤਾਨ ਦੀ ਜਿੱਥੇ ਹੱਦ ਖਤਮ ਹੁੰਦੀ ਹੈ ਉਸ ਤੋਂ ਅੱਗੇ ਉਹਨਾਂ ਦਾ ਕੋਈ ਵਾਸਤਾ ਨਹੀਂ, ਮਰਨ ਖਪਣ ਕੁਝ ਹੋਵੇ। ਉਹ ਹਿੰਦੁਸਤਾਨ ਵਾਸਤੇ ਉਹਨਾਂ ਨੂੰ ਦੇਸ਼ ਭਗਤ ਆਖਿਆ ਜਾਂਦਾ। ਬੜੀ ਵਡਿਆਈ ਦਿੰਦੇ ਨੇ ਵੀ ਗੁਰੂ ਦਸਵੇਂ ਪਾਤਸ਼ਾਹ ਦੇਸ਼ ਭਗਤ ਸੀ। ਪਤਾ ਨਹੀਂ ਹੈ, ਦੇਸ਼ ਭਗਤਾਂ ਬਹੁਤ ਨੀਵਾਂ ਹੁੰਦਾ। ਜਿਵੇਂ ਕਿਸੇ ਜਰਨੈਲ ਨੂੰ ਕਹਿ ਦਈਏ ਹੌਲਦਾਰ ਹੈ, ਹੌਲਦਾਰ ਸੀ ਫਲਾਣਾ ਦਾ, ਗਲਤ ਹੋ ਜਾਂਦੀ ਹੈ ਉਪਮਾ। ਤੂੰ ਸੁਲਤਾਨ ਕਹਾਂ ਹੋ ਮੀਆਂ, ਮੈਂ ਮੀਆਂ ਕਹਿਣਾ ਤੇ ਤੂੰ ਬਹੁਤ ਰਾਜਿਆਂ ਦਾ ਵੀ ਰਾਜਾ। ਸੋ ਉਹ ਜਿਹੜੇ ਬੰਦੇ ਹੁੰਦੇ ਨੇ ਆਪਣੇ ਦੇਸ਼ ਵਾਸਤੇ ਹੁੰਦੇ। ਪੰਜਵੀਂ ਕਿਸਮ ਦੇ ਬੰਦੇ ਯੂਨੀਵਰਸਲ ਹੁੰਦੇ ਨੇ। ਉਹ ਜਿਵੇਂ ਸੂਰਜ ਹੈ ਸਾਰਿਆਂ ਨੂੰ ਪ੍ਰਕਾਸ਼ ਦਿੰਦਾ ਹੈ ਪਲੈਨਟਸ ਨੂੰ, ਇਸ ਤਰ੍ਹਾਂ ਉਹ ਸਾਰੇ ਸੰਸਾਰ ਵਾਸਤੇ ਹੁੰਦੇ ਨੇ। ਕੇਵਲ ਮਨੁੱਖ ਜਾਤੀ ਵਾਸਤੇ ਨਹੀਂ ਹੁੰਦੇ, ਪਸ਼ੂਆਂ ਵਾਸਤੇ ਵੀ ਹੁੰਦੇ ਨੇ, ਦਰਖਤਾਂ ਵਾਸਤੇ ਵੀ ਹੁੰਦੇ ਨੇ, ਪਹਾੜਾਂ ਵਾਸਤੇ ਵੀ ਹੁੰਦੇ ਨੇ, ਦਰਿਆਵਾਂ ਵਾਸਤੇ ਵੀ ਹੁੰਦੇ ਨੇ, ਜੋ ਦੇਸ਼ਾਂ ਦੇ ਇਨਵਾਇਰਮੈਂਟਸ ਹੈ ਉਹ ਸਾਰੇ ਦੀ ਸੰਭਾਲ ਕਰਦੇ ਨੇ। ਉਹ ਕਦੇ ਆਪਣੇ ਦੇਸ਼ ਦੀ ਬਾਤ ਨਹੀਂ ਸੋਚਣਗੇ, ਜਦ ਸੋਚਣਗੇ ਸਾਰੀ ਜ਼ਿੰਦਗੀ ਦੀ ਬਾਤ ਸੋਚਣਗੇ। ਇਸ ਤਰ੍ਹਾਂ ਦੇ ਬੰਦੇ ਨਜ਼ਰ ਆਉਂਦੇ ਨੇ, ਬਹੁਤ ਆਉਂਦੇ। ਇੱਕ ਵਾਰੀ ਹਿੰਦੁਸਤਾਨ ਦੇ ਅੰਦਰ ਇੱਥੇ ਜੰਗਲਾਂ ਨੂੰ ਵੱਢਣਾ ਸ਼ੁਰੂ ਕਰਤਾ, ਉਹਦੇ ਉੱਤੇ ਬਾਂਦਰ ਰਿਹਾ ਕਰਦੇ ਸੀ। ਅਮਰੀਕਨ ਸੀ ਕਾ ਕੇ ਉਸਨੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਬਾਂਦਰਾਂ ਦੇ ਵਿੱਚ ਪਰਿਵਾਰ ਸਿਸਟਮ ਦੇਖਿਆ, ਜਿਵੇਂ ਮਨੁੱਖਾਂ ਦੇ ਅੰਦਰ ਇਵੇਂ ਜਿਵੇਂ ਬੱਚੇ ਨਾਨਕੀ ਜਾਂਦੇ ਆ, ਜਿਵੇਂ ਅਸੀਂ ਉਹ ਵੀ ਨਾਨਕੀ ਜਾਂਦੇ ਨੇ, ਮਾਮੀ ਨੂੰ ਮਿਲਣ ਜਾਂਦੇ ਆ, ਮਾਸੀ ਨੂੰ ਮਿਲਣ ਜਾਂਦੇ, ਉੱਥੇ ਠਹਿਰਦੇ ਨੇ ਕਿੰਨੇ ਕਿੰਨੇ ਦਿਨ, ਮਾਂ ਤੋਂ ਲੈ ਜਾਂਦੇ ਨੇ ਆ ਕੇ। ਉਹ ਜਦ ਜੰਗਲ ਕੱਟ ਹੋਣ ਲੱਗਿਆ ਤਾਂ ਉਹਨੂੰ ਬੜਾ ਫਿਕਰ ਪਿਆ। ਉਹਨੇ ਕਿਹਾ ਵੀ ਇਹ ਤਾਂ ਪਰਿਵਾਰਾਂ ਦੇ ਪਰਿਵਾਰ ਉਜਾੜ ਦੇਣੇ ਆ, ਇੰਨਾ ਮਨੁੱਖ ਖੰਨਾ ਹੋਇਆ ਕਿ ਇਹਨਾਂ ਦੀ ਜ਼ਿੰਦਗੀ ਦਾ ਕੋਈ ਫਿਕਰ ਨਹੀਂ। ਉਹਨੇ ਰੌਲਾ ਪਾਤਾ, ਸਾਰੇ ਸੰਸਾਰ ਦੇ ਅਖਬਾਰਾਂ ਨੇ ਉਸ ਗੱਲ ਨੂੰ ਫੜ ਲਿਆ ਤੇ ਅਖੀਰ ਜੰਗਲ ਦੀ ਕਟਾਈ ਬੰਦ ਕਰਨੀ ਪਈ, ਕਿਉਂਕਿ ਉਹ ਸਾਰੀ ਜ਼ਿੰਦਗੀ ਵਾਸਤੇ ਜਿਉਣਾ ਚਾਹੁੰਦੇ ਸੀ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਸਿੱਖ ਨੂੰ ਸਾਰੇ ਸੰਸਾਰ ਵਾਸਤੇ, ਯੂਨੀਵਰਸ ਵਾਸਤੇ ਜਿਉਣ ਦਾ ਸਬਕ ਦਿੱਤਾ, ਜਿਹਦੇ ਵਿੱਚ ਸਿਮਰਨ ਤੇ ਸੇਵਾ ਦੋ ਫੰਦ ਲਾਏ ਨੇ, ਜਿਹਦੇ ਨਾਲ ਇਹ ਉਡਾਰੀ ਮਾਰ ਸਕਦਾ, ਨਹੀਂ ਮਾਰ ਸਕਦਾ। ਸੋ ਸੇਵਾ ਦਾ ਜੀਵਨ ਆਪਣੇ ਬਹੁਤ ਅਪਣਾਇਆ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੜਾਈ ਹੈ। ਲਾਹੌਰ ਦੇ ਅੰਦਰ ਭੁੱਖਮਰੀ ਕਾਲ ਪੈ ਗਿਆ, ਇੰਨਾ ਭਿਆਨਕ ਕਾਲ ਕਿ ਦਾਣਾ ਨਾ ਪਹੁੰਚ ਸਕੇ। ਹੁਣ ਤਾਂ ਸਿਸਟਮ ਹੋਰ ਹੈ, ਕਿਤੇ ਕਾਲ ਪੈ ਜਾਵੇ ਸਾਰੀ ਦੁਨੀਆ ਚ ਹਿਲਜੁਲ ਪੈਦਾ ਹੋ ਜਾਂਦੀ। ਐਥੋਪੀਆ ਚ ਕਾਲ ਪਏ ਨੂੰ ਚੌਥਾ ਸਾਲ ਜਾ ਰਿਹਾ, ਸਾਰੀ ਜਿਹੜੀ ਸੂਝਵਾਨ ਦੁਨੀਆ ਹੈ ਉਹਨਾਂ ਨੂੰ ਫਿਕਰ ਪਿਆ ਕਰੋੜਾਂ ਡਾਲਰ ਇਕੱਠੇ ਕੱਟ ਕਰ ਕਰਕੇ ਭੇਜ ਰਹੇ, ਅਨਾਜ ਇਕੱਠਾ ਕਰ ਕਰਕੇ ਭੇਜ ਰਹੇ, ਹਵਾਈ ਜਹਾਜ਼ਾਂ ਚ ਆ ਰਿਹਾ ਸਮਾਨ, ਤੇਜ਼ ਸਵਾਰੀਆਂ ਦੇ ਅੰਦਰ ਪਹੁੰਚਾਇਆ ਜਾ ਰਿਹਾ। ਉਹਨਾਂ ਦਿਨਾਂ ਚ ਇਹ ਸਿਸਟਮ ਨਹੀਂ ਸੀ, ਜਿਸ ਸ਼ਹਿਰ ਚ ਪੈ ਗਿਆ ਸ਼ਹਿਰ ਮਰ ਜਾਂਦਾ ਸੀ, ਜਿਸ ਇਲਾਕੇ ਚ ਪੈ ਗਿਆ ਇਲਾਕਾ ਮਰ ਜਾਂਦਾ ਸੀ। ਪੰਜਾਬ ਦੇ ਅੰਦਰ ਬਹੁਤ ਭਾਰੀ ਕਾਲ ਆ ਗਿਆ, ਉਸ ਵੇਲੇ ਭੁੱਖਮਰੀ ਇੰਨੀ ਵਧੀ ਕਿ ਸ਼ਹਿਰਾਂ ਵਾਲਿਆਂ ਤੇ ਬਹੁਤਾ ਅਸਰ ਹੋ ਗਿਆ। ਲਾਹੌਰ ਸ਼ਹਿਰ ਇੰਨੇ ਬੰਦੇ ਮਰਨ ਲੱਗ ਗਏ ਕਿ ਸਸਕਾਰ ਕਰਨ ਦਾ ਕੋਈ ਪ੍ਰਬੰਧ ਨਾ ਰਿਹਾ, ਗਲੀਆਂ ਦੇ ਵਿੱਚ ਮੁਰਦੇ ਹੀ ਮੁਰਦੇ, ਬਦਬੂ ਫੈਲ ਗਈ, ਬਦਬੂ ਦੇ ਨਾਲ ਹਜ਼ਾਰਾਂ ਕਿਸਮ ਦੀਆਂ ਬਿਮਾਰੀਆਂ ਫੈਲ ਗਈਆਂ, ਉਹ ਬਿਮਾਰੀਆਂ ਮਾਰਨ ਲੱਗ ਗਈਆਂ, ਸ਼ਹਿਰ ਉਜਾੜਾ ਬਣ ਲੱਗ ਗਿਆ। ਉਸੇ ਵੇਲੇ ਗੁਰੂ ਅਰਜਨ ਪਾਤਸ਼ਾਹ ਅੰਮ੍ਰਿਤਸਰ ਤੋਂ ਜਾ ਕੇ ਲਾਹੌਰ ਦੇ ਅੰਦਰ ਕਿੰਨੇ ਮਹੀਨੇ ਰਹੇ, ਸਭ ਦਾ ਸਸਕਾਰ ਕਰਨਾ, ਹਰੇਕ ਦੇ ਘਰ ਜਾਣਾ, ਹਰੇਕ ਨੂੰ ਲੋੜਵੰਦ ਚੀਜ਼ਾਂ ਪਹੁੰਚਾਉਣੀਆਂ, ਪੰਜਾਬ ਭਰ ਚੋਂ ਜਿੱਥੋਂ ਵਾਧੂ ਸੀ ਲਿਆ ਲਿਆ ਕੇ ਉਹਨਾਂ ਨੂੰ ਦੇਣੀਆਂ। ਇਹਦੀ ਚਰਚਾ ਫੈਲ ਗਈ ਸਾਰੇ ਭਾਰਤ ਵਰਸ਼ ਦੇ ਅੰਦਰ ਕਿ ਕਿੰਨਾ ਗੁਰੂ ਅਰਜਨ ਪਾਤਸ਼ਾਹ ਕਿੰਨੀ ਸੇਵਾ ਕਰ ਰਹੇ ਨੇ, ਉਹਦੇ ਸਿੱਖ ਕਿੱਡੇ ਫਰਿਸ਼ਤੇ ਨੇ ਕਿ ਸਿਰਾਂ ਤੇ ਚੱਕ ਚੱਕ ਕੇ ਚੀਜ਼ਾਂ ਲਿਆ ਰਹੇ ਨੇ, ਤਨ ਤੇ ਬੰਨੇ ਹੋਏ ਨੇ ਤੇ ਮੁਰਦਿਆਂ ਨੂੰ ਪਿੱਠਾਂ ਦੇ ਚੱਕ ਚੱਕ ਕੇ ਲਿਜਾ ਕੇ ਸਾੜਨਾ ਜਾਂ ਦਫਨਾਉਣਾ। ਇਹ ਨਹੀਂ ਦੇਖਦੇ ਸੀ ਕਿ ਇਹ ਮੁਸਲਮਾਨ ਹੈ ਜਾਂ ਇਹ ਹਿੰਦੂ ਹੈ, ਉਹ ਇਹ ਦੇਖਦੇ ਸੀ ਕਿ ਇਨਸਾਨ ਹੈ, ਕਿਉਂਕਿ ਗੁਰੂ ਦੀ ਸਿਰ ਤੇ ਹੁੰਦੀ ਹੈ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਨਿਰਵੈਰ ਹੁੰਦਾ ਤੇ ਨਿਰਾਲਾ ਹੁੰਦਾ, ਕਿਸੇ ਨਾਲ ਵੈਰ ਨਹੀਂ ਹੁੰਦੀ, ਸਾਰੀ ਕਿਰਿਆ ਨਿਰਾਲੀ ਹੁੰਦੀ। ਜਦੋਂ ਮਹਾਰਾਜ ਗੱਦੀ ਤੇ ਬੈਠੇ ਉਸ ਵੇਲੇ ਪ੍ਰਿਥਵੀ ਚੰਦ ਉਹਨਾਂ ਦੇ ਰਸਤੇ ਦੇ ਅੰਦਰ ਬਹੁਤ ਬੜੀ ਚਟਾਨ ਸੀ, ਬਹੁਤ ਬੜਾ ਟੈਸਟ ਸੀ, ਜਿਸਨੇ ਸਾਰੀ ਜ਼ਿੰਦਗੀ ਇਹ ਠੇਕਾ ਲੈ ਲਿਆ ਕਿ ਮੈਂ ਗੁਰੂ ਅਰਜਨ ਪਾਤਸ਼ਾਹ ਨੂੰ ਆਰਾਮ ਨਹੀਂ ਕਰਨ ਦੇਣਾ। ਤੇ ਉਸ ਵੇਲੇ ਕਿਉਂਕਿ ਸੰਗਤਾਂ ਨਾਲ ਉਹਦੀ ਆਵਾਜਾਈ ਸੀ, ਦਸਤਾਰ ਉਸਨੇ ਜ਼ਬਰਦਸਤੀ ਲੈ ਲਈ ਸੀ। ਮਹਾਰਾਜ ਕਹਿੰਦੇ ਇਹਨੂੰ ਇਹ ਦੋ ਭਾਈ ਵੱਡਾ ਹੈ, ਦਸਤਾਰ ਇਸੇ ਨੂੰ ਦੋ। ਤੇ ਉਸਨੇ ਮਸੰਦਾਂ ਨੂੰ ਨਾਲ ਲੈ ਕੇ ਕਰਤਾ ਕਿ ਸੰਗਤ ਸਾਰੀ ਮੇਰੇ ਕੋਲ ਆਉਣੀ ਚਾਹੀਦੀ, ਦੂਰ ਦਰਾਜ ਮਸੰਦ ਭੇਜ ਦਿੱਤੇ ਸੰਗਤਾਂ ਨੂੰ ਲੈ ਕੇ ਆਉਂਦੇ ਨੇ। ਜਦੋਂ ਲੰਗਰ ਦਾ ਮੌਕਾ ਹੁੰਦਾ ਕਹਿੰਦੇ ਉਧਰ ਅਰਜਨ ਜੀ ਵੱਲ ਚਲੇ ਜਾਓ, ਉੱਥੇ ਲੰਗਰ ਦਾ ਪ੍ਰਬੰਧ ਹੈ। ਤੇ ਇੰਨਾ ਉਸਨੇ ਕਰਦਾ ਕਿ ਪ੍ਰਸ਼ਾਦੇ ਲੰਗਰ ਦੇ ਇੱਕ ਟਾਈਮ ਬਣ ਲੱਗ ਗਏ ਤੇ ਛੋਲਿਆਂ ਦੇ ਪ੍ਰਸ਼ਾਦੇ ਮਿਲਦੇ। ਭਾਈ ਗੁਰਦਾਸ ਜੀ ਆਏ ਆਗਰੇ ਤੋਂ ਤੇ ਉਹਨਾਂ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਮਾਤਾ ਭਾਨੀ ਜੀ ਕੋਲ ਗਏ, ਕਹਿੰਦੇ ਮਾਤਾ ਜੀ ਕੀ ਗੱਲ, ਇਹ ਕੀ ਗੱਲ ਹੋ ਗਈ ਗੁਰੂ ਦਾ ਲੰਗਰ ਤਾਂ ਤੁਰਤਾ? ਕਹਿਣ ਲੱਗੇ ਵੱਡੇ ਪੁੱਤਰ ਪ੍ਰਿਥੀਆ ਜੀ ਨੇ ਬਹੁਤ ਬੜਾ ਜਾਲ ਵਿਛਾਇਆ ਹੋਇਆ, ਸਾਰੀਆਂ ਸੰਗਤਾਂ ਨੂੰ ਆਪਣੇ ਪਿੱਛੇ ਲੈ ਕੇ ਸਾਰੀ ਭੇਟਾ ਆਪ ਲੈਂਦਾ ਤੇ ਲੰਗਰ ਛਕਣ ਇੱਥੇ ਭੇਜ ਦਿੰਦਾ, ਤੇ ਰਜ਼ਾ ਦੇ ਵਿੱਚ ਮਸਤ ਰਹਿੰਦੇ ਨੇ, ਕੋਈ ਉਪਰਾਲਾ ਨਹੀਂ ਕਰਦੇ। ਮਿਲ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਮਿਲ ਕੇ ਗੁਰੂ ਮਹਾਰਾਜ ਦੇ ਪਾਸ ਗਏ, ਪਾਤਸ਼ਾਹ ਉਹ ਕੁਛ ਉਪਰਾਲਾ ਕਰਨਾ ਚਾਹੀਦਾ, ਕੁਛ ਉੱਦਮ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਕਿਸ ਗੱਲ ਦਾ? ਮਹਾਰਾਜ ਲੰਗਰ ਚੱਲ ਨਹੀਂ ਰਹੇ ਤੇ ਦਾਣਾ ਆ ਨਹੀਂ ਰਿਹਾ, ਪੈਸਾ ਆ ਨਹੀਂ ਰਿਹਾ, ਕਹਿੰਦੇ ਲੰਗਰ ਕੀ ਦਾ ਹੈ? ਕਹਿੰਦੇ ਗੁਰੂ ਨਾਨਕ ਦਾ, ਗੁਰੂ ਦਾ ਲੰਗਰ। ਫਿਰ ਕਹਿੰਦੇ ਗੁਰੂ ਆਪ ਚਲਾਏਗਾ। ਸਾਨੂੰ ਉਦਮ ਕਰਨ ਦੀ ਜੇ ਲੋੜ ਹੈ ਤਾਂ ਨਾਮ ਜਪਣ ਚ ਕਰਨ ਦੀ ਲੋੜ ਹੈ, ਇਹਦੀ ਨੀ ਲੋੜ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜ਼ਕ ਅੱਗੇ ਕਰਤਾ।
ਰੋਟੀ ਦਿੰਦਾ ਹੈ ਪੱਥਰ
ਸਿੱਖਾਂ ਨੇ ਕਿਹਾ ਪਾਤਸ਼ਾਹ ਹਨੇਰਾ ਪਸਰ ਰਿਹਾ, ਧਰਮ ਅਲੋਪ ਹੋ ਰਿਹਾ, ਤੇ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਧਰਮ ਦਾ ਪ੍ਰਕਾਸ਼ ਕਰੀਏ। ਸੋ ਆਪ ਜੀ ਦੂਰ ਦਰਾਜ ਜਾ ਕੇ ਬਹਿ ਜਾਂਦੇ, ਸੰਗਤਾਂ ਨੂੰ ਦੀ ਗਿਆਤ ਵਿੱਚ ਲਿਆਉਂਦੇ ਕਿ ਗੁਰੂ ਅਰਜਨ ਪਾਤਸ਼ਾਹ ਸਮਰੱਥ ਗੁਰੂ ਨੇ, ਸਤਿਗੁਰ ਪੁਰਖ ਰਮ ਹੈ ਨਿਰਵੈਰ ਨਰਲ। ਆਪਦੇ ਚਿੱਤ ਵਿੱਚ ਭੋਰਾ ਜਿੰਨਾ ਵੀ ਵੈਰ ਨੇ, ਜੋ ਅੰਮ੍ਰਿਤਸਰ ਦੀ ਆਮਦਨ ਸੀ, ਜੋ ਖੂਹਾਂ ਦੀ ਆਮਦਨ, ਬਿਲਡਿੰਗਾਂ ਦੇ ਕਿਰਾਏ, ਬਾਜ਼ਾਰ ਦੀ ਆਮਦਨ, ਚੁੰਗੀ ਦੀ ਆਮਦਨ, ਸਾਰੀ ਇਹਨਾਂ ਨੂੰ ਦੇ ਦਿੱਤੀ ਪਿੱਛੇ ਨੂੰ। ਤੇ ਦੂਸਰੇ ਵੱਡੇ ਭਰਾ। ਸੋ ਇਸ ਤਰ੍ਹਾਂ ਦੇ ਨਾਲ ਆਪਦਾ ਸੁਭਾਅ ਸੇਵਾ ਦਾ ਸੀ ਸਾਧ ਸਿੰਘ, ਕਿਸੇ ਨੂੰ ਬੁਰਾ ਨਹੀਂ ਸੀ ਕਹਿੰਦੇ, ਕਿਉਂਕਿ ਸਿਫਤ ਪਹਿਲੀ ਹੈ ਕਿ ਕਿਸੇ ਨਾਲ ਵੈਰ ਨਾ ਕਰਨਾ। ਜੇ ਗੁਰੂ ਨਹੀਂ ਵੈਰ ਕਰਦਾ ਫਿਰ ਸਿੱਖ ਦਾ ਵੀ ਵੈਰ ਨਹੀਂ ਹੋਣਾ ਚਾਹੀਦਾ। ਬਾਬਾ ਵੈਰ ਨਾ ਕਰੀਏ ਤਾਂ ਕਿਸੇ ਨਾਲ ਨਾ ਵੈਰ ਕਰੋ, ਕਿਉਂਕਿ ਸਾਰਿਆਂ ਘਟਾਂ ਦੇ ਵਿੱਚ ਵਾਹਿਗੁਰੂ ਵੱਸਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਸੋ ਇੱਕ ਵੇ ਆਫ ਲਾਈਫ ਹੈ ਜਿਹੜੀ ਸਾਨੂੰ ਗੁਰੂ ਮਹਾਰਾਜ ਨੇ ਦੱਸੀ ਹੈ, ਜ਼ਿੰਦਗੀ ਦਾ ਰਾਹ ਹੈ। ਜੇ ਅਸੀਂ ਅਪਣਾ ਲਈਏ ਸਾਡਾ ਰਸਤਾ ਸਾਫ਼ ਹੋ ਜਾਂਦਾ। ਕਹਿੰਦੇ ਨਾਮ ਨਹੀਂ ਚੱਲਦਾ ਜੀ, ਨਾਮ ਤਾਂ ਨਹੀਂ ਚੱਲਦਾ, ਰਹਿਤਾਂ ਨਹੀਂ ਰੱਖਦੇ। ਰਹਿਤਾਂ ਦੇ ਵਿੱਚ ਫਰਕ ਹੈ, ਵੈਰ ਵੀ ਕਰੀ ਜਾਣਾ ਤੇ ਫਿਰ ਮਾਲਾ ਵੀ ਘੁਮਾਈ ਜਾਣੀ, ਇਹ ਤਾਂ ਦੋ ਕੰਮ ਹੁੰਦੇ ਨੇ। ਬੁਰੇ ਨਾਲ ਦਰਿਆਈ ਵੀ ਕਰੀ ਜਾਣੀ ਤੇ ਨਾਮ ਦਾ ਵੀ ਆਸ, ਨਾਮ ਦੀ ਆਸ ਰੱਖਣੀ, ਦੋ ਨਹੀਂ ਚੱਲਿਆ ਕਰਦੇ। ਇਹ ਤਾਂ ਬਿਲਕੁਲ ਇੱਕ ਪਾਸੇ ਹੋਣਾ ਪੈਂਦਾ, ਗੁਰੂ ਦਾ ਹੁਕਮ ਮੰਨਣਾ ਪੈਂਦਾ, ਕਿਉਂਕਿ ਸਤਿਗੁਰੂ ਦੀ ਕੁਆਲਿਟੀ ਹੈ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਗੁਰਸਿੱਖ ਨੇ ਵੀ ਨਿਰਵੈਰ ਬਣਨਾ ਤੇ ਨਿਰਾਲੀ ਜ਼ਿੰਦਗੀ, ਜਿਸ ਨੂੰ ਗੁਰੂ ਦਸਵੇਂ ਪਾਤਸ਼ਾਹ ਨੇ ਨਿਆਰੀ ਜ਼ਿੰਦਗੀ ਆਖਿਆ ਸੀ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀ। ਸਾਨੂੰ ਇੱਕ ਨਿਆਰਾ ਜੀਵਨ ਦਿੱਤਾ ਸੀ ਜੋ ਸੰਸਾਰ ਵਿੱਚ ਨਹੀਂ ਸੀ, ਗੁੰਮ ਹੋ ਗਿਆ ਸੀ। ਪਿਛਲੇ ਜੀਵਨ ਨੂੰ ਬਹੁਤ ਸਾਰੀਆਂ ਚੰਗਿਆਈਆਂ ਸੀ, ਪਹਿਲੇ ਯੁੱਗਾਂ ਦੇ ਸਤਯੁਗ, ਤ੍ਰੇਤੇ ਦੇ, ਦੁਆਪਰ ਯੁੱਗ ਦੇ ਅੰਦਰ, ਉਹ ਸਾਰੀਆਂ ਤੋਂ ਉੱਪਰ ਹੋਰ ਵਧਾ ਕੇ ਗੁਰੂ ਮਹਾਰਾਜ ਨੇ ਪੂਰਨ ਜੀਵਨ ਕਰਿਆ ਸੀ। ਸੋ ਇਸ ਤਰ੍ਹਾਂ ਆਪ ਕੋਈ ਖਿਆਲ ਨਹੀਂ ਕਰਦੇ, ਇੱਥੇ ਤੱਕ ਵੀ ਬਰਿਆਈ ਹੋਈ ਕਿ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਜਦ ਆਪ ਜੀ ਦਾ ਸਰੀਰ ਮਾਤਾ ਦੇ ਪੇਟ ਸੀ, ਉਸ ਵੇਲੇ ਕੋਸ਼ਿਸ਼ ਕੀਤੀ ਗਈ ਕੋਈ ਮੁੱਠ ਸਟਾਈ ਜਾਵੇ, ਜਾਦੂ ਸਟਾਇਆ ਜਾਵੇ, ਬੜੇ ਸਿਆਣਿਆਂ ਕੋਲ ਗਿਆ ਪਰ ਬਣਿਆ ਨਹੀਂ ਕੁਛ ਵੀ। ਜਿਸ ਵਕਤ ਆਪ ਜੀ ਦਾ ਪ੍ਰਕਾਸ਼ ਹੋ ਗਿਆ ਤੇ ਮਹਾਰਾਜ ਜੀ ਨੇ ਰੋਜ਼ਗਾਰ ਦੇ ਕੇ ਹਾਲ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਬਡਾਲੀ ਚਲੇ ਜਾਓ। ਆਪ ਚਲੇ ਜਾਂਦੇ ਨੇ ਤੇ ਉੱਥੇ ਇੱਕ ਦਾਈ ਨੂੰ ਭੇਜਦਾ, ਬਈ ਤੈਨੂੰ ਮੈਂ 500 ਰੁਪਈਏ ਦੇਵਾਂਗਾ, ਬਾਲਕ ਹਰਗੋਬਿੰਦ ਨੂੰ ਤੂੰ ਜ਼ਹਿਰ ਲਾ ਦੇ, ਥਣਾ ਨਾ ਜ਼ਹਿਰ ਲਾ ਲੈ ਤੇ ਉਹਨੂੰ ਦੁੱਧ ਚੁਕਾਉਣ ਦੇ ਬਹਾਨੇ ਮੂੰਹ ਲਵਾ ਦੇ, ਬੜੀ ਤੇਜ਼ ਜ਼ਹਿਰ ਦੇ। ਉਸੇ ਤਰ੍ਹਾਂ ਕੀਤਾ ਤੇ ਉੱਥੇ ਫੰਕਸ਼ਨ ਸੀ, ਵਿੱਚ ਚਲੀ ਗਈ, ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੀ ਆ, ਮਾਤਾ ਜੀ ਦੇ ਨਾਲ ਬਹੁਤ ਨੇੜਤਾ ਪੈਦਾ ਕਰ ਲਈ ਤੇ ਬਾਲਕ ਹਰਗੋਬਿੰਦ ਪਾਤਸ਼ਾਹ ਨੂੰ ਗੋਦੀ 'ਚ ਲੈ ਲਿਆ। ਗੋਦੀ 'ਚ ਲੈ ਕੇ ਜਦੋਂ ਦੁੱਧ ਉਸਦੇ ਮੂੰਹ 'ਚ ਦੇਣ ਲੱਗੀ, ਮਹਾਰਾਜ ਲੈਂਦੇ ਨਹੀਂ, ਪਿੱਛੇ ਨੂੰ ਹਟਦੇ ਨੇ, ਬਾਹਾਂ ਦੋਏ ਤਾਲਦੀ, ਇੱਕ ਬਾਂਹ ਦੇ ਨਾਲ ਛਾਤੀ ਪਿੱਛੇ ਹਟਾਉਂਦੇ ਨੇ, ਇੱਕ ਬਾਂਹ ਦੇ ਵਿੱਚ ਗੁੱਤ ਆ ਗਈ, ਪਿੱਛੇ ਨੂੰ ਗੁੱਤ ਖਿੱਚ ਦਿੱਤੀ, ਗਰਦਣੇ ਮਰੋੜਤੀ, ਮਰਦੀ ਮਰਦੀ ਨੇ ਦੱਸ ਦਿੱਤਾ, ਜ਼ਹਿਰ ਚੜ ਗਈ। ਉਸ ਵੇਲੇ ਬਹੁਤ ਬਰਲਾਪ ਕਰਿਆ ਕਿ ਮੈਂ ਪਾਪ ਕਰਨ ਆਈ ਸੀ, ਸਾਹਿਬਜ਼ਾਦਾ ਜੀ ਨੂੰ ਮਾਰਨ ਆਈ ਸੀ, ਉਹ ਜ਼ਹਿਰ ਉਲਟੀ ਮੈਨੂੰ ਚੜ ਗਈ ਤੇ ਮੈਂ ਜਾ ਰਹੀ ਹਾਂ, ਸਾਰਾ ਭੇਜ ਦੇ। ਮਹਾਰਾਜ ਕਹਿੰਦੇ ਪਿਆਰੇ, ਉਹ ਜਿਹੜੇ ਰੱਬ ਦੇ ਪਿਆਰਿਆਂ ਦੇ ਨਾਲ ਖਹਿੰਦੇ ਨੇ ਉਹਨੂੰ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤਰ੍ਹਾਂ ਫਰਮਾਨ
ਸੁੱਖ ਕਦੇ ਨਾ ਪਾਉਂਦੇ ਆਹ
ਸੰਤ ਨਾਲਖ ਚੋ ਬਾਰ ਤੇ ਬਾਰ ਕਰ ਰਿਹਾ। ਫੇਰ ਇੱਕ ਸਪੇਰਾ ਭੇਜ ਦਿੱਤਾ, 500 ਰੁਪਈਆ ਤੈਨੂੰ ਮੈਂ ਦਿੰਦਾ, ਤੂੰ ਜਾ ਕੇ ਸੱਪ ਛੱਡ ਦੇ। ਹਰਗੋਬਿੰਦ ਨੂੰ ਤੈਂ ਹਰ ਹਾਲਤ ਚ ਮਾਰਨਾ, ਵੱਡੀਆਂ ਸਾਜ਼ਿਸ਼ਾਂ ਕਾਹਦੇ ਵਾਸਤੇ, ਮਾਇਆ ਵਾਸਤੇ ਵੀ ਮੈਂ ਗੁਰੂ ਬਣ ਜਾ। ਗੁਰੂ ਦੀ ਤਾਂ ਕੁਆਲਿਟੀ ਨਹੀਂ ਹੈ ਤੇਰੇ ਵਿੱਚ, ਤੂੰ ਕਿਵੇਂ ਗੁਰੂ ਬਣ ਜਾਏਗਾ? ਐਡਾ ਅਣਜਾਣ ਗੁਰੂ ਚੌਥੇ ਪਾਤਸ਼ਾਹ ਦਾ ਪੁੱਤਰ ਹੋ ਕੇ ਸਾਰੀ ਜ਼ਿੰਦਗੀ ਸਤਸੰਗ ਕਰਕੇ ਫੇਰ ਪੱਥਰ ਦਾ ਪੱਥਰ ਰਹਿ ਗਿਆ। ਤੈਨੂੰ ਪਤਾ ਨਹੀਂ ਲੱਗਿਆ ਕਿ ਗੁਰੂ ਦੀ ਤਾਂ ਕੁਆਲਿਟੀ ਸਤਿਗੁਰ ਪੁਰਖ ਗਮ ਹੈ, ਨਿਰਵੈਰ ਨਿਰਾਲਾ, ਇਹਦੇ ਨਾਲ ਵੈਰ ਨਹੀਂ ਹੁੰਦਾ। ਤੇ ਜਾਣੋ ਧਰਤੀ ਧਰਮ ਦੀ, ਧਰਮ ਦੀਆਂ ਸਾਰੀਆਂ ਹੀ ਜਿਹੜੀਆਂ ਕੁਆਲਿਟੀ ਸਿਫਤਾਂ ਨੇ ਉਹ ਗੁਰੂ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਉਹ ਧਰਤੀ ਹੈ ਧਰਮ ਦੀ, ਧਰਮ ਉੱਥੋਂ ਜਨਮ ਲੈਂਦਾ। ਅਧਰਮ ਤੇ ਇਹ ਛਾਲ ਕਪਟ, ਗੁਰੂ ਦੀ ਸਿਫਤ ਨਹੀਂ ਹੋਇਆ ਕਰਦੀ, ਸੰਤਾਂ ਦੀ ਸਿਫਤ ਨਹੀਂ ਹੋਇਆ ਕਰਦੀ। ਸਵੇਰਾ ਚ ਲੈ ਜਾਂਦਾ, ਸੱਪ ਛੱਡ ਦਿੱਤਾ, ਸਿੱਧਾ ਹੀ ਗੁਰੂ ਮਹਾਰਾਜ ਬਾਲਕ ਹਰਗੋਬਿੰਦ ਸਾਹਿਬ ਜੀ ਵੱਲ ਨੂੰ ਜਾਵੇ, ਨੇੜੇ ਆਇਆ, ਆਪਣੇ ਗਿੱਚੀ ਤੋਂ ਫੜ ਲਿਆ, ਗਰਦਨ ਤੋਂ ਫੜ ਲਿਆ, ਬਲੇਟ ਪਾਉਣ ਦਾ ਯਤਨ ਕਰਦਾ, ਦੂਸਰਾ ਪੈਰ ਨਾਲ ਫੜ ਲਿਆ ਤੇ ਉਹਦੀ ਸਿਰੀ ਹੇਠਾਂ ਕਰਕੇ ਰਗੜਨੀ ਸ਼ੁਰੂ ਕਰਤੀ, ਰੌਲਾ ਪੈ ਗਿਆ, ਸੱਪ ਮਾਰਿਆ ਗਿਆ। ਸਵੇਰੇ ਨੂੰ ਫੜ ਕੇ ਪੁੱਛਿਆ, ਦੱਸਤਾ ਵੀ ਮੈਨੂੰ ਤਾਂ 500 ਰੁਪਇਆ ਦਿੱਤਾ। ਇੱਥੇ ਹੀ ਬਸ ਨਹੀਂ ਕਰੀ, ਇੱਕ ਰਸੋਈਆ ਸੀ ਬ੍ਰਾਹਮਣ, ਉਹਨੂੰ ਨੌਕਰ ਕਰਾਇਆ ਪਹਿਲਾਂ ਵੀ ਜਾ ਕੇ ਤੂੰ ਨੌਕਰੀ ਕਰ। ਫੇਰ ਪਲੈਨ ਇਹ ਰੱਖਿਆ ਕਿ ਜਦੋਂ ਸਾਰੇ ਤਿਜ ਜਾਣ ਉਸ ਵੇਲੇ ਤੂੰ ਜ਼ਹਿਰ ਦੇ ਦੇ। ਇਸੇ ਤਰ੍ਹਾਂ ਕੀਤਾ ਗਿਆ ਤੇ ਗੁਰੂ ਬਾਲਕ ਹਰਗੋਬਿੰਦ ਪਾਤਸ਼ਾਹ ਜੀ ਨੂੰ ਬਾਹਰ ਲੈ ਗਿਆ ਵੀ ਕੋਈ ਦੇਖ ਨਾ ਲਵੇ। ਉੱਥੇ ਦਹੀਂ ਮੂੰਹ ਚ ਪਾ ਰਹੇ, ਉਹ ਪਾਉਂਦੇ ਨਹੀਂ ਹੈ, ਮੂੰਹ ਵੀਚਦੇ ਨੇ, ਉੱਚੀ ਉੱਚੀ ਰੌਲਾ ਪਾਤਾ। ਮਾਤਾ ਜੀ ਨਿਕਲਿਆ, ਕਹਿੰਦੇ ਕਿਉਂ ਦਹੀਂ ਮੂੰਹ ਚ ਪਾਉਣਾ? ਕਹਿੰਦੇ ਇਹਨਾਂ ਨੇ ਛਕਿਆ ਨਹੀਂ ਕੁਛ। ਮੈਂ ਕਿਹਾ ਵੀ ਦਹੀਂ ਖਿਲਾਉਣਾ? ਕਹਿੰਦੇ ਉਰੇ ਲਿਆ, ਲਿਆ ਕੇ ਕੁੱਤਾ ਕੋਲ ਬੈਠਿਆ ਸੀ ਉਸਨੂੰ ਪਾਤਾ, ਕੁੱਤਾ ਖਾਂਦੀ ਸਾਰੇ ਮਰ ਗਿਆ। ਦੁਸ਼ਟ ਬ੍ਰਾਹਮਣ ਬੂਆ ਹੋਏ ਕੈਸੂ, ਫਿਰ ਵੀ ਮਹਾਰਾਜ ਨੇ ਬੁਰਾ ਨਹੀਂ ਕਿਹਾ, ਸਹਿੰਦੇ ਚਲੇ ਜਾਂਦੇ। ਤੇ ਇਹਨਾਂ ਨੂੰ ਸਾਜ਼ਿਸ਼ਾਂ ਕਰ ਕਰਕੇ, ਉਸ ਵੇਲੇ ਇੱਕ ਬੜਾ ਅਭਿਮਾਨੀ ਬ੍ਰਾਹਮਣ ਸੀ, ਪੰਜਾਬ ਪਾਸ ਜਾ ਕੇ ਉਸਨੇ ਨੌਕਰੀ ਕਰੀ। ਸਾਰਿਆਂ ਤੋਂ ਵੱਧ ਜੇ ਗੁਰੂ ਘਰ ਦਾ ਕੋਈ ਵਿਰੋਧੀ ਸੀ ਤਾਂ ਇਹ ਬੀਰਬਲ ਸੀ। ਇਹ ਕਹਿੰਦਾ ਸੀ ਵੀ ਗੁਰੂ ਨਾਨਕ ਨੇ ਬੜਾ ਗਲਤ ਕੰਮ ਚਲਾਇਆ, ਚਾਰੇ ਵਰਨਾਂ ਦੇ ਲੋਕਾਂ ਨੂੰ ਇੱਕ ਥਾਂ ਦੇ ਉੱਤੇ ਪ੍ਰਸ਼ਾਦੇ ਛਕਾਉਂਦਾ, ਬ੍ਰਾਹਮਣਾਂ ਨੂੰ, ਖੱਤਰੀਆਂ ਨੂੰ ਸ਼ੂਦਰਾਂ ਦੇ ਬਰਾਬਰ ਬਿਠਾ ਦਿੱਤਾ, ਵਰਨ ਆਸ਼ਰਮ ਸਾਰੇ ਖਰਚ ਕਰਤੇ, ਵੇਦਾਂ ਦੀ ਕੋਈ ਪਰਵਾਹ ਨਹੀਂ ਕਰਦਾ, ਸਿਮਰਤੀਆਂ ਉਪਨਿਸ਼ਦਾਂ ਤੇ ਹੋਰ ਧਰਮ ਗ੍ਰੰਥਾਂ ਜੋ ਕਰਮ ਧਰਮ ਲਿਖੇ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਕਹਿੰਦਾ ਕਿ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟ ਹੈ। ਤੇ ਲੰਗਰ ਦੇ ਬਹੁਤ ਖਿਲਾਫ਼ ਸੀ ਤੇ ਦੂਸਰਾ ਇਹ ਹੈ ਕਿ ਇਹਨਾਂ ਕੋਲ ਬਿਨਾਂ ਰੋਕ ਟੋਕ ਸਾਰੇ ਮਜ਼ਹਬਾਂ ਦੇ ਬੰਦੇ ਆਉਂਦੇ ਆ, ਸਾਰੀ ਜ਼ਿੰਦਗੀ ਮੁਸਲਮਾਨ ਨੂੰ ਆਪਣੇ ਨਾਲ ਰੱਖਿਆ ਭਾਈ ਮਰਦਾਨ ਨੇ ਦੂਸਰੀਆਂ ਜਾਤਾਂ ਨੂੰ ਤੇ ਇੱਥੇ ਤੱਕ ਪ੍ਰਮਾਣ ਕਰ ਦਿੱਤਾ, ਵੇਦਾਂ ਸ਼ਾਸਤਰਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਤੇ ਗੁਰੂ ਨਾਨਕ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂਕੀ ਤਿਆਰੀ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਹੋਈ। ਇਹ ਸਾਰਾ ਹੀ ਤੋੜ ਦਿੱਤਾ ਤੇ ਛੋਟੇ ਜਿਨ੍ਹਾਂ ਨੂੰ ਅਸੀਂ ਪੈਰਾਂ ਦੀਆਂ ਜੁੱਤੀਆਂ ਸਮਝਦੇ ਸੀ ਉਸ ਨੂੰ ਵੀ ਸਾਡੇ ਬਰਾਬਰ ਲਿਆ ਤਾਂ ਪੈਰ ਨੂੰ ਸਿਰ ਦਾ ਦਰਜਾ ਦੇ ਦਿੱਤਾ, ਇਸਤਰੀਆਂ ਨੂੰ ਉੱਚਾ ਚੁੱਕ ਦਿੱਤਾ ਤੇ ਓਮਕਾਰ ਦਾ ਮੰਤਰ ਨਾ ਸ਼ੂਦਰ ਕਹਿ ਸਕਦਾ ਸੀ ਤੇ ਨਾ ਇਸਤਰੀਆਂ ਦੇ ਮੁੱਖ ਤੋਂ ਨਿਕਲਦਾ। ਸ਼ੂਦਰ ਨੂੰ ਸਜ਼ਾ ਸੀ ਜੇ ਓਮਕਾਰ ਦਾ ਮੰਤਰ ਬੋਲਤਾ ਉੱਚੀ ਤਾਂ ਉਹਦੀ ਜਵਾਨ ਕੱਟ ਦਿੱਤੀ ਜਾਂਦੀ। ਇਸਤਰੀਆਂ ਕਿਸੇ ਮੰਦਰ ਮਸਜਿਦ ਕਿਸੇ ਗੁਰਦੁਆਰੇ ਨਹੀਂ ਸੀ ਜਾ ਸਕਦੀਆਂ, ਇਹਨਾਂ ਨੂੰ ਜਾਨਵਰਾਂ ਤੋਂ ਉੱਚਾ ਸਮਝਿਆ ਜਾਂਦਾ ਸੀ। ਤੇ ਗੁਰੂ ਨਾਨਕ ਨੇ ਨਾਰਾ ਲਾ ਦਿੱਤਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ। ਇਹ ਵਿਰੋਧੀ ਭਾਵ ਇਸ ਨੂੰ ਚੁਭਦੇ ਸੀ ਬਹੁਤ ਜ਼ਬਰਦਸਤ ਤੇ ਜਦੋਂ ਪਿਰਥੀਆ ਇਹਦੇ ਨਾਲ ਜਾ ਕੇ ਰਲਿਆ ਉਸ ਵੇਲੇ ਤਾਂ 11 ਬਣ ਗਏ, ਬੜਾ ਮਨ ਵਿੱਚ ਖੁਸ਼ ਹੋਇਆ ਕਿ ਹੁਣ ਇਸ ਗੱਦੀ ਨੂੰ ਖਤਮ ਕਰਾ ਦਿੰਦਾ। ਤੇ ਉਧਰਲੇ ਪਾਸੇ ਅਕਬਰ ਜਦੋਂ ਪੰਜਾਬ ਦਾ ਦੌਰਾ ਕਰਨ ਆਇਆ ਤਾਂ ਇਸ ਨੂੰ ਵੀ ਨਾਲ ਲਿਆ, ਇਸ ਨੇ ਅਕਬਰ ਤੋਂ ਇੱਕ ਲਿਖਤ ਲੈ ਲਈ। ਇਹਨੇ ਕਿਹਾ ਕਿ ਮਹਾਰਾਜ ਜਿੱਥੇ ਮੈਂ ਆਪ ਦਾ ਦੀਵਾਨ ਹਾਂ ਉੱਥੇ ਮੈਂ ਨਾਲ ਮੈਂ ਬ੍ਰਾਹਮਣ ਵੀ ਹਾਂ ਤੇ ਬ੍ਰਾਹਮਣ ਦਾ ਕੰਮ ਹੁੰਦਾ ਦਾਨ ਲੈਣਾ ਦਾਨ ਦੇਣਾ, ਸ਼ਾਸਤਰ ਪੜ੍ਹਨੇ ਤੇ ਪੜ੍ਹਾਉਣਾ, ਜਗ ਕਰਨੇ ਤੇ ਕਰਾਉਣੇ। ਤੇ ਦਾਨ ਲੈਣ ਵਾਸਤੇ ਸਾਡੇ ਜਜਮਾਨ ਨੇ, ਇਹਨਾਂ ਤੋਂ ਦਾਨ ਲੈਣਾ ਤੇ ਮੈਨੂੰ ਲਿਖ ਦਿਓ ਕਿ ਸਾਰੇ ਜਿੰਨੇ ਵੀ ਮੈਨੂੰ ਮਿਲਣ ਦਾਨ ਦੇਣ, ਭੇਟਾ ਦੇਣ ਜਾਂ ਟੈਕਸ ਦੇਣ। ਇਸ ਤਰ੍ਹਾਂ ਕਰਦਾ ਕਰਦਾ ਪੰਜਾਬ ਚ ਆ ਗਿਆ ਤੇ ਖੱਤਰੀਆਂ ਤੋਂ ਦਾਨ ਲੈਂਦਾ ਆਉਂਦਾ, ਦੂਸਰਿਆਂ ਤੋਂ ਦਾਨ ਲੈਂਦਾ ਆਉਂਦਾ ਤੇ ਗੋਇੰਦਵਾਲ ਸਾਹਿਬ ਦੇ ਨੇੜੇ ਆ ਗਿਆ ਤੇ ਪਿੱਥਿਆ ਵੱਡੀ ਭੇਟ ਲੈ ਕੇ ਮਿਲਿਆ ਕਿ ਮਹਾਰਾਜਾ ਤੁਹਾਡਾ ਦਾਨ ਅਸੀਂ ਲੈ ਕੇ ਆਏ, ਪਰ ਮੈਂ ਇੱਕ ਅਰਜ ਕਰਦਾ ਕਿ ਮੇਰਾ ਜੋ ਛੋਟਾ ਭਰਾ ਹੈ ਉਹ ਐਡਾ ਮਗਰੂਰ ਹੈ ਕਿ ਬਿਲਕੁਲ ਨਹੀਂ ਦਾਨ ਦੇਵੇਗਾ, ਤੁਸੀਂ ਮਨ ਕੇ ਦੇਖੋ। ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਜਾਣਦਾ, ਮੈਨੂੰ ਪਤਾ ਹੈ ਸਾਰੀ ਗੱਲ ਦਾ, ਪਰ ਮੈਂ ਵੀ ਬ੍ਰਾਹਮਣ ਨਾਲ ਹੋਇਆ ਜੇ ਨਾਲ ਲਿਆ। ਉਸ ਵੇਲੇ ਉਸਨੇ ਸੁਨੇਹਾ ਭੇਜਿਆ ਮਹਾਰਾਜ, ਕਹਿੰਦੇ ਪ੍ਰੇਮੀਓ ਨਾ ਤਾਂ ਅਸੀਂ ਬ੍ਰਾਹਮਣ ਨੂੰ ਮੰਨਦੇ ਹਾਂ, ਬ੍ਰਾਹਮਣ ਕੋਈ ਦੇਵਤਾ, ਸਾਡੇ ਤਾਂ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹਨੂੰ ਬ੍ਰਹਮ ਗਿਆਨ ਹੈ ਉਸ ਨੂੰ ਅਸੀਂ ਬ੍ਰਾਹਮਣ ਕਹਿੰਦੇ ਹਾਂ, ਜਿਹੜਾ ਸ਼ਸਤਰਾਂ ਦੇ ਨਾਲ ਜੂਝਦਾ ਉਸ ਨੂੰ ਅਸੀਂ ਕਛੱਤਰੀ ਕਹਿੰਦੇ ਹਾਂ। ਸਾਡੇ ਨਹੀਂ ਕੋਈ ਜਾਤ ਪਾਤ, ਸਾਡੇ ਤਾਂ ਮਾਨਸ ਕੀ ਜਾਤ ਸਭਾ ਏਕ ਹੈ ਪਹਿਚਾਣ ਕੋ। ਸੋ ਜਦੋਂ ਅਸੀਂ ਮੰਨਦੇ ਨਹੀਂ ਹਾਂ ਫਿਰ ਅਸੀਂ ਉਹਦੀ ਪ੍ਰੋਤੀ ਕਾਹਦੀ ਦਈਏ। ਦੂਜੀ ਗੱਲ ਇਹ ਹੈ ਕਿ ਅਸੀਂ ਤਾਂ ਗਰੀਬ ਹਾਂ, ਕਿਰਤੀ ਸਿੱਖ ਆਉਂਦੇ ਨੇ ਉਹਨਾਂ ਦਾ ਦਸਵੰਧ ਆਉਂਦਾ, ਇਹ ਉਹਨਾਂ ਵਾਸਤੇ ਹੀ ਖਰਚ ਕਰ ਦਿੱਤਾ ਜਾਂਦਾ, ਹੋਰ ਪਾਸੇ ਨਹੀਂ ਖਰਚਾ ਕੀਤਾ ਜਾ ਸਕਦਾ। ਉਹਨਾਂ ਦੇ ਵਾਸਤੇ ਸਰੋਵਰ ਬਣ ਜਾਂਦੇ ਆ, ਬਿਲਡਿੰਗਾਂ ਬਣ ਜਾਂਦੀਆਂ, ਲੰਗਰ ਦਿਨ ਰਾਤ ਚੱਲਦਾ, ਹਸਪਤਾਲ ਬਣ ਜਾਂਦੇ ਨੇ, ਹੋਰ ਅਨੇਕਾਂ ਧਰਮ ਦੇ ਕੰਮ ਬੋਰੀਆਂ ਲੱਗ ਜਾਂਦੀਆਂ ਨੇ, ਖੂਹ ਬਣਾ ਦਿੰਦੇ ਹਾਂ ਅਸੀਂ ਤੇ ਔਸ਼ਧਾਲਿਆ ਬਣਾ ਦਿੰਦੇ ਹਾਂ, ਤੇ ਇਹ ਤਾਂ ਅਸੀਂ ਤਾਂ ਮੰਨਦੇ ਨਹੀਂ। ਵਾਪਸ ਚ ਰਹਿ ਗਿਆ ਆਈਡੀਆ, ਹੁਕਮ ਲਿਖ ਦਿੱਤਾ, ਸਰਕਾਰੀ ਤੌਰ ਤੇ ਚਿੱਠੀ ਲਿਖਤੀ ਕਿ ਲੈ ਕੇ ਹਾਜ਼ਰ ਹੋਵੋ, ਇੱਕ ਦਿਨ ਦੀ ਤੁਹਾਨੂੰ ਮੋਹਲਤ ਦਿੱਤੀ ਜਾਂਦੀ ਹੈ, ਤੇ ਨਹੀਂ ਮੈਂ ਬਹੁਤ ਸਖ਼ਤ ਸਜ਼ਾ ਦੇਵਾਂਗਾ। ਮਹਾਰਾਜ ਜੀ ਕੋਲ ਆ ਗਏ, ਕਈ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਖਹਿਰਾ ਚਲਾਈਏ, ਕਹਿੰਦੇ ਖਹਿਰਾ ਕਰ ਭਾਈ, ਆਪਾਂ ਨੂੰ ਕਿਸ ਗੱਲ ਦਾ ਡਰ ਹੈ, ਅਕਾਲ ਪੁਰਖ ਦੇ ਭਰੋਸਾ। ਵਾਪਸ ਮੋੜ ਦਿੱਤਾ ਤੇ ਇੰਨੇ ਨੂੰ ਕਹਿਣ ਲੱਗਿਆ ਵੀ ਮੈਂ ਕੱਲ ਨੂੰ ਕਾਰੋਬਾਰ ਸਾਰਾ ਜ਼ਬਤ ਕਰੂੰ, ਜ਼ਮੀਨ ਜ਼ਬਤ ਕਰੂੰ ਤੇ ਨਾਲੇ ਕੈਦ ਵਿੱਚ ਪਾਉਂ, ਤੇ ਮੈਂ ਵੀ ਬ੍ਰਾਹਮਣ ਦਾ ਪੁੱਤਰ ਨਹੀਂ ਜੇ ਸਜ਼ਾ ਨਾ ਦਿੱਤੀ। ਤੇ ਮੇਰੇ ਇੱਕ ਵੱਡੇ ਨੇ ਜਿਸਦਾ ਨਾਮ ਪਰਸ਼ੁਰਾਮ ਸੀ, 21 ਵਾਰੀ ਕਛੱਤਰੀਆਂ ਦੇ ਖੂਨ ਵਿੱਚ ਇਸ਼ਨਾਨ ਕਰਿਆ, ਨੇ ਸ਼ਸਤਰਨ ਕੀਤਾ ਭਾਰਤ ਵਰਸ਼, ਤੇ ਹੁਣ ਮੈਂ ਵੀ ਮਿਟਾ ਕੇ ਦਿਖਾਵਾਂ। ਤੇ ਮਹਾਰਾਜ ਦੇ ਪਾਸ ਸੁਨੇਹਾ ਪਹੁੰਚ ਜਾਂਦਾ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀਆਂ ਵੱਡੀਆਂ ਹੰਕਾਰ ਦੀਆਂ ਗੱਲਾਂ ਕਰ, ਇਹਨੇ ਨੂੰ ਚਿੱਠੀ ਅਕਬਰ ਦੇ ਕੋਲ ਖਬਰ ਆਉਂਦੀ ਹੈ, ਸਾਹਨੀ ਸਵਾਰ ਆਉਂਦਾ ਯੂਸੁਫ ਜ਼ਈ ਤੋਂ ਕਿ ਮਹਾਰਾਜ ਉੱਥੇ ਜੈਨ ਖਾਂ ਬਹੁਤ ਤਕਲੀਫ ਚ ਹੈ, ਉਹਦੀ ਪੈਰ ਫੌਜ ਜਿਹੜੀ ਆ ਉਹਦੇ ਪੈਰ ਪਿੱਛੇ ਹਟਦੇ ਜਾਂਦੇ, ਛੇਤੀ ਕੋਈ ਬੰਦੋਬਸਤ ਕਰੇ। ਉਸੇ ਵੇਲੇ ਅਕਬਰ ਨੇ ਬੀਰਬਲ ਨੂੰ ਭੇਜਿਆ ਵੀ ਹੁਣੇ ਤੁਰ ਪਾ ਤੇ ਜਾ ਕੇ ਉਹਦੀ ਮਦਦ ਕਰ। ਉੱਥੇ ਦੇ ਹਾਕਮਾਂ ਨੂੰ ਕਹਿ ਗਿਆ, ਕਹੇ ਯਾਦ ਰੱਖਿਓ ਜਿਹੜੀ ਮੈਂ ਗੱਲ ਕਹੀ ਹੈ, ਮੈਂ ਆ ਕੇ ਇਹ ਅੰਮ੍ਰਿਤਸਰ ਲੁੱਟ ਲੈਣਾ ਤੇ ਗੁਰੂ ਅਰਜਨ ਨੂੰ ਮੈਂ ਗ੍ਰਿਫ਼ਤਾਰ ਕਰ ਲਿਆ, ਮੈਂ ਦਿਖਾਉਣਾ ਹੈ ਵੀ ਇਹ ਬੇਨਤੀ ਕਿਵੇਂ ਕੀਤੀ ਜਾਂਦੀ। ਕਿੱਡਾ ਅਵਮਾਨ ਕੇ ਮੈਨੂੰ ਮੰਨਿਆ ਹੀ ਨਹੀਂ ਗਿਆ। ਚੁੱਕਤ ਕਰੀ ਸੀ ਕੀਤੀ ਹੋਈ, ਚੁਗਲੀਆਂ ਕੀਤੀਆਂ ਹੋਈਆਂ ਸੀ। ਉਸ ਵੇਲੇ ਮਹਾਰਾਜ ਜੀ ਦੇ ਪਾਸ ਆਏ, ਕਹਿੰਦੇ ਪਾਤਸ਼ਾਹ ਇਸ ਤਰ੍ਹਾਂ ਦੀਆਂ ਅਵਮਾਨ ਭਰੀਆਂ ਗੱਲਾਂ ਕਰ ਲਾਂਗੇ। ਮਹਾਰਾਜ ਜੀ ਕਹਿੰਦੇ ਕੋਈ ਨੀ, ਅਵਮਾਨ ਨਹੀਂ ਕਰਨਾ ਚਾਹੀਦਾ, ਫਰਮਾਉਂਦੇ ਸਮੁੰਦਰ ਚ ਲੜਾਈ ਵਿਚ ਗਿਆ ਹੋਇਆ, ਪਤਾ ਨੀ ਵਾਹਿਗੁਰੂ ਨੇ ਕੀ ਕਰਨਾ, ਤੁਸੀਂ ਨਾ ਫਿਕਰ ਕਰੋ। ਮੁੜ ਕੇ ਹੀ ਨੀ ਆਇਆ, ਉੱਥੇ ਹੀ ਮਾਰ ਦਿੱਤਾ ਉਹਨਾਂ, ਖਤਮ ਹੋ ਗਿਆ। ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਪ੍ਰਭੂ ਦਾ ਪਿਆਰਾ ਹੈ ਉਹਦਾ ਪਰਮੇਸ਼ਰ ਰਾਖਾ ਹੁੰਦਾ, ਕੁਛ ਵਿਗਾੜਿਆ ਨਹੀਂ ਜਾ ਸਕਦਾ।
ਸਾਰਾ
ਸੰਤਾਂ ਦਾ ਸੰਤ ਤੇਰੇ ਤੇਰੇ ਸੇਵੇ ਕੋ ਭੋ ਕੁਛ ਨਹੀਂ ਜਮ ਨਹੀਂ ਆਵੇ। ਸੋ ਖਬਰ ਆ ਗਈ, ਇੱਕ ਨੇ ਨੀ ਵਿਰੋਧਤਾ ਕੀਤੀ, ਬੇਅੰਤ ਵਿਰੋਧੀ ਸੀ। ਜਿੱਥੇ ਭਾਈ ਮੰਝ ਵਰਗੇ ਗੁਰਸਿੱਖ ਸੀ ਆਪਾਂ ਜਾਨਾਂ ਦਿੰਦੇ ਸੀ, ਭਾਈ ਵਹਿਲੋ ਵਰਗੇ ਹੋਰ ਅਨੇਕਾਂ ਗੁਰਸਿੱਖ ਪੰਜਾਬ ਦੇ ਅੰਦਰ। ਉਸ ਵੇਲੇ ਦੀ ਜੇ ਸਿਚੁਏਸ਼ਨ ਦੇਖੋ ਸਾਧ ਸੰਗਤ ਦੀ, ਬਹੁਤ ਗਲਤ ਸੀ, ਅੱਜ ਵਰਗੀ ਨਹੀਂ ਸੀ। ਸਾਰੇ ਪੰਜਾਬ ਦੇ ਅੰਦਰ ਸਰਬਰੀਏ ਸੀ, ਭਰਾਈ ਲੋਕਾਂ ਦਾ ਇੰਨਾ ਪ੍ਰਚਾਰ ਵਧ ਗਿਆ ਸੀ ਕਿ ਆਪਣਾ ਜੂਠਾ ਜਿਹੜਾ ਸੀਤ ਪ੍ਰਸ਼ਾਦ ਸੀ ਉਹ ਜੱਟਾਂ ਨੂੰ ਪਿੰਡਾਂ ਦਿਆਂ ਨੂੰ ਖਿਲਾਇਆ ਕਰਦੇ ਸੀ ਤੇ ਸਾਰੇ ਨਗਾਹੇ ਜਾਂਦੇ ਸੀ। ਸਰਬਰੀਏ ਸੀ, ਕੁਛ ਮਾਤਾ ਨੂੰ ਮੰਨਣ ਵਾਲੇ ਸੀ, ਕੁਛ ਗੁੱਗੇ ਪੀਰ ਨੂੰ ਮੰਨਣ ਵਾਲੇ ਸੀ, ਕੁਛ ਪਿੱਪਲਾਂ ਨੂੰ, ਕੁਛ ਦੇਵੀਆਂ ਨੂੰ, ਕੁਛ ਦੇਵਤਿਆਂ ਨੂੰ, ਕੁਛ ਧਰਮਰਾਜ ਨੂੰ, ਕੁਛ ਸੂਰਜ ਨੂੰ, ਕੁਛ ਚੰਦ ਨੂੰ, ਕੁਛ ਦਰਿਆਵਾਂ ਨੂੰ। ਰੱਬ ਨੂੰ ਮੰਨਣ ਵਾਲਾ ਤਾਂ ਇੱਥੇ ਹੈ ਹੀ ਕੋਈ ਨਹੀਂ, ਇੱਕ ਨਹੀਂ ਸੀ। ਇੱਥੇ ਸੱਚ ਦੀ ਆਵਾਜ਼ ਬੁਲੰਦ ਹੁੰਦੀ ਸੀ, ਜਦੋਂ ਝੂਠਿਆਂ ਦੇ ਕੈਂਪਾਂ ਚ ਜਾਂਦੀ ਸੀ ਹਨੇਰਿਆਂ ਦੇ ਵਿੱਚ, ਉਸ ਵੇਲੇ ਉਹ ਸਾਰੇ ਪੀੜਤ ਹੁੰਦੇ, ਇਕੱਠੇ ਹੁੰਦੇ, ਇਕੱਠੇ ਹੋ ਕੇ ਮਹਾਰਾਜ ਤੇ ਹੱਲੇ ਕਰਦੇ। ਸਿੱਖੀ ਫੈਲਣ ਨਹੀਂ ਸੀ ਦਿੰਦੇ, ਜੇ ਇੱਕ ਪਿੰਡ ਵਿੱਚ ਇੱਕ ਸਿੱਖ ਹੋ ਗਿਆ ਸਾਰਾ ਪਿੰਡ ਉਹਦੀ ਵਿਰੋਧਤਾ ਕਰਦਾ ਸੀ। ਭਾਈ ਮੰਝ ਨੂੰ ਪਿੰਡ ਵਾਲਿਆਂ ਨੇ ਟਿਕਣ ਨਹੀਂ ਦਿੱਤਾ, ਜ਼ਮੀਨ ਵੀ ਖੋਲੀ, ਬੱਚੇ ਵੀ ਸਾਰਾ ਪਸ਼ੂ ਵੀ ਖੋਲੇ, ਬਹੁਤ ਵਿਚਾਰੇ ਦਾ ਜੋ ਕਸ਼ਟਾਂ ਭਰਿਆ ਜੀਵਨ ਹੈ ਬਹੁਤ ਵਾਰੀ ਆਪਨੇ ਸਰਵਣ ਕੀਤਾ। ਇਸੇ ਤਰ੍ਹਾਂ ਬੇਅੰਤ ਗੁਰਸਿੱਖ ਸੀਗੇ ਜਿਨ੍ਹਾਂ ਨੂੰ ਸਿੱਖੀ ਕਮਾਉਣ ਵਾਸਤੇ ਬਹੁਤ ਉੱਚੇ ਦਾਈਏ ਨਾਲ ਰਹਿਣਾ ਪੈਂਦਾ ਸੀ, ਪਰ ਸੱਤ ਦਾ ਮਾਰਗ ਸੀ, ਡਟੇ ਹੋਏ ਸੀ, ਥਾਂ ਪਰ ਥਾਂ ਪ੍ਰਚਾਰ ਹੋ ਰਿਹਾ ਸੀ। ਸੋ ਸਾਰੇ ਇਕੱਠੇ ਮਿਲ ਕੇ ਵਿਚੇ ਜਾਤ ਪਾਤ ਦੇ ਰੂਹਾਨੀ ਬ੍ਰਾਹਮਣ, ਵਿਚੇ ਇਹ ਸਬਰੀਏ ਪੀਰ, ਇਹਨਾਂ ਦੇ ਚੇਲੇ ਵਾਲੇ, ਵਿਚੇ ਆ ਜਿਹੜੇ ਨਾਟਕ ਮਾਟਕ ਤੰਤਰ ਮੰਤਰ ਜੰਤਰ ਕਰਨ ਵਾਲੇ, ਵਿਚੇ ਭੂਤ ਕੱਢਣ ਵਾਲੇ, ਹੁਣ ਤੱਕ ਨਹੀਂ ਖੜਾ ਛੱਡੇ, ਅਜੇ ਵੀ ਨਹੀਂ ਛੱਡਦੇ, ਬੇਅੰਤ ਫਿਰਦੇ। ਜਦ ਮੈਂ ਇੱਥੇ ਪਹਿਲਾਂ ਆਇਆ ਹੈਰਾਨ ਹੋਇਆ ਮੈਂ, ਇੱਥੇ ਵੀ ਇਹ ਕਰਦੇ ਕੀ ਨੇ? ਦੋ ਇੱਟਾਂ ਰੱਖ ਲੈਂਦੇ ਨੇ, ਉਹਨੂੰ ਮੱਥਾ ਟੇਕ ਕੇ ਉੱਥੇ ਦੀਵਾ ਜਾਲ ਕੇ ਕਹਿੰਦੇ ਨੇ ਮਾਤਾ ਰਾਣੀਏ ਗੁਲਗੁਲੇ ਖਾਣੀਆਂ, ਬਾਲ ਬੱਚਾ ਰਾਜੀ ਰੱਖਣਾ। ਉਹ ਦੋ ਇੱਟਾਂ ਆਪੇ ਹੀ ਰੱਖੀਆਂ, ਉਹ ਮਾਤਾ ਤਾਂ ਕੱਢ ਦਿੱਤੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲ ਐਲਾਨ ਕਰਦਾ ਵੀ ਜੇ ਕਿਸੇ ਬੱਚੇ ਨੂੰ ਮਾਤਾ ਨਿਕਲੇ ਸਮਾਲ ਪੋਕਸ, 200,000 ਰੁਪਇਆ ਦੇਣਾ। ਮੈਂ ਕਿਹਾ ਤੁਸੀਂ ਦੁਬਾਰਾ ਵਾਪਸ ਮੰਗਾਉਣਾ ਚਾਹੁੰਦੇ ਹੋ? ਸੋ ਇੰਨਾ ਸੀ ਪਰਿਵਾਰ, ਗੁਰੂ ਨੂੰ ਨਹੀਂ ਸੀ ਕੋਈ ਜਾਣਦਾ, ਰੱਬ ਨੂੰ ਕੋਈ ਨਹੀਂ ਸੀ ਜਾਣਦਾ, ਅਜੇ ਵੀ ਬਹੁਤ ਨੇ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ। ਸੋ ਉਸ ਵੇਲੇ ਤਾਂ ਹਨੇਰਾ ਮੱਚਿਆ ਪਿਆ ਸੀ, ਸਾਰੇ ਗੁਰੂ ਸਾਹਿਬ ਦੀ ਵਿਰੋਧਤਾ ਕਰਦੇ ਸੀ ਤੇ ਜਿੰਨੇ ਵੱਡੇ ਵੱਡੇ ਅਹੁਦੇਦਾਰ ਸੀ, ਬ੍ਰਾਹਮਣ ਹੋਏ, ਖੱਤਰੀ ਹੋਏ, ਸਾਰੇ ਗੁਰੂ ਸਾਹਿਬ ਦੀ ਵਿਰੋਧਤਾ ਵਿੱਚ ਸੀ। ਜੇ ਨਾਲ ਸੀ ਤਾਂ ਛੋਟੀਆਂ ਜਾਤਾਂ ਸੀ ਜਿਨ੍ਹਾਂ ਨੂੰ ਲੋਕ ਛੋਟੀਆਂ ਜਾਤਾਂ ਕਹਿੰਦੇ ਸੀ ਉਸ ਵੇਲੇ। ਉਹ ਤਨੋ ਮਨੋ ਗੁਰੂ ਦੇ ਸੀ, ਗੁਰੂ ਤਨੋ ਮਨੋ ਉਹਨਾਂ ਦਾ ਸੀ। ਸੋ ਉਹਨਾਂ ਦਿਨਾਂ ਦੇ ਅੰਦਰ ਇੱਕ ਹੋਰ ਵਾਧਾ ਹੋਇਆ ਕਿ ਇੱਕ ਦਿੱਲੀ ਦੇ ਅੰਦਰ ਪੰਜਾਬ ਦੇ ਰਹਿਣ ਵਾਲਾ ਦੀਵਾਨ ਸੀ ਜਿਸਦਾ ਨਾਮ ਚੰਦੂ ਸੀ, ਲੜਕੀ ਉਸਦੀ 7 ਸਾਲ ਦੀ ਹੋ ਗਈ। ਉਹਨਾਂ ਦਿਨਾਂ 'ਚ 7 ਸਾਲ ਦੀ ਲੜਕੀ ਦਾ ਮੰਗਣਾ ਕਰਕੇ ਵਿਆਹ ਦਿੰਦੇ ਸੀ, ਕਿਉਂਕਿ ਮੁਗਲਾਂ ਦਾ ਮੁਸਲਮਾਨਾਂ ਦਾ ਰਾਜ ਹੋਣ ਕਰਕੇ ਹਰ ਵਕਤ ਡਰਦੇ ਸੀ ਵੀ ਬੱਚੀ ਜਵਾਨ ਹੋ ਗਈ ਕੋਈ ਚੱਕ ਕੇ ਨਾ ਲੈ ਜਾਵੇ। ਪਰਦੇ ਦਾ ਰਿਵਾਜ ਉੱਥੋਂ ਹੀ ਚੱਲਿਆ ਸੀ, ਪਹਿਲਾਂ ਹਿੰਦੁਸਤਾਨ 'ਚ ਕੋਈ ਪਰਦਾ ਨਹੀਂ ਸੀ ਹੁੰਦਾ, ਉਸ ਵੇਲੇ ਤੋਂ ਚੱਲਿਆ। ਉਹਨਾਂ ਨੇ ਬੀਬੀਆਂ ਦੀਆਂ ਮੰਡੀਆਂ ਲਾਉਣ ਵਾਸਤੇ ਤੀਆਂ ਦੀ ਕਾਰ ਕੱਢੀ ਸੀ, ਉੱਥੇ ਆ ਕੇ ਛਾਂਟ ਲੈਂਦੇ ਸੀ। ਸੋ ਉਸ ਨੇ ਬ੍ਰਾਹਮਣ ਭੇਜ ਦਿੱਤਾ ਤੇ ਨਾਲ ਹੋਰ ਲਾਗੀ ਭੇਜ ਦਿੱਤੇ। ਉਹ ਫਿਰਦੇ ਫਿਰਦੇ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਵਰਨਾ ਲੱਭਿਆ। ਅਖੀਰ ਜਿਸ ਵਕਤ ਗੁਰੂ ਮਹਾਰਾਜ ਦੇ ਚਰਨ ਸ਼ਰਨ ਆਏ, ਇੱਥੇ ਦਾ ਹਾਲ ਹੀਲਾ ਦੇਖਿਆ, ਪਿਆਰ ਦੇਖਿਆ, ਤਾਂ ਇੰਨੇ ਪ੍ਰਭਾਵਿਤ ਹੋਏ ਕਿ ਇਸ ਤੋਂ ਵਧੀਆ ਕੋਈ ਘਰ ਨਹੀਂ ਸਾਨੂੰ ਲੱਭ ਸਕਦਾ। ਸੋ ਆਪ ਜੀ ਮਹਾਰਾਜ ਨੂੰ ਕਹਿ ਗਏ ਕਿ ਮਹਾਰਾਜ, ਜਿਵੇਂ ਠਾਕਾ ਕਰ ਦਈਦਾ ਵੀ ਆਪਦਾ ਪੁੱਤਰ ਸਾਡਾ ਹੋਇਆ ਤੇ ਹੁਣ ਬਾਕਾਇਦਾ ਤਰੀਕੇ ਦੇ ਨਾਲ ਸਗਾਈ ਇੱਥੇ ਪਹੁੰਚ ਜਾਏਗੀ। ਮਹਾਰਾਜ ਨੇ ਕੋਈ ਜਵਾਬ ਨਾ ਦਿੱਤਾ, ਕਹਿੰਦੇ ਕੋਈ ਨਾ ਭਾਈ, ਜਿਵੇਂ ਹੋਏਗਾ ਦੇਖਿਆ ਜਾਏਗਾ। ਸੋ ਇਹ ਜਿਸ ਵਕਤ ਵਾਪਸ ਜਾਂਦੇ ਨੇ, ਉੱਥੇ ਜਾ ਕੇ ਇਹਨਾਂ ਨੇ ਦੱਸਿਆ ਵੀ ਅਸੀਂ ਬਹੁਤ ਸੋਹਣਾ ਘਰ ਚੋੜ ਲਿਆ, ਬਹੁਤ ਉੱਚਾ ਘਰ ਚੋੜ ਲਿਆ। ਕਹਿੰਦੇ ਕੌਣ? ਕਹਿੰਦੇ ਅੰਮ੍ਰਿਤਸਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਪੁੱਤਰ ਤੇ ਹਰਗੋਬਿੰਦ ਸਾਹਿਬ ਉਹਨਾਂ ਦਾ ਨਾਂ ਹੈ, ਬੜੇ ਹੀ ਸੁੰਦਰ ਨੇ, ਬਹੁਤ ਮੋਹਦੇ ਨੇ ਦੇਖਦੀ ਸਰ, ਘਰ ਕਿਸੇ ਚੀਜ਼ ਦਾ ਘਾਟਾ ਨਹੀਂ। ਤੇ ਫਿਰ ਸਤਿਕਾਰ ਕੀਤਾ ਕਿ ਅਕਬਰ ਵੀ ਉੱਥੇ ਜਾ ਕੇ ਮਿਲਦਾ, ਬਾਬਰ ਵੀ ਨਿਵਿਆ, ਹਿਮਾਇਓ ਵੀ ਨਿਵਿਆ, ਬਾਦਸ਼ਾਹ ਜਾ ਕੇ ਉਸ ਦਰ ਦੇ ਉੱਤੇ ਨਿਵਦੇ ਨੇ, ਅਸੀਂ ਉਹ ਘਰ ਟੋਲ ਕੇ ਦਿੱਤਾ। ਉਹ ਕਹਿੰਦਾ ਉਹ ਮੂਰਖ ਹੋ, ਉਹ ਘਰ ਨੂੰ ਤੁਸੀਂ ਉੱਚਾ ਕਰ ਗਏ ਨੇ, ਉਹ ਤਾਂ ਲੋਕਾਂ ਦੇ ਅੰਨ ਦਾਨ ਤੇ ਪਾਲਣ ਵਾਲਾ ਘਰ ਹੈ, ਤੇ ਮੈਂ ਕਿੱਡਾ ਉੱਚਾ ਖਾਨਦਾਨ ਦਾ, ਮੇਰਾ ਕਿੱਡਾ ਅਹੁਦਾ, ਸਾਰੇ ਹਿੰਦੁਸਤਾਨ ਦੇ ਵਿੱਚ ਮੇਰਾ ਹੁਕਮ ਚੱਲਦਾ ਹੈ, ਕਿਉਂਕਿ ਬਾਦਸ਼ਾਹ ਨੇ ਜੋ ਮੈਨੂੰ ਅਖਤਿਆਰ ਦਿੱਤੇ ਨੇ ਸਾਰੇ ਚੱਲਦੇ। ਤੁਸੀਂ ਇਹ ਗੱਲ ਕੀ ਕਰੀ, ਬਹੁਤ ਮਾੜੀ ਗੱਲ ਕਰੀ ਤੁਸੀਂ, ਤੁਸੀਂ ਤਾਂ ਇੰਨੀ ਮਾੜੀ ਗੱਲ ਕਰੀ ਕਿ ਚੁਬਾਰੇ ਦੀ ਇੱਟ ਤੁਸੀਂ ਜਾ ਕੇ ਗੰਦੀ ਨਾਲੀ ਨਾਲ ਲਾਇਆ, ਮੋਰੀ ਦੇ ਨਾਲ ਲਾਇਆ। ਗੁਰਸਿੱਖ ਵੀ ਉਸ ਥਾਂ ਸੀ, ਉਹਨਾਂ ਨੇ ਸੁਣੀ, ਬਹੁਤ ਬੁਰਾ ਬਣਾਇਆ। ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੂੰ ਉਹਨਾਂ ਨੇ ਪੱਤਰਿਕਾ ਲਿਖੀ ਤੇ ਉਹਦੇ ਵਿੱਚ ਸਾਰਾ ਹਾਲ ਐਂ
ਲਿਖਿਆ।
ਸਤਿਗੁਰ ਕੇ ਸਨਮੁਖ ਅਰਦਾਸ, ਸ਼ਾਹ ਦੀਵਾਨ ਸਦਾ ਕੋ ਨਾਤਾ, ਭੇਜਿਓ ਅਹੈ ਤੁਮਾਰੇ ਪਾਸ, ਆਪ ਹੰਕਾਰੀ ਬਣਿਓ ਚਵਾਰਾ, ਤੁਮੇ ਕਹੋ ਮੋਰੀ ਸਾਸ, ਬਿਨ ਸ਼ਬਦ ਤੇ ਮੂਰਖ ਬੋਲਿਓ, ਇਤ ਆਦਿਕ ਨਿੰਦਾ ਕਰ ਹਾਸਾ। ਕਹਿੰਦੇ ਹਾਸਾ ਕਰਦਾ ਨਾਲੇ ਨਿੰਦਿਆ ਕਰਦਾ, ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬੜਾ ਮਾੜਾ ਕੰਮ ਕਰੇ, ਮੇਰੀ ਲੜਕੀ ਤਾਂ ਚਵਾਰੇ ਦੀ ਸੀ ਇੰਨੀ ਉੱਚੀ, ਤੇ ਤੁਸੀਂ ਇਹ ਮੋਰੀ ਨੂੰ ਜਾ ਕੇ ਲੈ, ਹੁਣ ਮੈਂ ਮੋੜ ਨਹੀਂ ਸਕਦਾ, ਪਰ ਮੇਰੀ ਲੜਕੀ ਸਦਾ ਛੋਟੇ ਘਰ ਦੇ ਵਿੱਚ ਰਹੇਗੀ, ਤੇ ਮੈਂ ਖੁਸ਼ ਨਹੀਂ ਹੋਇਆ ਤੁਹਾਡੀ ਗੱਲ ਤੋਂ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਹਮਕੋ ਨਾ ਸਿਖਾਏ ਤੇ ਸਿਕਿਓ, ਬਸ ਨਹੀਂ ਚੱਲਿਓ ਲਿਖਿਓ ਬਿਰਤਾਂਤ, ਸੁਤਾ ਨਾ ਸਾਕਤ ਕੀ ਤੁਮ ਲੇਵੋ, ਇਹ ਸੰਗਤ ਕੀ ਸੰਗਤ ਕੀ ਇਹ ਮਤਾਂ, ਵੀ ਇਹ ਸੰਗਤ ਦੀ ਮਤ ਹੈ ਪਾਤਸ਼ਾਹ ਇਹ ਨਹੀਂ ਲੈ। ਸੋ ਉਸ ਵੇਲੇ ਮਹਾਰਾਜ ਨੇ ਚਿੱਠੀ ਸੰਗਤ ਚ ਪੜ੍ਹ ਕੇ ਸੁਣਾਈ, ਉਸੇ ਵੇਲੇ ਭਾਈ ਪਾਰੋ ਦਾ ਲੜਕਾ ਬੈਠਾ ਸੀ ਤੇ ਉਸੇ ਵੇਲੇ ਉਸਨੇ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਰ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਇੱਕ ਵਿਰੋਧੀ ਹੋਰ ਵੱਧ ਗਿਆ ਤੇ ਉਸ ਵੇਲੇ ਜਹਾਂਗੀਰ ਪੰਜਾਬ ਨੂੰ ਆ ਰਿਹਾ। ਰਸਤੇ ਦੇ ਅੰਦਰ ਇੰਤਜ਼ਾਮ ਦੇਖਦੇ ਆਉਂਦੇ ਇੱਕ ਥਾਂ ਦੇ ਉੱਤੇ ਚੋਰੀ ਹੋ ਗਈ। ਜਹਾਂਗੀਰ ਨੇ ਪੁੱਛਿਆ ਵੀ ਇਹ ਚੋਰੀ ਦਾ ਕੋਈ ਇਲਾਜ ਹੈ, ਕਿਉਂਕਿ ਪੰਜਾਬ ਦੇ ਰਹਿਣ ਵਾਲਾ ਸੀ। ਇਹ ਕਹਿੰਦਾ ਮਹਾਰਾਜ ਇਹ ਚੋਰੀਆਂ ਤਾਂ ਹੁੰਦੀਆਂ ਹੀ ਰਹਿਣੀਆਂ ਨੇ। ਕਹਿੰਦੇ ਕੀ ਗੱਲ? ਕਹਿੰਦੇ ਕਿ ਇੱਥੇ ਅਰਜਨ ਨਾਮ ਦਾ ਗੁਰੂ ਬਣਿਆ ਹੋਇਆ, ਬੜੀਆਂ ਮਾੜੀਆਂ ਗੱਲਾਂ ਅਸੀਂ ਕਹਿ ਨਹੀਂ ਸਕਦੇ ਜਿਹੜੀਆਂ ਉਸਨੇ ਕਹੀਆਂ, ਵੀ ਉਹ ਚੋਰਾਂ ਨੂੰ ਕੋਲ ਰੱਖਦਾ ਤੇ ਇਹਨੇ ਚੋਰ ਥਾਂ ਥਾਂ ਦੇ ਉੱਤੇ ਭੇਜੇ ਹੋਏ ਨੇ, ਉਹ ਧਨ ਇਕੱਠਾ ਕਰਦੇ ਨੇ ਡਰਾਵੇ ਦੇ ਕੇ ਤੇ ਜਿਵੇਂ ਤੁਹਾਡਾ ਮਾਮਲਾ ਆਉਂਦਾ ਇਸੇ ਤਰ੍ਹਾਂ ਦੇ ਨਾਲ ਇਹਨਾਂ ਕੋਲ ਵੀ ਜ਼ਬਰਦਸਤੀ ਉਗਰਾਇਆ ਹੋਇਆ ਪੈਸਾ ਆਉਂਦਾ ਤੇ ਉਹਨੂੰ ਇਹ ਦਸਵੰਧ ਕਹਿੰਦੇ ਨੇ। ਉਹਦੇ ਨਾਲ ਇਹ ਚੋਰਾਂ ਦੀ ਰਾਖੀ ਕਰਦਾ, ਚੋਰਾਂ ਦੇ ਵਾਸਤੇ ਚੋਰਾਂ ਦੇ ਪਿੰਡਾਂ ਜਾ ਕੇ ਕਿਤੇ ਖੂਹ ਲਵਾਉਂਦਾ, ਕਿਤੇ ਕੁਛ ਕਰਦਾ। ਯਾਨੀ ਸਾਰੀਆਂ ਸੇਵਾ ਜਿਹੜੀਆਂ ਸੀ ਦੂਜੇ ਰੰਗ ਚ ਰੰਗ ਦਿੱਤੀ। ਕਹਿੰਦੇ ਪਾਤਸ਼ਾਹ ਜਦ ਤੱਕ ਇਸ ਦਾ ਇਲਾਜ ਨਹੀਂ ਕੋਈ ਹੁੰਦਾ ਉਨਾ ਚਿਰ ਹੁੰਦਾ ਚੋਰੀਆਂ ਹੋਣ। ਫੇਰ ਦੇਖੋ ਕਿੱਡਾ ਜਾਵਰ ਹੈ, ਵੱਡੇ ਨੇ ਦੋ ਭਰਾ, ਗੱਡੀ ਆਪ ਲੈ ਲਈ, ਉਹਨਾਂ ਨੂੰ ਗੱਡੀ ਤੇ ਬੈਠਣ ਨਹੀਂ ਦਿੰਦਾ, ਉਹ ਵਿਚਾਰੇ ਰੁਲਦੇ ਫਿਰਦੇ ਨੇ। ਕਈ ਵਾਰ ਤੁਹਾਡੇ ਆ ਕੇ ਉਹਨਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਪਰ ਕੋਈ ਫੈਸਲਾ ਨਹੀਂ। ਤੁਹਾਡੇ ਵੱਡੇ ਪਿਤਾ ਜੀ ਗਏ ਉੱਥੇ ਅਕਬਰ ਗਏ, ਪਤਾ ਨਹੀਂ ਉਹਨੇ ਕੀ ਜਾਦੂ ਤੋੜਿਆ, ਉਹਨਾਂ ਦੇ ਹੋ ਕੇ ਹੀ ਆ ਗਏ। ਸੋ ਇਸ ਤਰ੍ਹਾਂ ਚੁਗਲੀਆਂ ਕਰ ਰਹੇ ਤੇ ਇੱਥੇ ਹੀ ਬਸ ਨਹੀਂ, ਤੇ ਇਸਲਾਮ ਵਾਲੇ ਜਾ ਕੇ ਸਿੱਖੀ ਧਾਰਨ ਕਰਦੇ ਨੇ, ਇਸਲਾਮ ਦੀਆਂ ਧੱਜੀਆਂ ਉਡਾ ਰਹੇ ਹੈ। ਉਹਨੇ ਇੱਕ ਪੁਸਤਕ ਲਿਖੀ ਹੈ ਜਿਹਦੇ ਵਿੱਚ ਨਿਰੀ ਉਹ ਨਿੰਦਿਆ ਲਿਖੀ ਹੋਈ ਹੈ ਇਸਲਾਮ ਦੀ, ਤੀਰਥਾਂ ਦੀ, ਹਿੰਦੂਆਂ ਦੀ। ਸੋ ਹਿੰਦੂ ਤੋਂ ਵੀ ਉਲਟਾ ਹੈ ਤੇ ਉਦੋਂ ਵੀ ਉਲਟਾ ਹੈ, ਤੇ ਇਹਦਾ ਇਲਾਜ ਸੋਚਣਾ ਚਾਹੀਦਾ। ਬਾਦਸ਼ਾਹ ਦੇ ਕੰਨ ਭਰ ਦਿੱਤੇ, ਅਨਾਇਤ ਹੋ ਗਿਆ, ਲੇਕਿਨ ਅਜੇ ਮਨ ਵਿੱਚ ਖਿਆਲ ਕਰਦਾ ਵੀ ਸਾਡਾ ਵੱਡਾ ਬਾਬਰ ਵੀ ਗੁਰੂ ਨਾਨਕ ਪਾਸ ਗਿਆ ਤੇ ਹਮਾਇਓ ਨੇ ਵੀ ਜਾ ਕੇ ਜੋ ਅੱਤ ਦਾ ਦੁੱਖ ਸੀ ਉਹਨਾਂ ਤੋਂ ਆਸ਼ੀਰਵਾਦ ਲਈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੋਂ, ਤੇ ਫੇਰ ਸਾਡੇ ਦਾਦਾ ਪਿਤਾ ਜੀ ਮੇਰੇ ਅੱਬਾ ਜਾਨ ਗਏ ਗੁਰੂ ਅਮਰਦਾਸ ਦੇ ਪਾਸ, ਗੁਰੂ ਰਾਮਦਾਸ ਦੇ ਪਾਸ। ਤੇ ਕੋਈ ਗੱਲ ਤਾਂ ਹੈ ਨਹੀਂ, ਹੋ ਸਕਦਾ ਵੀ ਆਦਮੀ ਚ ਬਦਲੀ ਆ ਜਾਂਦੀ ਹੈ ਜਦ ਪੈਸਾ ਬਹੁਤ ਹੋ ਜਾਵੇ, ਤੇ ਮਨ ਵਿੱਚ ਧਾਰਨ ਕਰਦਾ ਵੀ ਹੋਰ ਗੱਲਾਂ ਤਾਂ ਠੀਕ ਹੈ, ਮੁਸਲਮਾਨਾਂ ਨੂੰ ਕਿਉਂ ਬਣਾਉਂਦਾ ਇਹ ਸਿੱਖ, ਇਹ ਨਹੀਂ ਬਣਾਉਣਾ ਚਾਹੀਦਾ, ਇਸਲਾਮ ਦੀ ਹੱਤਕ ਹੈ। ਸੋ ਐਸੇ ਖਿਆਲ ਉਹਦੇ ਮਨ ਵਿੱਚ ਭਰ ਦਿੱਤੇ ਗਏ ਤੇ ਅੱਗੇ ਚੰਦੂ ਨੂੰ ਕਹਿਣ ਲੱਗਿਆ ਵੀ ਤੁਸੀਂ ਫੇਰ ਇਹਦਾ ਕੋਈ ਉਪਰਾਲਾ ਕਰੋ। ਕਹਿੰਦੇ ਮਹਾਰਾਜ ਤੁਹਾਡਾ ਹੁਕਮ ਚਾਹੀਦਾ, ਉਪਰਾਲਾ ਤਾਂ ਅਸੀਂ ਕਰ ਲੈਣੇ। ਉਸ ਵੇਲੇ ਇਹਦੇ ਮਿੱਤਰ ਸੀ ਦੋ, ਇੱਕ ਸੁਲਵੀ ਖਾਨ ਸੀ ਤੇ ਇੱਕ ਸੁਲੀ ਖਾਨ ਸੀ। ਸੁਲੀ ਖਾਨ ਸੁਲਵੀ ਖਾਨ ਦਾ ਚਾਚਾ ਸੀ, ਉਹ ਭਤੀਜਾ ਸੀ, ਤੇ ਚੌਥਾ ਇਹਨਾਂ ਜਥੀਆ ਰਲ ਗਿਆ। ਚਾਰ ਇਕੱਠੇ ਹੋ ਗਏ, ਹੋਰ ਮੁੱਲਾਂ ਮਿਲਾਉਣੇ, ਬੁੱਲੇ ਪੰਡਿਤ ਅਨੇਕ ਧਰਮ ਦੇ ਜਿੰਨੇ ਵੀ ਡੈਪੂਟੇਸ਼ਨ ਲਿਆ ਮਿਲਾਈ ਜਾਵੇ। ਐਸਾ ਜਾਲ ਤਣਿਆ ਕਿ ਸੱਚ ਦਾ ਪਤਾ ਹੀ ਨਾ ਲੱਗੇ ਸੱਚ ਕਿੱਥੇ ਰਹਿ ਗਿਆ। ਹਕੂਮਤ ਦੇ ਹੱਥ ਚ ਬਹੁਤ ਗੱਲਾਂ ਹੁੰਦੀਆਂ, ਸਾਹ ਸੁਣ ਸੱਚੇ ਨੂੰ ਝੂਠਾ ਦਿਖਾ ਦੇਣਾ ਹਕੂਮਤ ਦੀ ਮਾਮੂਲੀ ਬਾਤ ਹੋਇਆ ਕਰਦੀ। ਇਸੇ ਕਰਕੇ ਗੁਰੂ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਉਸ ਵੇਲੇ ਵਚਨ ਕੀਤਾ ਸੀ ਕਿ ਖਾਲਸਾ ਜੀ ਰਾਜ ਦਾ ਵਸਾਹ ਨਹੀਂ ਕਰਨਾ, ਕਦੇ ਰਾਜੇ ਦੀ ਗੱਲ ਦਾ ਵਸਾਹ ਨਹੀਂ ਕਰਨਾ। ਇਹ ਹਿੱਤ ਦਾ ਭੁੱਖਾ ਹੁੰਦਾ, ਜਦ ਹਿੱਤ ਇਹਦਾ ਪੂਰਾ ਹੋ ਜਾਵੇ, ਕਿਸੇ ਦੀ ਤਾਕਤ ਘੱਟ ਜਾਵੇ, ਫੇਰ ਇਹ ਵਾਰ ਕਰ ਦਿੰਦਾ ਹੁੰਦਾ, ਇਹ ਮਿੱਤਰ ਨਹੀਂ ਹੁੰਦਾ। ਗਲਤੀ ਦੇ ਨਾਲ ਅਸੀਂ ਇਹ ਬਣਾ ਲਿਆ ਕਿ ਮੁਸਲਮਾਨ ਦਾ ਐਤਵਾਰ ਨਾ ਕਰੋ, ਤੇ ਕਿੰਨੀਆਂ ਇਸ ਗੰਦਾ ਸਾਰੇ ਬਹੁਤ ਗਲਤ ਗੱਲ ਕਰ ਲਈ। ਮੁਸਲਮਾਨ ਤਾਂ ਮਹਾਰਾਜ ਦੇ ਨਾਲ ਰਹੇ ਨੇ, ਜਦੋਂ ਹੱਦ ਤੇ ਹੱਦ ਦਰਜੇ ਦੀ ਭੀੜ ਸੀ, ਇਹ ਫਰੈਂਡ ਇਨ ਨੀਡ, ਇਹ ਫਰੈਂਡ ਇਨ ਡੀਡ। ਉਸ ਵੇਲੇ ਜਦੋਂ ਇਹ ਹੁਕਮ ਹੋ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਜੋ ਕੋਈ ਰੋਟੀ ਦੇਵੇਗਾ, ਪਨਾਹ ਦੇਵੇਗਾ, ਬਾਲ ਬੱਚਿਆਂ ਸਮੇਤ ਕੋਲੂ ਚ ਪੀੜ ਦਿੱਤਾ ਜਾਏਗਾ, ਉਸ ਵੇਲੇ ਕੌਣ ਨਿਤਰਿਆ? ਨਵਾਬ ਰੋਪੜ ਦੇ ਕੋਲ ਨਿਹੰਗ ਕੋਟਲਾ ਮਹਾਰਾਜ ਨੂੰ ਆਪਣੇ ਕਿਲੇ ਚ ਬਣਾ ਦਿੱਤੀ, ਤੇ ਜਦੋਂ ਤਲਾਸ਼ੀ ਆਉਣ ਲੱਗ ਗਈ ਤਲਵਾਰ ਲੈ ਕੇ ਅੱਗੇ ਖੜ ਗਿਆ। ਕਹਿੰਦਾ ਮੇਰਾ ਦਿਮਾਗ ਹੈ ਇਸ ਕਮਰੇ ਚ, ਮੈਂ ਨਹੀਂ ਬਣ ਜਾਣਾ, ਮੇਰੀ ਲੜਕੀ ਹੈ। ਉਸ ਦੇ ਬਾਅਦ ਗਨੀ ਖਾਂ, ਨਵੀ ਖਾਂ ਤੇ ਹੋਰ ਸੈਯਦ ਵਗੈਰਾ ਤੇ ਸਾਰਿਆਂ ਨਾਲੋਂ ਜ਼ਿਆਦਾ ਰਾਏ ਕੱਲਾ ਚਿੱਠੀ ਆਉਂਦੀ ਹੈ ਉਹਨੂੰ ਨਵਾਬ ਸਰੰਗ ਦੀ ਕਿ ਰਾਏ ਸਾਹਿਬ ਬਹੁਤ ਚੰਗਾ ਹੋਇਆ, ਤਾਂ ਇਹ ਰਾਜ ਦਾ ਬਾਗੀ ਦੁਸ਼ਮਣ ਆਪਣੇ ਘਰ ਰੱਖ ਲਿਆ, ਹੁਣ ਜਾਣ ਨਹੀਂ ਦੇਣਾ ਇਹਨੂੰ, ਜਾਂ ਤਾਂ ਫੜ ਕੇ ਮੇਰੇ ਕੋਲ ਹਾਜ਼ਰ ਕਰੋ ਜਾਂ ਮੈਂ ਫੌਜ ਭੇਜਦਾ ਗ੍ਰਿਫਤਾਰ ਕਰ ਲਿਆ। ਕੋਈ ਰਾਜਾ ਨਹੀਂ ਕਹਿ ਸਕਦਾ, ਕੋਈ ਵਜ਼ੀਰ ਅੱਜ ਕੱਲ੍ਹ ਸੈਂਟਰ ਨੂੰ ਨਹੀਂ ਜਵਾਬ ਦੇ ਸਕਦਾ। ਉਸ ਵੇਲੇ ਉਹਦੀ ਹਿੰਮਤ ਸੀ, ਉਹਨੇ ਜਵਾਬ ਦਿੱਤਾ, ਕਹਿੰਦਾ ਨਵਾਬ ਸਾਹਿਬ ਗੁਰੂ ਗੋਬਿੰਦ ਸਿੰਘ ਮੇਰਾ ਪੀਰ ਹੈ, ਪੀਰਾਂ ਵਾਸਤੇ ਜਿਵੇਂ ਮਰੀਦ ਕੱਟ ਕੇ ਮਰ ਜਾਂਦੇ ਨੇ, ਜਦ ਤੱਕ ਮੇਰੀ ਰਿਆਇਆ ਦਾ ਇੱਕ ਬੰਦਾ ਵੀ ਜਿਉਂਦਾ ਪੱਗ ਬੰਨ, ਉਨੀ ਦੇਰ ਤੱਕ ਤੂੰ ਗੁਰੂ ਗੋਬਿੰਦ ਸਿੰਘ ਦੇ ਨੇੜੇ ਨਹੀਂ ਆ ਸਕਦਾ। ਫਿਰ ਅਸੀਂ ਇਹ ਗੱਲ ਕਹੀਏ ਵੀ ਮੁਸਲਮਾਨਾਂ ਤੇ ਇਤਵਾਰ ਨਾ ਕਰੋ, ਨਾ ਰਾਜ ਦਾ ਇਤਵਾਰ ਨਹੀਂ ਹੁੰਦਾ, ਰਾਜੇ ਦੀ ਗੱਲ ਤੇ ਜਿਹੜਾ ਇਤਵਾਰ ਕਰੂ ਕਮਲਾ ਬੰਦਾ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਰਾਜੇ ਦਾ ਹਿੱਤ ਨਹੀਂ ਕੋਈ ਹੁੰਦਾ, ਕਿਸੇ ਦਾ ਮਿੱਤਰ ਨਹੀਂ ਹੁੰਦਾ। ਸੋ ਇਹਨਾਂ ਨੇ ਉਸ ਵੇਲੇ ਮਤਾ ਉਤਾਰਿਆ ਤੇ ਇਸ ਨੂੰ ਕਿਹਾ ਗਿਆ ਸੁਲੀ ਖਾਨ ਨੂੰ ਕਿ ਉਹਦੇ ਘਰ ਚੋਰੀ ਦਾ ਮਾਲ ਹੈ ਸਾਰਾ, ਜਾ ਕੇ ਕਢਾ। ਤਾਂ ਉਸਨੇ ਸੁਲਭੀ ਖਾਨ ਨੂੰ ਭੇਜ ਦਿੱਤਾ। ਜਦੋਂ ਪਤਾ ਲੱਗਿਆ ਅੰਮ੍ਰਿਤਸਰ ਆ ਕੇ ਤਾਂ ਕੁਛ ਚਿੰਤਾ ਹੋਈ ਸਿਆਣੇ ਸਿੱਖਾਂ ਦੇ, ਮਹਾਰਾਜ ਦੇ ਪਾਸ ਆਏ, ਕਹਿੰਦੇ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਸੁਣਿਆ ਤੇ ਕੋਈ ਇੰਤਜ਼ਾਮ ਆਪਾਂ ਨੂੰ ਕਰਨਾ ਚਾਹੀਦਾ, ਕੋਈ ਨਾ ਕੋਈ ਤਾਂ ਉਪਾਅ ਕਰਨਾ ਚਾਹੀਦਾ। ਉਹ ਤਾਂ ਸਿੱਧਾ ਹੀ ਆਪਣੇ ਵੱਲ ਨੂੰ ਆ ਰਿਹਾ। ਮਹਾਰਾਜ ਕਹਿੰਦੇ ਪ੍ਰੇਮੀਓ, ਆਪਣੇ ਕੋਲ ਅਕਾਲ ਪੁਰਖ ਦੇ ਆਸਰੇ ਤੋਂ ਬਗੈਰ ਹੋਰ ਕੋਈ ਆਸਰਾ ਨਹੀਂ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕਾ ਵਿਕਾਰੀ, ਗੁਰਪੂਰਾ ਇਹ ਗੱਲ ਸ਼ਾਰੀ। ਸਾਡੇ ਕੋਲ ਤਾਂ ਨਾਨ ਵਾਇਲੈਂਸ ਹੈ, ਗਰੀਬੀ ਹੈ, ਸਾਰਿਆਂ ਤੋਂ ਅਸੀਂ ਛੋਟੇ ਹੋ ਗਏ, ਚਰਨਾਂ ਦੀ ਧੂੜ ਹੋ ਕੇ ਰਹਿੰਦੇ, ਸਾਡੇ ਮਨ ਚ ਕਿਸੇ ਦਾ ਵੈਰ ਹੀ ਨਹੀਂ ਹੈ। ਜੇ ਵੈਰ ਨਾ ਹੋਵੇ, ਨਿਰਵੈਰ ਨਾਲ ਜੇ ਕੋਈ ਵੈਰ ਕਰਦਾ ਉਹਦਾ ਖਾਤਮਾ ਹੋ ਜਾਇਆ ਕਰਦਾ। ਤੇ ਜੇ ਸਾਡੇ ਕੋਲ ਕੋਈ ਚੀਜ਼ ਹੈ ਜਿਹੜੀ ਅਸੀਂ ਵਰਤ ਸਕਦੇ ਹਾਂ, ਉਹ ਸਾਡੇ ਕੋਲ ਪ੍ਰਭੂ ਦਾ ਨਾਮ ਹੈ।
ਸੰਤਾਂ ਦੀ ਓਟ ਹੈ ਪ੍ਰਭ ਜੀ ਦਾ ਨਾਮ ਪਿਆਰੇ,
ਕੀ ਗੱਤ ਹੋਵੇ ਉਧਰੇ ਸਗਲੇ ਕੁੱਟ। ਕਹਿੰਦੇ ਪ੍ਰੇਮੀਓ, ਆਪਣੇ ਕੋਲ ਤਾਂ ਜੇ ਕੋਈ ਓਟ ਹੈ ਜਾਂ ਕੋਈ ਮੁਸ਼ਕਿਲ ਅੱਤ ਬਣੇ, ਕੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ, ਸਾਗ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾ, ਚਿਤਾ ਵੈ ਉਸ ਪਾਰ ਬਣ ਤਾਂ ਲੱਗੇ ਨਾ ਦੱਸੀ। ਸੋ ਆਪਣੇ ਕੋਲ ਤਾਂ ਪ੍ਰਭੂ ਦੀ ਓਟ ਹੈ। ਇਧਰਲੇ ਪਾਸੇ ਆ ਰਿਹਾ ਰਸਤੇ ਦੇ ਵਿੱਚ ਇੱਕ ਸੱਯਦ, ਜੋ ਉਸਦੇ ਪਾਸ ਨੌਕਰੀ ਕਰਿਆ ਆਇਆ ਸੀ, ਉਹ ਮਿਲ ਗਿਆ। ਤਗੜਾ ਸੱਯਦ, ਚੇਲੇ ਵਾਲੇ ਮਰੀਦ ਵਗੈਰਾ ਕਾਫੀ ਨੇ ਉਹਦੇ। ਤੋਂ ਇਹਨੂੰ ਕਹਿਣ ਲੱਗਿਆ ਕਿ ਸੁਲਵੀ ਖਾਨ, ਮੈਂ ਤੇਰੇ ਕੋਲ ਨੌਕਰੀ ਕਰੀ ਆ, 2 ਸਾਲ ਦੀ ਤਨਖਾਹ ਨਹੀਂ ਤੈ ਮੈਨੂੰ ਦਿੱਤੀ। ਉਹ ਕਹਿੰਦਾ ਹੁਣ ਮੈਂ ਤੇਰੀ ਤਨਖਾਹ ਚੱਕੀ ਕਰਨਾ ਵੀ ਤੈਨੂੰ ਮੈਂ ਇੱਥੇ ਦੇ ਦਾਂਗੇ। ਤਕਰਾਰ ਹੋ ਗਿਆ, ਉਸਨੇ ਤਲਵਾਰ ਕੱਢੀ, ਸਿਰ ਲਾ ਕੇ ਉਹ ਮਾਰਿਆ, ਉੱਥੇ ਹੀ ਖਤਮ ਹੋ ਗਿਆ। ਇੱਥੇ ਹੀ ਬਸ ਨਹੀਂ ਕਰੀ, ਜਾ ਕੇ ਫੇਰ ਕੰਨ ਭਰੇ, ਜਹਾਂਗੀਰ ਬਾਦਸ਼ਾਹ ਦੇ ਪਾਸ ਚਲੇ ਗਏ, ਜਾ ਕੇ ਖਬਰ ਕਰੀ, ਕਹਿਣ ਦੇਖੋ ਮਹਾਰਾਜ, ਦੇਖ ਲਈ ਉਹਨਾਂ ਦੀ, ਉਹ ਸੱਯਦ ਨੂੰ ਸਿਖਾ ਕੇ ਭੇਜਦਾ, ਪੈਸੇ ਦੇ ਕੇ ਭੇਜਿਆ ਉਹਨਾਂ ਨੇ ਅਤੇ ਉਹਨਾਂ ਨੇ ਮਰਵਾਇਆ ਇਹ। ਉਸ ਤੋਂ ਬਾਅਦ ਸੁਲੀ ਖਾਨ ਦੂਸਰਾ ਜਿਹੜਾ ਉਹਦਾ ਚਾਚਾ ਸੀ, ਪਿਰਥੀਆ ਅਤੇ ਚੰਦੂ ਅਤੇ ਸੁਲੀ ਖਾਨ ਤਿੰਨਾਂ ਨੇ ਸਲਾਹ ਕਰੀ, ਕਿਉਂਕਿ ਪਿਰਥੀਏ ਦਾ ਉਹ ਮਿੱਤਰ ਸੀਗਾ। ਉਹ ਕਹਿਣ ਲੱਗਿਆ ਹੁਣ ਤੁਸੀਂ ਤੁਹਾਨੂੰ ਆਪ ਜਾਣਾ ਪਏਗਾ। ਉਹ ਕਹਿੰਦਾ ਮੈਂ ਫਿਕਰ ਨਾ ਕਰੋ, ਮੈਂ ਤੁਹਾਡਾ ਮਿੱਤਰ ਹਾਂ ਅਤੇ ਮੈਂ ਐਸਾ ਬਦਲਾ ਲਾਏਗਾ ਜਿਹੜਾ ਅੱਜ ਕਈ ਕਿਸੇ ਨੇ ਨਾ ਲਿਆ ਹੋਵੇ। ਤੁਹਾਡੀਆਂ ਸਾਰੀਆਂ ਰੰਜਿਸ਼ਾਂ ਖਤਮ ਕਰ ਦੂੰ ਅਤੇ ਜੇ ਮੈਂ ਸਿੱਖੀ ਨੂੰ ਨਾ ਵੰਡਿਆ, ਹਿੱਸੇ ਬਣਾ ਦੂੰ ਸਿੱਖੀ ਦੇ, ਅਤੇ ਉਹਨੂੰ ਮੈਂ ਕੁਛ ਨਹੀਂ ਦੇਣਾ ਅਤੇ ਤੁਸੀਂ ਫਿਕਰ ਨਾ ਕਰੋ। ਅਤੇ ਇਹ ਚੜ ਪੈਂਦਾ। ਜਦੋਂ ਇਹਦੇ ਇਰਾਦਿਆਂ ਦਾ ਪਤਾ ਲੱਗਿਆ ਮਹਾਰਾਜ ਜੀ ਦੇ ਪਾਸ ਸਿੱਖਾਂ ਨੇ ਜਾ ਕੇ ਦੱਸਿਆ, ਉਸ ਵੇਲੇ ਇੱਕ ਮੀਟਿੰਗ ਹੋਈ, ਉਹਦੇ ਵਿੱਚ ਆਪਣੇ ਆਪਣੇ ਮਤੇ ਪੇਸ਼ ਕੀਤੇ ਜਾਂਦੇ। ਪਹਿਲਾ ਮਤਾ ਪੇਸ਼ ਹੋਇਆ, ਪ੍ਰਥਮ ਮਤਾ, ਜੇ ਪੱਤਰੀ ਚਲਾਵੋ ਵੀ ਕੋਈ ਆਪਾਂ ਚਿੱਠੀ ਲਿਖੀਏ ਅਤੇ ਆਪਣੀ ਪੁਜੀਸ਼ਨ ਦੱਸੀਏ। ਦੁਤੀਆ ਮਤਾ, ਦੋਏ ਮਾਨੁੱਖ ਪਹੁੰਚਾਓ। ਦੁਤੀਆ ਇਹ ਮਹਾਰਾਜ ਇੱਕ ਡੈਪੂਟੇਸ਼ਨ ਬਣਾਉਂਦੇ ਹਾਂ, ਸਿਆਣੇ ਸਿਆਣੇ ਬੰਦੇ ਉਹਦੇ ਵਿੱਚ ਲੈਂਦੇ ਹਾਂ, ਪੰਚਾਇਤ ਭੇਜਦੇ ਹਾਂ ਅਤੇ ਜਾ ਕੇ ਪੁੱਛਦੇ ਹਾਂ ਵੀ ਤੂੰ ਬੇਕਸੂਰਿਆਂ ਦੇ ਉੱਤੇ ਆ ਕੇ ਕਿਉਂ ਧੱਕਾ ਕਰਦਾ। ਤ੍ਰਿਤੀਏ ਮਤਾ, ਕੁਛ ਕਰੋ ਪਾਇਆ। ਤੀਜਾ ਮਤਾ ਸਰ ਪਾਤਸ਼ਾਹ ਇਹ ਹੈ ਕਿ ਆਪਾਂ ਵੀ ਸ਼ਸਤਰ ਬੰਨੀਏ, ਇਸ ਤਰ੍ਹਾਂ ਫੜ ਕੇ ਲੈ ਜਾਣਗੇ, ਬੜੀ ਤੰਗੀ ਦੇਣਗੇ, ਆਪ ਜੀ ਦੀ ਨਰਾਦਰੀ ਕਰਨਗੇ, ਸੋ ਸਾਤੇ ਸਹਿਣ ਨਹੀਂ ਆਉਣੀ। ਸੋ ਉਸ ਵੇਲੇ ਮਹਾਰਾਜ ਜੀ ਨੂੰ ਸਾਰੇ ਆਪਣੇ ਆਪਣੇ ਮਤੇ ਦੱਸ ਕੇ, ਸਹਿਮਤੀਆਂ ਦੱਸ ਕੇ ਮਹਾਰਾਜ ਤੇ ਰਹਿ ਲੈਂਦੇ ਨੇ ਕਿ ਪਾਤਸ਼ਾਹ ਆਪ ਜੀ ਦਾ ਕੀ ਵਿਚਾਰ ਹੈ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਸਾਡਾ ਤਾਂ ਵਿਚਾਰ ਬਣਿਆ ਹੋਇਆ ਪੱਕਾ ਹੀ।
ਛੱਡ ਕੇ ਆਸ ਰੇ ਸਾਰੇ ਰੱਖੀ ਤੇਰੀ Thank you.
ਕਿਤੇ ਗਿਆ ਹੋਇਆ ਹਾਜ਼ਰ ਨਾਜ਼ਰ ਹੈ ਨਾਲ ਸਾਰੀ ਸ੍ਰਿਸ਼ਟੀ ਦਾ ਕਰਤਾ ਹਰ ਤਾ ਸੋ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆ ਬੰਦਗੀ ਕਰੋ ਨਾਮ ਜਪੋ ਉਸ ਵੇਲੇ ਆ ਕੇ ਉਹ ਫੇਰ ਹੀ ਠਹਿਰ ਗਿਆ ਜਿੱਥੇ ਪਿਛਲੀ ਪਿਛਿਆ ਪੱਠੇ ਲਾ ਰਿਹਾ ਸੀ ਤੇ ਉੱਥੇ ਅੰਮ੍ਰਿਤਸਰ ਦੀ ਰੀਸ ਦੇ ਉੱਤੇ ਤਲਾਬ ਬਣਾ ਰਿਹਾ ਸੀ ਸਰੋਵਰ ਕਹਿੰਦਾ ਸੀ ਐਸੇ ਤਰ੍ਹਾਂ ਨਕਸ਼ਾ ਲੈ ਕੇ ਬਣਾਉਣਾ ਸ਼ੁਰੂ ਕਰਿਆ ਪੱਠੇ ਦਿਖਾਉਣ ਲੈ ਗਿਆ ਉੱਥੇ ਅਚਾਨਕ ਘੋੜਾ ਇੱਕ ਪੰਛੀ ਤੋਂ ਡਰਿਆ ਇੱਕਦਮ ਛਾਲ ਮਾਰੀ ਪੱਠੇ ਦੇ ਵਿੱਚ ਨਾ ਘੋੜਾ ਜਲ ਗਿਆ ਤੇ ਨਾਲੇ ਆਪ ਜਲ ਗਿਆ ਪਿਰਥੀ ਜਨ ਦੇਖਦਾ ਹੀ ਰਹਿ ਗਿਆ ਸੋ ਇਸ ਤਰ੍ਹਾਂ ਮਹਾਰਾਜ ਨੇ ਫਰਮਾਨ ਸਿਰ ਕਾਟਿਆ ਖਿਨਵੇਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਬਚਿਆ ਜਿਨ ਰਚਿਆ ਤਿੰਨ ਦੀਨਾ ਤਾਗ ਪੁੱਤਰ ਮੀਤ ਤਨ ਕਸ਼ੂਰ ਨਾ ਰਹੋ ਸੋ ਛੋੜ ਗਿਆ ਸਭ ਭਾਈ ਸਾਥ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨਕਾ ਤੀਨੋ ਪੂਰਨ ਵਾਰ। ਮਹਾਰਾਜ ਨੇ ਇਹ ਵਾਰ ਕਰਦਾ ਸੀ, ਕਹਿੰਦੇ ਸਾਧ ਸਿੰਘ ਜੀ ਇੱਥੇ ਤੁਸੀਂ ਪਹੁੰਚੋ ਤਾਂ ਹੀ ਹੋਊ ਨਾ ਗੱਲ, ਕਾਹਨੂੰ ਫਿਕਰ ਕਰਦੇ ਹੋ ਤੁਸੀਂ ਭਜਨ ਕਰੋ। ਸੋ ਇਸ ਤਰ੍ਹਾਂ ਵਾਰ ਖਾਲੀ ਜਾਂਦੇ ਨੇ, ਕਿੰਨੇ ਵਾਰ ਹੋ ਗਏ। ਉਸ ਤੋਂ ਬਾਅਦ ਚੰਦੂ ਨੂੰ ਜਦੋਂ ਖ਼ਬਰ ਲੱਗੀ, ਬੜਾ ਸਟਪਟਾਇਆ, ਬਹੁਤ ਸਟਪਟਾਇਆ, ਕੁਛ ਪੇਸ਼ ਨਹੀਂ ਚੱਲਦੀ। ਜਹਾਂਗੀਰ ਨੂੰ ਜਦ ਪਤਾ ਲੱਗਿਆ, ਚੰਦੂ ਨੂੰ ਬੁਲਾਇਆ, ਕਹਿਣਾ ਦੇਖੋ ਮਹਾਰਾਜ ਉਹ ਇਹ ਚੋਰ ਧਰ ਵੀ ਉਹ ਨਹੀਂ ਰੱਖਦਾ ਤੇ ਮੰਤਰ ਤੰਤਰ ਵੀ ਕਰਦਾ। ਪਹਿਲਾਂ ਮਾਰਿਆ ਆਪਦਾ ਬੰਦਾ ਭੇਜ ਕੇ ਤੇ ਹੁਣ ਮੰਤਰ ਕਰ ਦਿੱਤਾ ਜਿਹਦੇ ਨਾਲ ਉਹ ਭੱਠੇ ਵਿੱਚ ਜਾ ਕੇ ਆਵੇ ਚ ਮਰ ਗਿਆ। ਉਹ ਉਲਟੀ ਉਹ ਗੱਲ ਕਹਿੰਦਾ ਜਦੋਂ ਇਸ ਤਰ੍ਹਾਂ ਹੁੰਦਾ। ਫਿਰ ਉਸ ਵੇਲੇ ਉਹਨੇ ਪਿੱਛੀ ਚੰਦ ਨੂੰ ਚਿੱਠੀ ਲਿਖੀ ਕਿ ਹੁਣ ਆਪਾਂ ਦੋਏ ਰਹਿ ਗਏ, ਦੋਨਾਂ ਦਾ ਖਾਤਮਾ ਹੋ ਗਿਆ। ਪਹਿਲਾਂ ਤਿੰਨ ਚਾਰ ਦਾ ਪਹਿਲਾਂ ਹੋ ਗਿਆ, ਦਾਈ ਮਰ ਗਈ, ਸਫੇਰਾ ਮਰ ਗਿਆ ਤੇ ਉਹ ਬ੍ਰਾਹਮਣ ਮਰ ਗਿਆ, ਤੇ ਹੁਣ ਆਪਾਂ ਦੋ ਰਹਿ ਗਏ ਤੇ ਬਾਦਸ਼ਾਹ ਨੂੰ ਕਹਿ ਕੇ ਬਦਲਾ ਜ਼ਰੂਰ ਲੈਣਾ। ਤੇਰੇ ਨਾਲੋਂ ਮੈਨੂੰ ਚਿੰਤਾ ਜ਼ਿਆਦੇ ਆ, ਮੇਰੇ ਨਾਲੋਂ ਤੈਨੂੰ ਚਿੰਤਾ ਜ਼ਿਆਦੇ। ਇੱਕ ਤੇ ਇੱਕ ਦੋ ਲਕੀਰਾਂ ਬਰਾਬਰ ਬਰਾਬਰ ਕੱਢਦੀ, ਆਪਾਂ 11 ਬਣ ਜਾਂਗੇ, ਦੋ ਨਹੀਂ ਬਣਾਂਗੇ 11। ਸੋ ਮੈਨੂੰ ਤੂੰ ਆ ਕੇ ਮਿਲ, ਜਲਦੀ ਮਿਲ, ਆਪਾਂ ਕੋਈ ਵਿਉਂਤ ਬਣਾਈਏ। ਸੋ ਉਸ ਵੇਲੇ ਘਰੋਂ ਤੁਰਦਾ ਹੈ, ਸ਼ੇਰਾਂ ਤੋਂ ਕੋਠੇ ਤੋਂ ਚੱਲਦਾ, ਕੋਠੇ ਵਿੱਚ ਨਿਵਾਸ ਸੀ ਆਪਦਾ। ਉਸ ਪਿੰਡ ਤੋਂ ਚੱਲ ਕੇ ਜਦੋਂ ਫੇਰ ਹੀ ਆਇਆ, ਉੱਥੇ ਬੜੀ ਖੁਸ਼ੀ ਹੋਈ, ਇੰਨਾ ਖਾਣਾ ਖਾਧਾ ਕਿ ਰਾਤ ਨੂੰ ਹੈਜਾ ਹੋ ਗਿਆ। ਦਵਾਈ ਕੋਈ ਨਹੀਂ, ਹਕੀਮ ਕੋਈ ਨਹੀਂ, ਬਹੁਤ ਪੀੜ ਹੁੰਦੀ ਹੈ, ਹਾਇ ਕੁਰਲਾਤ ਕਰ ਰਿਹਾ, ਕੁਛ ਨਹੀਂ ਕਰਦਾ, ਨਾਲ ਜਾਂਦਾ ਕਹਿੰਦਾ ਵੀ ਹੁਣ ਨਹੀਂ ਮੈਂ ਬਚਦਾ, ਹੁਣ ਮੈਂ ਵੀ ਮਰ ਜਾਣਾ, ਮਿਹਰਬਾਨ ਨੂੰ ਇਹ ਗੱਲ ਕਹਿ ਦਿਓ ਵੀ ਇਹ ਤੀਰਥ ਨੂੰ ਪੂਰਾ ਕਰ ਲਵੇ ਤੇ ਚੰਦੂ ਨੇ ਉਹਨਾਂ ਦਾ ਖਾਤਮਾ ਕਰ ਦੇਣਾ ਤੇ ਫੇਰ ਗੁਰੂ ਬਣ ਕੇ ਮੌਜਾਂ ਮਾਣੇ। ਤੋ ਇਸ ਤਰ੍ਹਾਂ ਦੇ ਨਾਲ ਜਦੋਂ ਮਰ ਗਿਆ ਤੇ ਉਸ ਵੇਲੇ ਸਾਧ ਸਿੰਘ ਜੀ ਇਹ ਦਰਗਾਹ ਦਾ ਲਿਖੇ ਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ ਹੁੰਦਾ,
ਮੇਟ ਨਾ ਸਕਦਾ ਕੋਈ ਜੀ, ਲਿਖਿਆ ਹੈ ਤੁਰ ਮੇਰਨਾ, ਮੇਟ ਨਾ ਸਕਦਾ ਕੋਈ ਜੀ, ਲਿਖਿਆ ਹੈ
ਖਾਤਮਾ ਹੋ ਗਿਆ। ਜਹਾਂਗੀਰ ਪਿੱਛੇ ਨੂੰ ਮੁੜ ਜਾਂਦਾ ਕਾਫੀ ਸਮਾਂ ਠਹਿਰ ਕੇ, ਦਾ ਨਾ ਲੱਗ ਸਕਿਆ ਇਸਦਾ, ਹੁਣ ਗੱਲ ਨਹੀਂ ਕਰਦਾ, ਡਰਦਾ ਵੀ ਆ ਅੰਦਰੋਂ, ਤੇ ਜਹਾਂਗੀਰ ਪੂਰੀ ਤਰ੍ਹਾਂ ਇਹਨੂੰ ਹਾਮੀ ਨਹੀਂ ਭਰਦਾ, ਮੌਕੇ ਦੀ ਤਲਾਸ਼ ਵਿੱਚ ਹੈ। ਹੁੰਦੇ ਹੁੰਦੇ ਉਸਦਾ ਜੋ ਪੁੱਤਰ ਖੁਸਰੋ ਸੀ ਉਸ ਨਾਲ ਇਹਦਾ ਸਲੂਕ ਅੱਛਾ ਨਹੀਂ ਸੀ, ਤੇ ਉਸ ਨੇ ਬਗਾਵਤ ਕਰ ਦਿੱਤੀ ਕੁਛ ਨਾਲ ਰਲ ਕੇ 300-400 ਬੰਦਾ। ਤੇ ਇਧਰਲੇ ਪਾਸੇ ਉਹਦਾ ਖਿਆਲ ਆਇਆ ਕਿ ਮੈਂ ਅਫਗਾਨਿਸਤਾਨ ਵਿਚ ਚਲਿਆ ਜਾਵਾਂ ਤੇ ਉੱਥੇ ਆਪਣੇ ਆਰਾਮ ਨਾਲ ਦਿਨ ਕੱਟਾਂਗਾ। ਰਾਜ ਲੈਣ ਦਾ ਉਹਦਾ ਖਿਆਲ ਨਹੀਂ ਸੀ, ਵੈਸੇ ਇਹਦੀ ਆਗਿਆ ਤੋਂ ਬਗੈਰ ਇਹ ਲੰਘਿਆ ਜਾਂਦਾ। ਇਹਨੇ ਹੁਕਮ ਕਰ ਦਿੱਤਾ ਕਿ ਕੋਈ ਬੰਦਾ ਇਸ ਨੂੰ ਰੋਟੀ ਪਾਣੀ ਨਾ ਦੇਵੇ। ਸਾਰੇ ਪਿੰਡਾਂ ਚ ਡਾਉਂਦੀਆਂ ਇਕਦਮ ਪਿੱਟੀਆਂ, ਸ਼ਹਿਰਾਂ ਵਿਚ ਫਿਰਦੀਆਂ, ਕੋਈ ਇਸ ਦਾ ਸਾਥ ਨਹੀਂ ਦਿੰਦਾ। ਪੈਸੇ ਇਸ ਦੇ ਕੋਲ ਖਤਮ ਹੋ ਗਏ ਤੇ ਜਦੋਂ ਅੰਮ੍ਰਿਤਸਰ ਗੋਇੰਦਵਾਲ ਸਾਹਿਬ ਆਉਂਦਾ ਹੈ ਉਸ ਥਾਂ ਦੇ ਉੱਤੇ ਕਿਸ਼ਤੀਆਂ ਦੇ ਪੈਸੇ ਦੇਣ ਜੋਗਾ ਵੀ ਖਰਚਾ ਨਹੀਂ। 700 ਬੰਦਾ ਇਹਦੇ ਨਾਲ ਜਾ ਰਿਹਾ। ਤਾਂ ਪਹਿਲਾਂ ਵੀ ਗੁਰੂ ਮਹਾਰਾਜ ਕੋਲ ਦੇ ਬਾਰੇ ਸੁਣਦਾ ਰਹਿੰਦਾ ਸੀ ਆਪਣੇ ਬਾਬੇ ਪਾਸੋਂ ਤੇ ਹੋਰ ਅਹਿਲਕਾਰਾਂ ਪਾਸੋਂ, ਵਜ਼ੀਰ ਖਾਨ ਵਗੈਰਾ ਪਾਸੋਂ। ਮਨ ਚ ਖਿਆਲ ਆਇਆ ਕਿ ਮੇਰੇ ਕੋਲ ਤਾਂ ਖਰਚ ਵੀ ਕੋਈ ਨਹੀਂ ਤੇ ਮੈਂ ਜਾ ਕੇ ਪ੍ਰਸ਼ਾਦਾ ਤਾਂ ਛੱਡਣਾ, ਗੁਰੂ ਦਾ ਲੰਗਰ ਟੁੱਟ ਵਰਤ ਰਿਹਾ। ਤੇ ਉਸ ਥਾਂ ਦੇ ਉੱਤੇ ਪ੍ਰਸ਼ਾਦਾ ਵੀ ਛਕਿਆ ਤੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਮੇਰੇ ਕੋਲ ਕੋਈ ਖਰਚ ਨਹੀਂ ਹੈ, ਮੈਂ ਜਾਣਾ ਚਾਹੁੰਦਾ ਜਹਾਂਗੀਰ ਦੇ ਰਾਜ ਚੋਂ ਨਿਕਲ ਕੇ ਬਾਹਰ ਜਾ ਕੇ ਸੁੱਖ ਦਾ ਸਾਥ ਲੈਣਾ ਚਾਹੁੰਦਾ ਕਿਉਂਕਿ ਇੱਥੇ ਮੈਨੂੰ ਡਰ ਹੈ ਕਿ ਮੈਨੂੰ ਮਾਰ ਦਿੱਤਾ ਜਾਏ। ਸੋ ਉਸ ਵੇਲੇ ਮਹਾਰਾਜ ਜੀ ਨੇ ਰਸਤੇ ਦਾ ਥੋੜਾ ਜਿਹਾ ਖਰਚ ਇਸ ਨੂੰ ਦੇ ਦਿੱਤਾ ਤੇ ਇਹ ਚੱਲਿਆ। ਇਹ ਜਹਾਂਗੀਰ ਪਿੱਛੇ ਪਿੱਛੇ ਤੁਰਿਆ ਆ ਰਿਹਾ, ਜਿਸਨੇ ਵੀ ਕੋਈ ਮਦਦ ਦਿੱਤੀ ਹੈ ਉਸ ਨੂੰ ਬਹੁਤ ਸਖ਼ਤ ਸਜਾਵਾਂ ਦਿੰਦਾ। ਥਾਨੇਸਰੀ ਦਾ ਜਿਹੜਾ ਪੀਰ ਸੀ ਥਾਨੇਸਰ ਦਾ, ਉਸਨੇ ਮਦਦ ਦਿੱਤੀ ਸੀ। ਜਦੋਂ ਇਹਨੂੰ ਪਤਾ ਲੱਗਿਆ ਤਾਂ ਇਸਨੇ ਖਰਚ ਦੇ ਕੇ ਉਸਨੂੰ ਮੱਕੇ ਨੂੰ ਭੇਜ ਦਿੱਤਾ। ਹੋਰ ਜਿਹੜੇ ਦੁਨੀਆਦਾਰ ਸੀ ਉਹਨਾਂ ਨੂੰ ਸਜਾਵਾਂ ਦਿੰਦਾ ਹੁੰਦਾ, ਇਕੱਠੇ ਕਰ ਲਏ ਤੇ ਉਸ ਤੇ ਬਾਅਦ ਇਹ ਸ਼ਾਹਦਰੇ ਕੋਲ ਜਾ ਕੇ ਗ੍ਰਿਫ਼ਤਾਰ ਹੋ ਗਿਆ। ਫੜਿਆ ਗਿਆ ਤਾਂ ਇਹ ਲਾਹੌਰ ਪਹੁੰਚ ਜਾਂਦਾ। ਉੱਥੇ ਪਹੁੰਚ ਕੇ ਸਾਰੇ ਜਿਨ੍ਹਾਂ ਨੇ ਮਦਦ ਕਰੀ ਸੀ ਉਹਨਾਂ ਨੂੰ ਇਨਾਮ ਦਿੰਦਾ ਹੈ, ਤੇ ਜਿਨ੍ਹਾਂ ਨੇ ਇਹਦੀ ਮਦਦ ਕਰੀ ਸੀ ਖੁਸਰੋ ਦੀ ਉਹਨਾਂ ਨੂੰ ਫੜ ਫੜ ਕੇ ਸਖ਼ਤ ਸਜਾਵਾਂ ਦਿੰਦਾ ਹੈ। ਤੇ 700 ਬੰਦਾ ਇਸਨੇ ਸੂਰੀ ਦੇ ਉੱਤੇ ਟੰਗਦਾ ਤੇ ਇਸ ਨੂੰ ਨਾਲ ਲਈ ਫਿਰਦਾ, ਕਹਿੰਦਾ ਦੇਖ ਲੈ ਤੈਨੂੰ ਸਲਾਮੀ ਦੇ ਰਹੇ ਨੇ ਸਾਰੇ। ਜਦ ਉਹ ਤਰਫਦੇ ਨੇ ਕਹਿੰਦਾ ਤੈਨੂੰ ਸਲਾਮੀ ਦੇ ਰਹੇ। ਇਹਦਾ ਸੁਭਾਅ ਬੜਾ ਜਾਲ ਸੀ ਇਹਦਾ ਜਹਾਂਗੀਰ। ਸੋ ਪਤਾ ਨਹੀਂ ਲੱਗਿਆ, ਲੇਕਿਨ ਜਦ ਸਾਰਾ ਇੰਤਜ਼ਾਮ ਹੋ ਗਿਆ ਉਸ ਵੇਲੇ ਇਹਨੂੰ ਮੌਕਾ ਮਿਲ ਗਿਆ ਚੰਦੂ। ਕਹਿਣ ਲੱਗਿਆ ਮਹਾਰਾਜ ਅਸਲੀ ਦੋਸ਼ੀ ਦਾ ਅਜੇ ਤੱਕ ਉਸੇ ਤਰ੍ਹਾਂ ਫਿਰਦਾ, ਉਹਨੂੰ ਤਾਂ ਤੁਸੀਂ ਕਿਹਾ ਹੀ। ਕਹਿੰਦੇ ਉਹ ਕੌਣ ਹੈ ਮੈਨੂੰ ਦੱਸਿਆ ਕਿਉਂ? ਕਹਿੰਦੇ ਮਹਾਰਾਜ ਜਿੰਨੇ ਬੰਦੇ ਦਿੱਤੇ ਨੇ ਉਹ ਤਾਂ ਗੁਰੂ ਅਰਜਨ ਨੇ ਦਿੱਤੇ ਨੇ, ਪੈਸਾ ਵੀ ਦਿੱਤਾ ਹੈ ਤੇ 1,00,000 ਰੁਪਈਆ ਦਿੱਤਾ ਆਪਣੇ ਕੋਲ ਹੀ ਬਣਾ ਲਈ ਗੱਲ। ਹੁਣ ਬਾਦਸ਼ਾਹ ਕਿਉਂਕਿ ਨਿਰਾਸ਼ ਸੀ ਬਹੁਤ ਜ਼ਿਆਦਾ ਆਪਣੇ ਪੁੱਤਰ ਦੇ ਹਮਾਇਤੀਆਂ ਨਾਲ, ਉਸੇ ਵੇਲੇ ਉਸਨੇ ਹੁਕਮ ਦੇ ਦਿੱਤਾ ਕਿ ਗੁਰੂ ਅਰਜਨ ਨੂੰ ਮੇਰੇ ਪੇਸ਼ ਕੀਤਾ ਗਿਆ। ਇੱਥੇ ਆਈਡੀਆ ਆ ਗਿਆ ਹੁਕਮ ਲੈ ਕੇ ਤੇ ਇੱਥੇ ਜਦੋਂ ਆ ਕੇ ਸਾਰਾ ਦਰਬਾਰ ਦਾ ਹਾਲ ਚਾਲ ਦਿੱਤਾ, ਉਹਨੇ ਕਿਹਾ ਬੜਾ ਜੁਰਮ ਹੋ ਰਿਹਾ, ਬੜਾ ਮਾੜਾ ਕੰਮ ਹੋਇਆ, ਇਹ ਦਰਵੇਸ਼ਾਂ ਨੂੰ ਤੰਗ ਕਰਨ ਵਾਸਤੇ ਚੁਗਲਾਂ ਦੀਆਂ ਚੁਗਲੀਆਂ ਚੱਲ ਗਈਆਂ ਤੇ ਹੁਣ ਤਾਂ ਬੜੀ ਸਖ਼ਤ ਸਜ਼ਾ ਮਿਲੂ ਕਿਉਂਕਿ ਬਾਕੀ ਸਾਰਿਆਂ ਨੂੰ ਮਿਲੀ ਆ। ਉਸੇ ਵੇਲੇ ਮਹਾਰਾਜ ਨੂੰ ਚਿੱਠੀ ਦਿੱਤੀ, ਨਾਲ ਰੋ ਕੇ ਅਰਜ ਕਰੀ ਬਾਦਸ਼ਾਹ ਬਹੁਤ ਬੇਅਨਿਆਈ ਹੋਣ ਲੱਗੀ ਹੈ, ਆਪ ਪਾਰਸਾ ਹੋ ਦਰਵੇਸ਼ ਹੋ, ਆਪਦੇ ਖਿਲਾਫ ਕੁਛ ਅਹਿਲਕਾਰਾਂ ਜਿਹਨਾਂ ਚੰਦੂ ਬੜਾ ਪ੍ਰਧਾਨ ਹੈ ਤੇ ਉਹਦੀ ਜੁੰਡਲੀ ਹੈ ਉਹਨਾਂ ਨੇ ਬਾਦਸ਼ਾਹ ਦੇ ਕੰਨ ਭਰੇ ਤੇ ਬਾਦਸ਼ਾਹ ਤੁਹਾਡੇ ਨਾਲ ਪਹਿਲਾਂ ਵੀ ਬਹੁਤ ਸਾਰੀਆਂ ਚੁਗਲੀਆਂ ਤੋਂ ਕੁਛ ਨਾਰਾਜ਼ੀ ਖਾਂਦਾ ਸੀ ਤੇ ਕੁਛ ਸਿੱਖੀ ਦੇ ਪ੍ਰਚਾਰ ਤੋਂ ਨਾਰਾਜ਼ੀ ਖਾਂਦਾ ਤੇ ਕੁਛ ਮੁਸਲਮਾਨਾਂ ਦੀ ਅਕੀਦਤ ਦੇਖ ਕੇ ਨਾਰਾਜ਼ੀ ਖਾਂਦਾ ਤੇ ਇਸ ਨੂੰ ਝੂਠ ਦੀ ਦੁਕਾਨ ਸਮਝਦਾ। ਤੇ ਬਾਦਸ਼ਾਹ ਆਪ ਨੂੰ ਬੁਲਾਇਆ, ਮੈਂ ਤਾਂ ਜੋ ਹੁਕਮ ਸੀ ਆਪ ਨੂੰ ਸੁਣਾ ਦਿੱਤਾ ਤੇ ਅੱਗੇ ਆਪ ਮਾਲਕ। ਉਸ ਵੇਲੇ ਮਹਾਰਾਜ ਜੀ ਨੇ ਜਦੋਂ ਸਾਰੀ ਗੱਲ ਸੁਣੀ ਅੰਤਰ ਧਿਆਨ ਹੋਏ ਤੇ ਫੈਸਲਾ ਕਰ ਲਿਆ ਕਿ ਹੁਣ ਸਰੀਰ ਦੇ ਦੀਏ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਆ ਕੇ ਨਵਾਂ ਰੂਪ ਧਾਰੀਏ ਤੇ ਫਿਰ ਇਹਨਾਂ ਦੁਸ਼ਟਾਂ ਦੋਖੀਆਂ ਨੂੰ ਸ਼ਸਤਰਧਾਰੀ ਹੋ ਕੇ ਦੰਡ ਦੇਈਏ। ਸੋ ਇਹ ਸਰੀਰ ਦੀ ਹੁਣ ਲੋੜ ਨਹੀਂ ਹੈ। ਸੋ ਆਪ ਜੀ ਨੇ ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਭਾਈ ਵਿਧੀ ਚੰਦ ਨੂੰ, ਭਾਈ ਪੁਰਾਣੇ ਨੂੰ, ਭਾਈ ਪੈੜੇ ਨੂੰ, ਭਾਈ ਲੰਗਾਏ ਨੂੰ, ਜਿਹੜੇ ਮੁਖੀ ਗੁਰਸਿੱਖ ਸੀ ਸਾਰਿਆਂ ਨੂੰ ਬੁਲਾ ਕੇ ਆਪਣਾ ਇਰਾਦਾ ਦੱਸ ਦਿੱਤਾ, ਸਾਰੀ ਗੱਲ ਸਮਝਾ ਦੀ। ਕਹਿਣ ਲੱਗੇ ਹੁਣ ਬਾਦਸ਼ਾਹ ਇੰਨਾ ਨਾਰਾਜ਼ ਹੈ ਜਹਾਂਗੀਰ, ਅਸੀਂ ਵਾਪਸ ਨਹੀਂ ਆਉਣਾ ਤੇ ਬਾਬਾ ਜੀ ਸਾਡੇ ਸਾਹਮਣੇ ਤੁਸੀਂ ਟਿੱਕਾ ਲਾਓ ਜੀ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਬਾਬਾ ਜੀ ਦੀ ਕਿਉਂਕਿ ਵਿਦਿਆ ਇਹਨਾਂ ਤੋਂ ਪ੍ਰਾਪਤ ਕਰੀ ਹੈ ਤੇ ਇਹਨਾਂ ਦਾ ਕਿਹਾ ਮੰਨਣਾ, ਇਹ ਬਜ਼ੁਰਗ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਆਉਂਦੇ ਨੇ ਤੇ ਤੁਸੀਂ ਸ਼ਸਤਰ ਪਹਿਨਣੇ। ਉਸ ਵੇਲੇ ਆਪਣੇ ਸ੍ਰੀ ਸਾਹਿਬ ਪਹਿਨਣ ਦਾ ਉਪਦੇਸ਼ ਦੇ ਦਿੱਤਾ ਤੇ ਨਾਲ ਰੱਖਿਆ ਕਿ ਫੌਜ ਰੱਖਿਓ, ਹੁਣ ਤਕੜੇ ਹੋਇਓ, ਹੁਣ ਇਸ ਤਰ੍ਹਾਂ ਦੇ ਨਾਲ ਨਿਮਰਤਾ ਦੇ ਨਾਲ ਅਸੀਂ ਪਹਿਲਾਂ ਸੀਸ ਦੇ ਰਹੇ ਹਾਂ। ਗੁਰੂ ਬਾਬੇ ਦਾ ਹੁਕਮ ਸੀ ਕਿ 7 ਸੀਸ ਦੇ ਕੇ ਅਸੀਂ ਵਾਪਸ ਲੈ ਲਾਂਗੇ ਬਾਦਸ਼ਾਹੀ, ਤੇਜ ਤੇਰਾ ਜਾਂਦਾ ਰਹੂ, ਉਹ ਜ਼ਿਆਦਾ ਨਿਆਂ ਹੋਣਾ ਸ਼ੁਰੂ ਹੋ ਜਾਏ। ਸੋ ਅਸੀਂ ਪਹਿਲਾਂ ਸੀਸ ਦੇਣ ਵਾਸਤੇ ਹੁਣ ਜਾ ਰਹੇ ਹਾਂ, ਤੁਸੀਂ ਉਦਾਸ ਨਹੀਂ ਹੋਣਾ। ਤੇ ਇਧਰਲੇ ਪਾਸੇ ਸੰਗਤ ਬਹੁਤ ਵਿਰਾਗ ਵਿੱਚ ਆ ਗਈ, ਇੱਕ ਮਿੰਟਾਂ 'ਚ ਹੀ ਪਤਾ ਲੱਗ ਗਿਆ ਆਪਣਾ ਪਾਰਾ ਇਕੱਠ ਹੋ ਗਿਆ। ਵਿਰਾਗ ਕਰ ਰਹੇ ਹਾਂ, ਪਾਤਸ਼ਾਹ ਇੰਨਾ ਸੋਹਣਾ ਦਰਸ਼ਨ ਸਾਡੇ ਦੇਖਦੇ ਲੋਕ ਹੋ ਜਾਏ। ਮਹਾਰਾਜ ਕਹਿੰਦੇ, ਪ੍ਰੇਮੀਓ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਸਾਰੀ ਬਾਣੀ ਸਰਵਣ ਕਰੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਦਾ ਕੀ ਸਿਧਾਂਤ ਹੈ ਤੇ ਇਸ ਤਰ੍ਹਾਂ ਨਾਲ ਸਰਵਣ ਦਵਾਈ ਹੈ ਰੱਬ ਦੀ ਇੱਥੇ, ਨਾ ਕੋਈ ਜੰਮਦਾ ਨਾ ਕੋਈ ਮਰਦਾ, ਇਹ ਤਾਂ ਖੇਲ ਹੋ ਰਿਹਾ। ਆਪਣੀ ਮਾਇਆ ਪਸਾਰੀ ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨੇ ਆਪੇ ਮਾਇਆ ਦੇ ਰੂਪ, ਸਾਕਾਰ ਰੂਪ ਹੋ ਕੇ ਪਸਰੇ ਵਾਲੇ ਆਪੀ ਨਾ ਆਪ ਸਾਜੋ, ਆਪੀ ਨਾ ਰਚਿਓ ਨਾ, ਆਪਣੇ ਆਪ ਤੋਂ ਆਪੇ ਹੀ ਸਾਜ ਕੇ ਆਪੇ ਹੀ ਬੈਠਾ ਦੇਖਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਤਾਰ ਥਮਿਓ ਪਸਾਰਾ ਤਵ ਇੱਕ ਹੋਏ ਤੁੰਦਰ। ਇੱਕ ਰਾਜਾ ਸੀ, ਉਸਦੇ ਦਰਬਾਰ ਵਿੱਚ ਇੱਕ ਮਦਾਰੀ ਆ ਗਿਆ, ਬਾਜੀ ਜਾਦੂਗਰ ਆ ਗਿਆ। ਬੇਨਤੀ ਕਰੀ, ਰਾਜਾ ਕਹਿਣ ਲੱਗਿਆ ਵੀ ਦੇਖ ਜਾਦੂਗਰ, ਖੇਲ ਅਸੀਂ ਬਹੁਤ ਦੇਖਿਆ, ਕੋਈ ਐਸਾ ਖੇਲ ਦਿਖਾਈ ਜਿਹਦੇ ਨਾਲ ਮਨੋਰੰਜਨ ਵੀ ਹੋਵੇ ਤੇ ਨਾਲ ਕੋਈ ਸਿਕਸ਼ਾ ਵੀ ਹੋਵੇ। ਹੁਕਮ ਲੈ ਲਿਆ, ਕਹਿਣ ਲੱਗਿਆ ਪਾਤਸ਼ਾਹ ਮੇਰੇ ਨਾਲ ਮੇਰੇ ਘਰ ਵਾਲੀ ਹੈ, ਇਹ ਬਹੁਤ ਸੋਹਣੀ ਸੁਨੱਖੀ ਹੈ ਤੇ ਮੈਂ ਐਸਾ ਖੇਲ ਤੁਹਾਨੂੰ ਦਿਖਾਉਣ ਵਾਸਤੇ ਜਾ ਰਿਹਾ, ਮੈਨੂੰ ਇਹ ਪਤਾ ਨਹੀਂ ਮੈਂ ਜਿਉਂਦਾ ਰਹਾਂ ਖੇਲ ਤੋਂ ਬਾਹਰ ਘੁੰਮਾਂਗਾ, ਤੇ ਵਚਨ ਦੇਵੋ ਕਿ ਇਸ ਦੀ ਰਾਖੀ ਕਰੋ। ਪਾਤਸ਼ਾਹ ਕਹਿਣ ਲੱਗਿਆ ਮੇਰੀ ਪੁੱਤਰੀ ਹੋਈ। ਉਸਨੇ ਦੇਖਦੇ ਦੇਖਦੇ ਗੋਲਾ ਕੱਢਿਆ, ਬੇਅੰਤ ਖਲਕ ਤਮਾਸ਼ਾ ਦੇਖਣ ਵਾਸਤੇ ਆਈ ਹੈ, ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਏ। ਬਾਜੀਗਰ ਸਵਾਰ ਸਕੇਲਾ, ਆਪਣੇ ਰੰਗ ਰਵਾਇਆ ਕੇਲਾ। ਦੇਖਦੇ ਦੇਖਦੇ ਉਹ ਉਜਲ ਹੋ ਗਿਆ ਤੇ ਇਹਨੇ ਖਿੱਚਿਆ ਅਸਮਾਨਾਂ ਦੇ ਵਿੱਚ ਗੋਲਾ ਚਾਰੇ ਲੜਕਿਆਂ ਨਾਲ, ਜਦ ਝਟਕਾ ਮਾਰਿਆ ਦੇਖਿਆ ਵੀ ਹੁਣ ਇਹ ਮੈਂ ਇੱਥੇ ਚੜ ਜੂੰਗਾ। ਉਸ ਵੇਲੇ ਆਪਣੇ ਸ਼ਸਤਰ ਪਹਿਨ ਕੇ ਉੱਤੇ ਚੜ੍ਹਨਾ ਸ਼ੁਰੂ ਕੀਤਾ ਤੇ ਜਦੋਂ ਮੀਲ ਦੋ ਮੀਲ ਚੜ ਗਿਆ ਤਾਂ ਨਿਗਾਹ ਤੋਂ ਉਜਲ ਹੋ ਗਿਆ। ਉੱਥੇ ਜਾ ਕੇ ਆਵਾਜ਼ ਆਈ ਕਿ ਬਾਦਸ਼ਾਹ ਰਾਜਨ, ਮੈਂ ਇਸ ਵੇਲੇ ਇੰਦਰ ਦੇ ਦਰਬਾਰ ਚ ਪਹੁੰਚ ਕੇ ਚੈਲੰਜ ਕਰ ਦਿੱਤਾ ਦੇਵਤਿਆਂ ਨੂੰ ਵੀ ਮੇਰੇ ਨਾਲ ਕੋਈ ਯੁੱਧ ਕਰੋ ਤੇ ਮੇਰੇ ਨਾਲ ਸਾਰਿਆਂ ਤੋਂ ਪਹਿਲਾਂ ਅਗਨ ਦੇਵਤਾ ਤੋਂ ਯੁੱਧ ਕਰਨ ਵਾਸਤੇ ਆ ਰਹੇ। ਯੁੱਧ ਹੋਇਆ ਤੇ ਉਹ ਨਾਲ ਆਵਾਜ਼ ਆਈ ਕਿ ਮੈਂ ਅਗਨ ਦੇਵਤੇ ਦਾ ਸਿਰ ਕੱਟ ਦਿੱਤਾ ਤੇ ਤੁਹਾਨੂੰ ਦਰਸ਼ਨ ਦੇਣ ਵਾਸਤੇ ਹੇਠਾਂ ਸਿਰ ਦਿੱਤਾ। ਅੱਗੇ ਅੱਗ ਲੱਗੀ ਆਉਂਦੀ ਆਸਮਾਨ ਦੇ ਅੰਦਰ, ਹੇਠਾਂ ਪਿਆ ਸਾਰੇ ਅੱਗੇ ਅੱਗ ਲੱਗੀ, ਸਾਰੇ ਹੈਰਾਨ ਹੋ ਗਏ ਵੀ ਇਹ ਦੇਵਤਾ ਨਿਰਾ ਹੀ ਅੱਗ ਦਾ ਇਹਦਾ ਸਰੀਰ ਹੈ, ਬੜਾ ਇਹ ਤਾਂ ਜ਼ਬਰਦਸਤ ਹੈ ਜਾਦੂਗਰ, ਵੱਡੇ ਤੇ ਵੱਡਾ ਜਰਨੈਲ ਇਹਦਾ ਮੁਕਾਬਲਾ ਕੌਣ ਕਰ ਸਕਦਾ। ਸੋ ਉਸ ਵੇਲੇ ਆਵਾਜ਼ ਆਈ ਕਿ ਹੁਣ ਮੈਂ ਪਵਨ ਦੇਵਤੇ ਨਾਲ ਯੁੱਧ ਕਰ ਰਿਹਾ। ਪਵਨ ਦੇਵਤਾ ਵੀ ਮਾਰ ਕੇ ਹੇਠਾਂ ਦਰਾ ਤਾਂ ਹਨੇਰੀ ਆ ਗਈ, ਸਾਰੇ ਕੁਰਸੀਆਂ ਤੇ ਬੈਠੇ ਡੋਲ ਰਹੇ ਨੇ, ਦਰਖਤ ਗਿਰ ਰਹੇ ਨੇ ਤੇ ਉਹ ਦੇਵਤਾ ਨਜ਼ਰ ਆ ਰਿਹਾ। ਸਾਰਿਆਂ ਦੇ ਮੂੰਹਾਂ ਚ ਉਂਗਲੀਆਂ ਲੈ ਗਈਆਂ, ਕਹਿਣ ਲੱਗੇ ਏਦਾਂ ਤਾਕਤਵਰ। ਫੇਰ ਆਵਾਜ਼ ਆਈ ਵੀ ਹੁਣ ਮੈਂ ਵਰਨ ਦੇਵਤਾ ਨਾਲ ਯੁੱਧ ਕਰਿਆ, ਵਰਨ ਦੇਵਤੇ ਨੂੰ ਮਾਰ ਕੇ ਹੇਠਾਂ ਸਿੱਟਤਾ, ਪਾਣੀਓ ਪਾਣੀ ਹੋ ਗਿਆ। ਉਸ ਤੇ ਬਾਅਦ ਕਹਿਣ ਲੱਗਿਆ ਹੁਣ ਮੈਂ ਇੰਦਰ ਨਾਲ ਯੁੱਧ ਕਰ ਰਿਹਾ। ਇਹਨਾਂ ਨੂੰ ਆਵਾਜ਼ ਆਈ, ਹਾਏ ਮੇਰੀ ਬਾਂਹ ਕੱਟ ਗਈ, ਹਾਏ ਮੇਰੀ ਦੂਜੀ ਬਾਂਹ, ਮੇਰੀ ਲੱਤ ਕੱਟ ਗਈ, ਮੇਰੀ ਗਰਦਨ ਕੱਟ ਗਈ, ਸਾਰੇ ਹਿੱਸੇ ਧਰਤੀ ਤੇ ਅਸਮਾਨ ਚੋਂ ਤੁਰੇ ਆਉਂਦੇ ਨੇ। ਬੜਾ ਅਫਸੋਸ ਹੋਇਆ, ਬਹੁਤ ਅਫਸੋਸ ਹੋਇਆ ਵੀ ਦੇਖੋ ਤਮਾਸ਼ਾ ਦਿਖਾਉਣ ਲੱਗਿਆ ਮਰ ਗਿਆ ਬੇਚਾਰਾ। ਪਹਿਲਾਂ ਹੀ ਕਹਿੰਦਾ ਸੀ ਵੀ ਮੈਂ ਖਾਉਣੀ ਜਿਉਣਾ ਖਾਉਣੀ ਮਰਨਾ। ਤੇ ਜਦੋਂ ਉਹਦੇ ਘਰਵਾਲੀ ਨੂੰ ਪਤਾ ਲੱਗਿਆ, ਬਹੁਤ ਬਰਲਾਪ ਕਰੇ, ਟੁਕੜੇ ਇਕੱਠੇ ਕੀਤੇ ਤੇ ਨਾਲ ਸਤੀ ਹੋ ਗਈ, ਚਿਤਾ ਜਾਲ ਲਈ। ਤੇ ਜਦੋਂ ਸਭ ਕੁਛ ਹੋ ਗਿਆ ਉਸ ਵੇਲੇ ਕੀ ਦੇਖਦੇ ਨੇ, ਉਸੇ ਧਾਗੇ ਤੋਂ ਥੱਲੇ ਨੂੰ ਉਤਰਿਆ ਆਉਂਦਾ। ਸਾਰੇ ਹੈਰਾਨ ਹੋ ਗਏ ਵੀ ਇਹ ਕੀ ਹੋ ਗਿਆ, ਵਜ਼ੀਰ ਇੱਕ ਦੂਏ ਦੇ ਮੂੰਹ ਵੱਲ ਦੇਖ ਰਹੇ ਨੇ ਵੀ ਇਹਦੇ ਘਰਵਾਲੀ ਦੀ ਸਤੀ ਹੋ ਗਈ। ਉਸ ਵੇਲੇ ਆ ਕੇ ਕਹਿਣ ਲੱਗਿਆ, ਲਓ ਮਹਾਰਾਜ, ਬੜਾ ਭਾਰਾ ਮੈਂ ਤੁਹਾਨੂੰ ਯੁੱਧ ਕਰਕੇ ਦਿਖਾਇਆ ਤੇ ਮੇਰਾ ਨਾਮ। ਕਹਿੰਦੇ ਜਾਦੂਗਰ, ਤੂੰ ਤਾਂ ਮਰ ਗਿਆ ਸੀ, ਤੇਰਾ ਤਾਂ ਅਸੀਂ ਸੰਸਕਾਰ ਕਰ ਦਿੱਤਾ ਤੇ ਤੇਰੇ ਘਰਵਾਲੀ ਤੇਰੇ ਨਾਲ ਸਤੀ ਹੋ ਗਈ, ਇਹ ਕੀ ਪਾਣਾ ਹੈ? ਕਹਿੰਦਾ ਮੈਂ ਤਾਂ ਤੁਹਾਡੇ ਸਾਹਮਣੇ ਖੜਾ, ਮੇਰੇ ਘਰਵਾਲੀ ਸਤੀ ਨਹੀਂ ਹੋਈ, ਤੁਸੀਂ ਲੁਕਾਈ ਹੋਈ ਆ, ਬੇਈਮਾਨੀ ਕਰੀ ਆ, ਤੁਹਾਡੇ ਮਨ ਦੇ ਅੰਦਰ ਮੈਲ। ਰਾਜਾ ਹੈਰਾਨ ਹੁੰਦਾ, ਸਾਰੀ ਪਰਜਾ, ਸਾਰੇ ਵਜ਼ੀਰ ਇੱਕ ਜਵਾਨ ਕਹਿੰਦੇ ਨੇ ਨਹੀਂ ਜਾਦੂਗਰ, ਇਹ ਅਖਰਨਾਕ ਹੈ, ਉਹ ਤਾਂ ਤੇਰੇ ਨਾਲ ਸਤੀ ਹੋ ਗਈ। ਕਹਿੰਦਾ ਮੈਂ ਆਵਾਜ਼ ਦਿੰਦਾ, ਆਵਾਜ਼ ਦਿੱਤੀ ਉੱਚੀ ਆਵਾਜ਼ ਵੀ ਜਿੱਥੇ ਕਿਤੇ ਹੈ ਤੂੰ ਬੋਲ। ਅੰਦਰੋਂ ਆਵਾਜ਼ ਆਈ ਕਿਲੇ ਚੋਂ ਕਿ ਰਸ ਰਾਜੇ ਨੇ ਮੈਨੂੰ 7 ਕੋੜੀਆਂ ਦੇ ਅੰਦਰ ਬੰਦ ਕਰਿਆ, ਤਾਲੇ ਖੁੱਲੇ ਵਿੱਚੋਂ ਨਿਕਲੇ। ਕਹਿੰਦਾ ਕਿਉਂ ਮਹਾਰਾਜ, ਤੁਸੀਂ ਤਾਂ ਕਹਿੰਦੇ ਸਤੀ ਹੋ ਗਈ। ਕਹਿਣ ਲੱਗੇ ਜਾਦੂਗਰ, ਸਾਡੀ ਸਮਝ ਤੋਂ ਪਰੇ ਬਾਤਾਂ ਹੋ ਰਹੀਆਂ, ਇਹਨੇ ਨੂੰ ਖੇਲ ਸੰਕੋਚਤਾ। ਕਹਿਣ ਲੱਗੇ ਮਹਾਰਾਜ, ਮੇਰਾ ਇਨਾਮ, ਇਨਾਮ ਦੋ। ਸਾਰੇ ਹੈਰਾਨ ਹੋਏ ਵੀ ਇਨਾਮ ਮੰਗ ਰਿਹਾ ਹੈ, ਨਾ ਕੋਈ ਚਿਤਾ ਹੈ, ਨਾ ਕੋਈ ਪਾਣੀ ਜਿਹੜਾ ਸੀਗਾ ਗਿੱਲਾ ਹੋਇਆ, ਨਾ ਉਹ ਹੈ, ਨਾ ਦਰਖਤ ਜਿਹੜੇ ਜਲ ਗਏ ਸੀ ਅੱਗ ਨਾਲ, ਨਾ ਉਹ ਨੇ ਜਿਹੜੇ ਹਨੇਰੀ ਨੇ ਸੁੱਟੇ ਸੀ, ਉਹ ਕੋਈ ਨਹੀਂ, ਸਭ ਖੜੇ ਨੇ ਉਵੇਂ ਜਿਵੇਂ ਪਹਿਲਾਂ ਸੀ ਉਵੇਂ। ਕਹਿਣ ਲੱਗੇ ਸਿੱਖਿਆ ਕੀ ਹੈ? ਕਹਿੰਦਾ ਦੇਖੋ ਮਹਾਰਾਜ, ਮੈਂ ਇੱਕ ਮਾਮੂਲੀ ਜਾਦੂਗਰ, ਮੈਂ ਕਿੰਨਾ ਭੁਲੇਖਾ ਪਾ ਦਿੱਤਾ ਕਿ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਹੁੰਦੀਆਂ ਦਿਖਾ ਦਿੱਤੀ, ਲੇਕਿਨ ਹੋਇਆ ਕੁਛ ਨਹੀਂ ਹੈ। ਕੇਵਲ ਮੇਰਾ ਇੱਕ ਫੁਰਨਾ ਕੰਮ ਕਰਦਾ ਸੀ ਜਿਹਨੂੰ ਹਿਪਨੋਟਿਜ਼ਮ ਕਹਿੰਦੇ ਨੇ, ਤੇ ਮੈਂ ਤੁਹਾਨੂੰ ਹਿਪਨੋਟਾਈਜ਼ ਕਰਕੇ ਜੋ ਮੇਰੇ ਮਨ ਵਿੱਚ ਫੁਰਨਾ ਆਉਂਦਾ ਸੀ ਉਹੀ ਮੈਂ ਤੁਹਾਨੂੰ ਦਿਖਾਈ ਦਿੰਦਾ। ਕਿਤੇ ਚਿਤਾ ਨਹੀਂ ਜਲੀ, ਕੋਈ ਮੇਰੀ ਘਰ ਵਾਲੀ ਨਹੀਂ ਸੀ, ਕਿਤੇ ਮੈਂ ਗਿਆ ਨਹੀਂ, ਮੈਂ ਤੁਹਾਡੇ ਕੋਲ ਖੜ ਕੇ ਤਮਾਸ਼ਾ ਦਿਖਾਇਆ। ਕਹਿੰਦੇ ਦੇਖੋ, ਮੈਂ ਇੱਕ ਮਾਮੂਲੀ ਜਾਦੂਗਰ ਇਹੋ ਜਿਹਾ ਤਮਾਸ਼ਾ ਕਰ ਸਕਦਾ, ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਜਾਦੂਗਰ ਹੈ, ਹਰਨ ਭਰਨ ਜਾ ਕੇ ਨੇਤਰ ਖੋਲ, ਉਹਨੇ ਕਿੱਡਾ ਬੜਾ ਪਸਾਰਾ ਨਜ਼ਰ ਦਿਖਾ ਦਿੱਤਾ ਜੀਵ ਨੂੰ, ਜੀਵ ਨੂੰ ਕਿੰਨਾ ਭੁਲਾ ਦਿੱਤਾ, ਕਿੰਨਾ ਮੈਂ ਕਰਦਾ, ਮੇਰਾ ਪਰਿਵਾਰ, ਮੇਰਾ ਪਰਿਵਾਰ, ਮੈਂ ਮਰ ਗਿਆ, ਮੈਂ ਜੰਮ ਪਿਆ, ਮੈਂ ਅਮੀਰ ਹੋ ਗਿਆ, ਮੇਰਾ ਮੁੰਡਾ ਹੋ ਗਿਆ, ਫਲਾਣਾ ਕਹਿੰਦਾ, ਕਿੱਡਾ ਭੁਲੇਖੇ ਚ ਪਾਤਾ ਤੇ ਕਿੰਨਾ ਭੁਲੇਖਾ ਸੰਸਾਰ ਨੂੰ ਪੈ ਗਿਆ। ਕਹਿੰਦੇ ਆਉਂਦਾ ਜਾਂਦਾ ਕੁਛ ਨੀ, ਵਾਹਿਗੁਰੂ ਪਹਿਲਾਂ ਵੀ ਆਪ ਸੀ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਮ ਹੋ ਸੀ, ਉਸ ਤੋਂ ਬਗੈਰ ਨਾ ਕੋਈ ਦੂਜਾ ਹੋਇਆ ਨਾ ਕੋਈ ਹੋਣ। ਮਹਾਰਾਜ ਕਹਿਣ ਲੱਗੇ, ਗੁਰਸੰਗਤ ਜੀ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਅਵਤਾਰ ਸਮਿਓ ਬਸਾਰਾ, ਤਾਂ ਵੇਖੋ ਏਕ ਅੰਕਾਰ ਹੈ। ਜਦੋਂ ਆ ਸਾਂਗ ਖੱਟ ਜਾਣਾ, ਪਹਿਲਾਂ ਵੀ ਨਿਰੰਕਾਰ ਆਪੇ ਸੀ, ਓਂਕਾਰ ਦੇ ਨਾਲ ਸ਼ਬਦ ਧੁੰਨ ਦੇ ਨਾਲ ਸੰਸਾਰ ਪੈਦਾ ਕੀਤਾ ਨਜ਼ਰ ਆਉਂਦਾ, ਤੇ ਦਰਅਸਲ ਇਹ ਸੰਸਾਰ ਹੈ ਨਹੀਂ, ਇਹ ਆਪੇ ਹੀ ਖੇਲ ਖੇਲ ਰਿਹਾ ਹੈ। ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਜਿਸ ਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਹੈ। ਮਹਾਰਾਜ ਕਹਿੰਦੇ ਜਦੋਂ ਪਸਾਰਾ ਥੰਮਦਾ ਫੇਰ ਕੀ ਹੁੰਦਾ, ਪਹਿਲਾਂ ਵੀ ਇੱਕ ਅੰਕਾਰ ਸੀ ਹੁਣ ਵੀ ਇੱਕ ਅੰਕਾਰ ਹੈ, ਵਿਚਾਲੇ ਕੀ ਹੋਇਆ, ਵਿਚਾਲੇ ਵੀ ਇੱਕ ਅੰਕਾਰ ਹੋਇਆ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਕਵਨ ਰੂਪ ਦ੍ਰਿਸ਼ਟਿਓ ਵਰਸਾਇਓ ਕਥੇ ਗਏ ਕਰਤੇ ਆਏ। ਕਿਹੜੇ ਰੂਪ ਕਿੱਥੋਂ ਆਏ ਸੀ ਆ ਜਿਹੜੇ ਦਿਸਦੇ ਨੇ ਅੱਜ, ਜਿਹੜੇ ਪਹਿਲਾਂ ਦਿਸਦੇ ਸੀ ਲੱਖ ਸਾਲ ਪਹਿਲਾਂ ਦਿਸਦੇ ਸੀ, ਕਿੱਥੋਂ ਆਏ ਕਿੱਥੇ ਚਲੇ ਗਏ, ਕਿਤੇ ਹੋਣੇ ਨੇ ਚਲੇ ਕਿੱਥੇ ਗਏ। ਮਹਾਰਾਜ ਕਹਿੰਦੇ ਜਲ ਤੇ ਉੱਠੇ ਅਨਕ ਤਰੰਗਾ, ਕਣਕ ਭੂਖਣ ਕੀਨੇ ਮੋਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾ ਕੇ ਤਾਂ ਇਹ ਕੰਕਾਰ। ਸਮੁੰਦਰ ਵਿੱਚੋਂ ਲਹਿਰਾਂ ਉੱਠਦੀਆਂ ਨੇ, ਕੰਢੇ ਨਾਲ ਟਕਰਾਉਂਦੀਆਂ, ਲਹਿਰ ਵਿੱਚ ਸਮੁੰਦਰ ਦੀ ਲਾਏ ਹੋ ਜਾਂਦੀ। ਸੋਨੇ ਦੇ ਬੇਅੰਤ ਗਹਿਣੇ ਬਣਦੇ ਨੇ, ਜਦੋਂ ਪਠਾਲੀ ਚ ਚਾੜ ਜਾਓ ਮੁੜ ਕੇ ਸੋਨਾ ਫੇਰ ਹੋ ਜਾਂਦਾ। ਦਰਖਤ ਦੇ ਧਰਤੀ ਦੇ ਵਿੱਚ ਬੀਜ ਬੀਜਦੇ ਆ, ਫੇਰ ਉਹ ਪੱਤੇ ਕੱਢਦਾ, ਤਣਾ ਕੱਢਦਾ, ਫੇਰ ਟਾਣੀਆਂ ਕੱਢਦਾ, ਫੇਰ ਫੁੱਲ ਆਉਂਦੇ ਨੇ, ਫੇਰ ਡੋਡੀਆਂ ਬਣਦੀਆਂ, ਫੇਰ ਫਲ ਬਣਦਾ, ਫਲ ਦੇ ਵਿੱਚ ਕੀ ਹੈ ਉਹੀ ਸਰੀਰ। ਫੇਰ ਇਸੇ ਤਰ੍ਹਾਂ ਨਿਰੰਕਾਰ ਦਾ ਪਸਾਰਾ ਸਾਰਾ ਹੋ ਕੇ ਸਾਰੇ ਵਿੱਚ ਨਿਰੰਕਾਰ ਹੈ, ਦੂਜਾ ਨਹੀਂ ਹੈ। ਸੈਸ ਘਟਾ ਮੈਂ ਇੱਕ ਆਕਾਸ਼, ਹਜ਼ਾਰਾਂ ਭਾਂਡਿਆਂ ਦੇ ਅੰਦਰ ਇੱਕੋ ਹੀ ਆਕਾਸ਼ ਹੈ। ਕੱਠ ਫੂਟੇ ਤਾਂ ਹੋਈ ਦਰਗਾਹ, ਜਦੋਂ ਘੜੇ ਭੰਨ ਦੋ ਆਕਾਸ਼ ਕਿੱਥੇ ਗਿਆ, ਉਹ ਤਾਂ ਪਹਿਲਾਂ ਵੀ ਇੱਥੇ ਪਰਿਪੂਰਨ ਸੀ, ਫੇਰ ਵੀ ਇੱਥੇ ਪਰਿਪੂਰਨ ਹੈ। ਪਰਮ ਹੋ ਮਾਇਆ ਵਿਕਾਰ, ਪਰਮ ਛੂਟੇ ਤਾਂ ਹੋਏ ਕੰਕਾਰ, ਇਹ ਤਾਂ ਭਰਮ ਪੈ ਗਿਆ ਜਿਵੇਂ ਉਸ ਜਾਦੂਗਰ ਨੇ ਪਾਇਆ ਸੀ। ਮਾਇਆ ਦਾ ਤੇ ਮੋਹ ਦਾ ਭਰਮ ਪੈਣ ਕਰਕੇ ਵਿਕਾਰ ਹੋ ਕੇ ਸਾਨੂੰ ਆਪਣਾ ਆਪ ਹੀ ਦੂਜਾ ਲੱਗਣਾ ਸ਼ੁਰੂ ਹੋ ਗਿਆ। ਭਰਮ ਛੁੱਟੇ ਦਾ ਇਹ ਕੰਕਾਰ, ਜਦੋਂ ਭਰਮ ਛੁੱਟ ਗਿਆ ਤਾਂ ਫੇਰ ਵਾਹਿਗੁਰੂ ਅਸੀਂ ਇੱਕ ਦਾ ਇੱਕ ਰਹਿ ਗਿਆ। ਉਹ ਅਵਿਨਾਸ਼ੀ ਵਿਨਸਤ ਨਾਹੇ, ਨਾ ਕੋ ਆਵੇ ਨਾ ਕੋ ਜਾਏ। ਗੁਰਪੂਰੇ ਹੋਮੈ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ। ਕਹਿੰਦੇ ਸਾਧ ਸਿੰਘ ਜੀ ਇਹ ਤਾਂ ਇੱਕ ਖੇਲ ਹੈ, ਨਾ ਕੋਈ ਆਉਂਦਾ ਨਾ ਕੋਈ ਇੱਥੋਂ ਜਾਂਦਾ, ਤੇ ਬਾਕੀ ਜੇ ਦੂਜੀ ਨਗਾਹ ਨਾਲ ਵੀ ਦੇਖੋ ਤਾਂ ਇਹ ਸੰਸਾਰ ਤਾਂ ਆਉਣਾ ਜਾਣਾ ਹੀ ਹੈ।
ਜਿੱਥੇ ਬੈਠਣਾ ਕਿਸੇ ਨੇ ਜੀ।
ਸਾਡਾ ਹਿੱਸਾ ਹੈ ਧਰਤੀ ਦਾ, ਇਹ ਮ੍ਰਿਤ ਮੰਡਲ ਕਹਾਉਂਦਾ, ਮ੍ਰਿਤੂ ਮੰਡਲ। ਇੱਥੇ ਜੋ ਪੈਦਾ ਹੋਇਆ ਮਰਨ ਵਾਸਤੇ ਹੀ ਹੋਇਆ, ਰਹਿਣ ਵਾਸਤੇ ਨਹੀਂ ਹੋਇਆ। ਥੋੜੀ ਦੇਰ ਦਾ ਜਿਵੇਂ ਕੋਰਸ ਹੁੰਦਾ, ਕਾਲਜ ਵਿਚ ਜਾ ਕੇ ਯੂਨੀਵਰਸਿਟੀ ਚ ਪੜ੍ਹਦਾ, ਸਦਾ ਵਾਸਤੇ ਸਟੂਡੈਂਟ ਰਹਿਣ ਵਾਸਤੇ ਨਹੀਂ ਆਈ ਹੁੰਦੀਆਂ। ਇਹ ਤਾਂ ਥੋੜੀ ਦੇਰ ਪੜ੍ਹਾਈ ਕਰਾ ਕੇ ਫਿਰ ਜ਼ਿੰਦਗੀ ਚ ਸੈੱਟ ਹੋਣ ਵਾਸਤੇ ਹੁੰਦੀਆਂ। ਇੱਥੇ ਆ ਕੇ ਕਰਮ ਖੇਤਰ ਦੇ ਅੰਦਰ ਅਸੀਂ ਸਰੀਰ ਦੀ ਭੂਮੀ ਚ ਨਾਮ ਬੀਜਣਾ, ਉਹਦੇ ਵਾਸਤੇ ਅਸੀਂ ਆਇਆ। ਫਿਰ ਜਦੋਂ ਕੰਮ ਪੂਰਾ ਹੋ ਜਾਂਦਾ ਫਿਰ ਚਲਾ ਜਾਂਦਾ, ਤਾਂ ਸੰਸਾਰ ਤੇ ਰਹਿੰਦਾ ਨੀ। ਇਸ ਤਰ੍ਹਾਂ ਉਪਦੇਸ਼ ਦੇ ਕੇ ਆਪ ਜਾਂਦੇ ਨੇ ਦਰਬਾਰ ਸਾਹਿਬ ਮੱਥਾ ਟੇਕਿਆ, ਗੁਰੂ ਚੌਥੇ ਪਾਤਸ਼ਾਹ ਮਹਾਰਾਜ ਜਿੱਥੇ ਜਾ ਕੇ ਤਪ ਕਰਿਆ ਕਰਦੇ ਸੀ, ਸਾਹਿਬ ਸਵੈ ਸਰੂਪ ਦੇ ਵਿੱਚ ਲੀਨ ਹੋ ਕੇ ਬਹਿੰਦੇ, ਉਸ ਥਾਂ ਤੇ ਜਾ ਕੇ ਨਮਸਤਕ ਨਵਾਇਆ, ਪ੍ਰਕਰਮਾ ਕੀਤੀਆਂ, ਉਹਦੇ ਬਾਅਦ ਆਪ ਸਾਰੀ ਸੰਗਤ ਨੂੰ ਅਸੀਸਾਂ ਦਿੰਦੇ ਹੋਏ, ਬੱਚਿਆਂ ਨੂੰ ਪਿਆਰ ਦਿੱਤਾ, ਮਾਤਾਵਾਂ ਨੂੰ ਦਿਲਾਸਾ ਦਿੱਤਾ, ਤੇ ਉਹਦੇ ਬਾਅਦ ਆਪ ਲਾਹੌਰ ਵੱਲ ਨੂੰ ਚੱਲਦੇ। ਸੰਗਤ ਪਿੱਛੇ ਪਿੱਛੇ ਤੁਰੀ ਜਾਂਦੀ ਹੈ, ਵਾਰ ਵਾਰ ਮਹਾਰਾਜ ਕਹਿੰਦੇ ਨੇ ਹਟਾਉਂਦੇ ਨੇ, ਲੇਕਿਨ ਠਹਿਰ ਜਾਂਦੇ ਨੇ, ਫੇਰ ਅੱਗੇ ਹੋ ਜਾਂਦੇ, ਜਦ ਨਿਗਾਹ ਤੋਂ ਉਧਰ ਹੋਣ ਲੱਗਦੇ ਨੇ ਫੇਰ ਅੱਗੇ ਚੱਲ ਪੈਂਦੇ, ਛੱਡਿਆ ਨਹੀਂ ਜਾਂਦਾ ਸਾਸਨ। ਸ੍ਰੀ ਰਾਮ ਚੰਦਰ ਜੀ ਨੂੰ ਜਦ ਬਨਵਾਸ ਮਿਲਿਆ, ਦਰਿਆ ਤੱਕ ਸੰਗਤ ਚਲੀ ਗਈ, ਉੱਥੇ ਜਾ ਕੇ ਉਹਨਾਂ ਨੇ ਮੋੜੀ। ਇਸੇ ਤਰ੍ਹਾਂ ਦੇ ਨਾਲ ਸੰਗਤ ਵਾਪਸ ਨਹੀਂ ਹੁੰਦੀ, ਨੇਤਰਾਂ ਚ ਜਲ ਅੱਜ ਦਰਸ਼ਨ ਕਰ ਲਏ, ਮੁੜੇ ਇਸ ਰੂਪ ਦੇ ਦਰਸ਼ਨ ਨਹੀਂ ਹੋਣੇ। ਇਸ ਤਰ੍ਹਾਂ ਉਧਰਲੇ ਪਾਸੇ ਗੁਰੂ ਮਹਾਰਾਜ ਅੰਤਰ ਧਿਆਨ ਹੁੰਦੇ, ਇੱਕ ਸਿੱਖ ਦੀ ਪੁਕਾਰ ਅਰਦਾਸਾਂ ਤੇ ਅਰਦਾਸਾਂ ਪਹੁੰਚ ਗਈ, ਬੇਨਤੀਆਂ ਕਰ ਰਿਹਾ, ਕਿਉਂਕਿ ਅੱਗੇ ਠਹਿਰਨਾ ਵੀ ਹੈ ਕਿਤੇ ਜਾ ਕੇ। ਉਸ ਵੇਲੇ ਧਰਮਸ਼ਾਲਾ ਵੀ ਬਣੀ ਹੋਈ ਸੀ ਜਿੱਥੇ ਜਾ ਕੇ ਮਹਾਰਾਜ ਠਹਿਰਿਆ ਕਰਦੇ ਸੀ, ਹੋਰ ਵੱਡੇ ਵੱਡੇ ਗੁਰਸਿੱਖ ਸੀ ਜਿਨ੍ਹਾਂ ਦੇ ਮਕਾਨ ਉਨ੍ਹਾਂ ਦੇ ਵਿੱਚ ਜਾ ਕੇ ਆਪ ਠਹਿਰਿਆ ਕਰਦੇ ਸੀ। ਪਰ ਅੱਜ ਇੱਕ ਗਰੀਬ ਸਿੱਖ ਵਿਦਰ ਦੇ ਨਿਆਈ ਅਰਦਾਸਾਂ ਕਰ ਰਿਹਾ, ਹੇ ਪ੍ਰਭੂ ਅੰਤਰ ਜਾਣੇ, ਜੇ ਕਿਤੇ ਮੇਰੇ ਕਾਰਨ ਤੁਸੀਂ ਚਰਨ ਪਾ ਦੋ ਤੇ ਮੇਰੇ ਵਰਗਾ ਭਾਗਾਂ ਵਾਲਾ ਕੌਣ ਹੋਏ। ਸਿਰਫ ਇੱਕ ਵਾਰੀ ਦਰਸ਼ਨ ਦੇ ਜੋ ਇਸ ਤਰ੍ਹਾਂ ਨਾਲ ਪਿਆਰ ਦਾ ਭਰਿਆ ਹੋਇਆ, ਪਰ ਮਾਇਆ ਦੀ ਉਹਦੇ ਉੱਤੇ ਬਖਸ਼ਿਸ਼ ਨਹੀਂ ਹੈ। ਗਰੀਬ ਹੈ, ਮਿਹਨਤ ਮਜ਼ਦੂਰੀ ਕਰਕੇ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ, ਆਸ ਰੱਖਦਾ ਹੈ ਕਿ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਮੇਰੇ ਘਰ ਦੇ ਵਿੱਚ ਸਥਿਤੀ ਹੋ ਕੇ ਕਿਤੇ ਆ ਜਾਵੇ ਤਾਂ ਮੈਂ ਉਹਦੀ ਸੇਵਾ ਕਰਾਂ। ਗੁਰੂ ਮਹਾਰਾਜ ਨੇ ਜਾਣ ਵੇਲੇ ਪੰਜ ਸਿੱਖਾਂ ਨੂੰ ਨਾਲ ਲਏ, ਭਾਈ ਗਿਰੀ ਚੰਦ ਨੇ, ਭਾਈ ਪੈੜਾ ਨੇ, ਭਾਈ ਲੰਗਾਰ ਨੇ, ਭਾਈ ਜੈਤਾ ਨੇ ਤੇ ਭਾਈ ਪੁਰਾਣਾ ਨੇ, ਤੇ ਬਾਕੀ ਸਿੱਖ ਨੂੰ ਇੱਕ ਨੂੰ ਕਿਹਾ ਵੀ ਤੂੰ ਜਾ ਗੋਇੰਦਵਾਲ ਸਾਹਿਬ, ਉੱਥੇ ਅਰਥਮੰਦ ਜਿਹੜੇ ਕਿ ਗੁਰੂ ਅਮਰਦਾਸ ਮਹਾਰਾਜ ਦੇ ਪੋਤੇ ਨੇ, ਤੇ ਉਹਨਾਂ ਨੂੰ ਕਹਾਇਆ ਕਿ ਕੱਲ੍ਹ ਨੂੰ ਸਾਨੂੰ ਹਰ ਹਾਲਤ 'ਚ ਆ ਕੇ ਲਾਹੌਰ ਮਿਲ, ਬੜਾ ਜ਼ਰੂਰੀ ਕੰਮ। ਉੱਥੋਂ ਉੱਧਰ ਨੂੰ ਭੇਜਤਾ ਤੇ ਆਪ ਚੱਲਦੇ ਚੱਲਦੇ ਉਸ ਗੁਰਸਿੱਖ ਭਾਈ ਸਾਧੂ ਦੇ ਘਰ ਵਿੱਚ ਜਾ ਪਹੁੰਚੇ, ਹੈਰਾਨ ਹੋ ਗਿਆ ਵੀ ਹੈ ਸਤਿਗੁਰੂ ਮੇਰੇ ਘਰ ਵੀ ਨੂੰ ਪਾਗਲਾ ਦਾ ਆਪਣੇ, ਇਹ ਤਾਂ ਕੀੜੀ ਦੇ ਘਰ ਨਾਰਾਇਣ ਆ ਗਿਆ, ਪੈਰ ਨਹੀਂ ਲੱਗਦਾ ਦੋਵਾਂ ਜਣਿਆਂ ਦਾ, ਘਰਵਾਲੀ ਦਾ ਤੇ ਉਹ ਖੁਸ਼ੀ ਦੀ ਹੱਦ ਨਹੀਂ ਕੋਈ ਵੀ, ਸੇਵਾ ਕਰਦਾ ਜੋ ਬਣ ਸਕਦੀ, ਜੋ ਕੁਛ ਬਣਾਇਆ ਮਹਾਰਾਜ ਜੀ ਜਦੋਂ ਛੱਕਦੇ ਨੇ ਸਬਜ਼ੀ ਨਾਲ ਬੁੱਤੀ ਲਾਉਂਦੇ ਭਾਈ ਸਾਧੂ, ਆਹ ਤਾਂ ਬਹੁਤ ਸਵਾਦ ਬਣਾਈ ਹੈ, ਕਿਸ ਚੀਜ਼ ਦੀ ਹੈ, ਜੇ ਖੀਰ ਦਾ ਚਮਚਾ ਲੈਂਦੇ ਨੇ ਕੀ ਪਾਇਆ ਭਾਈ ਤਾਂ ਖੀਰ ਦੇ ਵਿੱਚ, ਵਡਿਆਈ ਕਰਦੇ ਨੇ ਗੁਰਸਿੱਖ ਨਿਮਰਤਾ ਦੇ ਨਾਲ, ਪਾਤਸ਼ਾਹ ਮੇਰੇ ਕੋਲ ਕੀ ਹੈ ਗਰੀਬ ਦੇ, ਰੁੱਖੀ ਸੁੱਖੀ ਰੋਟੀ, ਕਹਿੰਦੇ ਪ੍ਰੇਮੀਆ ਭਾਈ ਲਾਲੋ ਦੀ ਰੋਟੀ ਗੁਰੂ ਨਾਨਕ ਨੂੰ ਸਵਾਦ ਲੱਗੀ ਸੀ, ਪੀਰਨੀ ਦੇ ਵੇਲੇ ਰਾਮ ਚੰਦਰ ਜੀ ਨੂੰ ਬਹੁਤ ਟੇਸਟੀ ਲੱਗੇ, ਸਵਾਦ ਲੱਗੇ, ਤੇ ਉਸ ਤੋਂ ਵੀ ਕਿਤੇ ਵੱਧ ਤੇਰਾ ਜੋ ਸਾਨੂੰ ਪ੍ਰਸ਼ਾਦਾ ਲੱਗਦਾ, ਇਹਦੇ ਵਿੱਚ ਤਾਂ ਪ੍ਰੇਮ ਦਾ ਰਸ ਪਿਆ ਹੋਇਆ, ਪਿਆਰ ਹੀ ਪਿਆਰ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਨੂੰ ਮੰਜਾ ਡਾ ਤਾ, ਆਪ ਉਸਤੇ ਆਰਾਮ ਕਰਦੇ ਨੇ ਤੇ ਪੰਜੇ ਗੁਰਸਿੱਖ ਨਾਲ ਮਹਾਰਾਜ ਦੇ ਹੇਠਾਂ ਧਰਤੀ ਦੇ ਉੱਤੇ ਬੈਠ ਕੇ ਆਰਾਮ ਕਰਦੇ ਨੇ, ਤੇ ਸਵੇਰਾ ਹੋਇਆ ਤਾਂ ਭਾਈ ਹੱਥ ਮਲ ਜੀ ਆ ਜਾਂਦੇ, ਪੁੱਛਦੇ ਪਛਾਉਂਦੇ ਪਹੁੰਚ ਗਏ, ਸੰਗਤਾਂ ਨੂੰ ਵੀ ਖਬਰਾਂ ਹੋ ਗਈਆਂ। ਉਸ ਵੇਲੇ ਮਹਾਰਾਜ ਏਕਾਂਤ ਚ ਕਹਿਣ ਲੱਗੇ ਕਿ ਭਾਈ ਅਰਥਮਲ ਹੁਣ ਅਸੀਂ ਸਰੀਰ ਛੱਡਣ ਆਏ ਹਾਂ ਇੱਥੇ, ਤੇ ਤੁਸੀਂ ਸਾਡੇ ਵੱਡੇ ਵਡੇਰੇ ਹੋ ਤੇ ਹਰਗੋਬਿੰਦ ਜੀ ਦਾ ਸਾਥ ਦੇਣਾ ਸਾਰੇ ਤਰ੍ਹਾਂ ਨਾਲ, ਗੁਰਸਿੱਖੀ ਨੂੰ ਪੂਰਾ ਸਾਥ ਦੇਣਾ ਤੇ ਸਾਡੇ ਮਗਰੋਂ ਗੁਰਸਿੱਖੀ ਨੂੰ ਜਾ ਕੇ ਦਿਲਾਸਾ ਦੇਣਾ, ਡੋਲ ਨਾ ਜਾਣ ਉਧਰ ਨਾ ਜਾਣ, ਸੁਣਦੀ ਸਾਰ ਪੈਰਾਂ ਥੱਲੇ ਮਿੱਟੀ ਨਿਕਲ ਗਈ, ਇਸ ਤਰ੍ਹਾਂ ਬੇਨਤੀ ਕਰਨ ਲੱਗੇ।
ਸਤਿਗੁਰ ਦੇਵ ਨਾ ਪਿਛੋੜਾ
ਕਰ ਲਿਆ। ਸਾਰੀਆਂ ਤਾਕਤਾਂ ਦੇ ਮਾਲਕ ਹੁੰਦੇ ਹੋਏ ਆਪਣੇ ਆਪ ਇਹ ਫੈਸਲਾ ਕਰ ਲਿਆ। ਕਹਿੰਦੇ ਭਾਈ ਹੱਥ ਮਲ ਪਾਪ ਦਾ ਵੇੜਾ ਭਰ ਗਿਆ, ਇਹਦੇ ਇਹਨੂੰ ਦੂਰ ਕਰਨ ਵਾਸਤੇ ਸਾਡੀ ਕੁਰਬਾਨੀ ਦੀ ਲੋੜ ਹੈ ਤੇ ਅਸੀਂ ਫਿਰ ਦੇਵਾਂਗੇ ਤੇ ਉਹਦੇ ਨਾਲ ਇਹ ਪਾਪ ਨੂੰ ਕੁਛ ਠੱਲ ਪਏਗਾ ਤੇ ਅਗਲਾ ਜਾਮਾ ਜੋ ਹਰਗੋਬਿੰਦ ਦੇ ਵਿੱਚ ਅਸੀਂ ਧਾਰਨ ਕਰਨਾ ਹੈ ਉਹਦੇ ਵਿੱਚ ਅਸੀਂ ਸ਼ਸਤਰ ਦੇ ਨਾਲ ਜੋ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਆਪਦੀ ਜਗ੍ਹਾ ਤੇ ਕਰਿਆ ਜਾਣਾ, ਮੈਂ ਸੀਸ ਦਿੰਦਾ ਕਿਉਂਕਿ ਉਹ ਵੀ ਘਟਣੀ ਸੀ ਗੁਰੂ ਅਮਰਦਾਸ ਪਾਤਸ਼ਾਹ ਦੀ ਔਲਾਦ ਸੀ। ਕਹਿੰਦੇ ਨਾ ਹੱਥ ਮੱਲ ਤੈਂ ਅੱਜ ਤੋਂ 40ਵੇਂ ਦਿਨ ਆਪਣੇ ਆਪ ਹੀ ਸਾਡੇ ਕੋਲ ਆ ਜਾਣਾ, ਉੱਥੇ ਆਪਾਂ ਇਕੱਠੇ ਹੋ ਜਾਣਾ, ਵਿਛੋੜਾ ਕਿੰਨਾ ਕੁ ਚਿਰ ਦਾ। ਬਾਕੀ ਜਿਹੜੇ ਇਹ ਲੋਕ ਨੇ ਨਿਰਵੈਰਾਂ ਨਾਲ ਵੈਰ ਕਰਦੇ ਇਹਨਾਂ ਦਾ ਤਾਂ ਖਾਤਮਾ ਹੋਇਆ ਹੀ ਗਿਆ।
ਪਚ ਪਚ ਕੇ ਮਰਦੇ ਨੇ ਨਿਰਵੈਰਾਂ ਨਾਲ ਵੈਰ ਕਰਦੇ, ਪਚ ਪਚ ਕੇ ਮਰਦੇ ਨੇ ਨਿਰਵੈਰਾਂ ਨਾਲ ਵੈਰ ਕਰਦੇ।
ਕਹਿੰਦੇ ਭਾਈ ਅਰਥ ਮੱਲ ਇਹਨਾਂ ਨੇ ਸਭ ਨੇ ਪਚ ਪਚ ਕੇ ਮਰ ਜਾਣਾ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਦੂਸਰੇ ਦਿਨ ਜਹਾਂਗੀਰ ਦੇ ਪਾਸ ਜਾਂਦੇ ਨੇ ਤੇ ਉਸ ਵੇਲੇ ਸਵਾਲ ਤੇ ਸਵਾਲ ਕੀਤਾ ਜਾ ਰਿਹਾ, ਨਿਰੁੱਤਰ ਹੁੰਦੇ ਜਾਂਦੇ। ਅਖੀਰ ਉਹਨਾਂ ਨੇ ਇਸ ਗੱਲ ਨੂੰ ਨਾ ਮੰਨਿਆ, ਕਹਿੰਦੇ ਤੁਸੀਂ ਮਦਦ ਤਾਂ ਕਰੀਏ ਖੁਸਰੋ ਦੀ। ਕਹਿੰਦੇ ਸਾਨੂੰ ਨੀ ਪਤਾ ਖੁਸਰੋ ਕੌਣ ਹੈ, ਜੂਆ ਕੌਣ ਹੈ। ਗੁਰੂ ਨਾਨਕ ਦਾ ਲੰਗਰ ਹੈ, ਇੱਥੇ ਸਾਧ ਚੋਰ ਸਭ ਬਰਮ ਸਨ। ਇੱਥੇ ਸਾਧ ਹੋਵੇ ਚਾਹੇ ਚੋਰ ਹੋਵੇ ਅਸੀਂ ਤਾਂ ਗੁਰੂ ਨਾਨਕ ਦਾ ਸਰੂਪ ਸਮਝਦੇ। ਇੱਥੇ ਗੁਰੂ ਨਾਨਕ ਦੇ ਬਗੈਰ ਹੋਰ ਕੋਈ ਪ੍ਰਸ਼ਾਦਾ ਛਕਣ ਨਹੀਂ ਆਉਂਦਾ। ਸੋ ਸਾਡੇ ਚ ਵਿਤਕਰਾ ਨਹੀਂ ਹੈ, ਭੁੱਖੇ ਨੂੰ ਅਸੀਂ ਪ੍ਰਸ਼ਾਦਾ ਛਕਾਉਣਾ। ਭੁੱਖੇ ਦੀ ਕੋਈ ਜਾਤ ਨਹੀਂ ਹੁੰਦੀ, ਭੁੱਖੇ ਦਾ ਕੋਈ ਗੋਤ ਨਹੀਂ ਹੁੰਦਾ, ਭੁੱਖਾ ਬੰਦਾ ਭੁੱਖਾ ਹੀ ਹੈ। ਸੋ ਆਇਆ ਭੁੱਖ ਦੇ ਵਿੱਚ ਉਸਨੇ ਪ੍ਰਸ਼ਾਦਾ ਛਕ ਲਿਆ। ਉਸਨੇ ਬੇਨਤੀ ਕੀਤੀ ਹੈ ਕਿ ਮੇਰੇ ਕੋਲ ਕੋਈ ਪੈਸਾ ਨਹੀਂ, ਮੈਂ ਭੁੱਖਾ ਮਰ। 5000 ਰੁਪਇਆ ਉਸਨੂੰ ਦਿੱਤਾ ਗਿਆ। ਕਹਿਣ ਲੱਗਿਆ 2 ਲੱਖ ਦਿੱਤਾ, 1 ਲੱਖ ਦਾ ਤਾਂ ਪਤਾ ਮੈਨੂੰ, ਬਾਕੀ ਤੁਸੀਂ ਚੋਰ ਧੜ ਵੀ ਰੱਖੇ ਨੇ। ਮਹਾਰਾਜ ਕਹਿੰਦੇ ਚੋਰ ਧੜ ਵੀ ਹੋਣੇ ਨੇ, ਪਹਿਲਾਂ ਹੋਣੇ ਨੇ ਸਾਰੇ। ਜਦ ਗੁਰੂ ਨਾਨਕ ਦੀ ਬਾਣੀ ਸੁਣੀ ਹੈ ਤਾਂ ਤੁਹਾਡੇ ਰਾਕਸ਼ਸ ਬਣ ਗਏ, ਦੇਵਤੇ ਬਣ ਗਏ, ਸੱਜਣ ਠੱਗ ਵਰਗੇ ਭਾਈ ਸੱਜਣ ਬਣ ਗਏ। ਇਹ ਤਾਂ ਬਾਣੀ ਸੁਧਾਰ ਕਰਦੀ ਹੈ। ਜਦ ਆਦਮੀ ਸੁਧਰ ਗਿਆ ਫਿਰ ਉਹਦੇ ਨਾਲ ਪੁਰਾਣੀ ਜਿਹੜੀ ਬਾਤ ਨਾਲ ਲਾ ਕੇ ਰੱਖੀ ਦੀ, ਇਹ ਤਾਂ ਸੁਧਾਰਦੀ ਹੈ। ਜਿਨ ਮਾਨਸ ਤੇ ਦੇਵਤੇ ਕੀ ਇਹ ਕਰਦਣਾ ਲਾਗੀ ਬਾਤ। ਸੋ ਉਸ ਤੇ ਬਾਅਦ ਸਾਡਾ ਪ੍ਰਚਾਰ ਸਾਰੇ ਧਰਮਾਂ ਨੂੰ ਸਾਂਝਾ ਹੈ। ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਅੰਦੇਖ ਨੂਰ ਤੇ ਸਭ ਜਗ ਉਪਜੋ ਕੌਣ ਭਲੇ ਘੁੰਮਣ। ਦੋ ਲੱਖ ਜੁਰਮਾਨਾ ਕਰ ਦਿੰਦੇ। ਅੰਦਰ ਗਤੀ ਕਿਉਂਕਿ ਅੰਦਰ ਵੈਰ ਸੀ ਗੁਰੂ ਘਰ ਦੇ ਨਾਲ, ਟੋਲ ਕੇ ਜਹਾਂਗੀਰੀ ਚ ਲਿਖੀਆਂ ਗਈਆਂ ਸਭ ਗੱਲਾਂ। ਉਹਦੇ ਚ ਕਹਿੰਦਾ ਕਿ ਯਾਸਾ ਦੀ ਮੌਤ ਨਾਲ ਮਰ ਗਏ। ਯਾਸਾ ਹੁੰਦਾ ਖੂਨ ਤਾਂ ਡੁੱਲੇ ਨਾ ਧਰਤੀ ਤੇ, ਕਿਉਂਕਿ ਇਹਨਾਂ ਚ ਭਰਮ ਸੀ ਕਿ ਜੇ ਮਹਾਂਪੁਰਸ਼ਾਂ ਦਾ ਖੂਨ ਧਰਤੀ ਤੇ ਡੁੱਲ ਜਾਵੇ ਤਾਂ ਆਫ਼ਤ ਆ ਜਾਂਦੀ ਹੈ, ਕਿਆਮਤ ਆ ਜਾਂਦੀ, ਵੀ ਇਹਨਾਂ ਨੂੰ ਐਸੇ ਤਰੀਕੇ ਨਾਲ ਮਾਰੋ ਵੀ ਖੂਨ ਨਾ ਡੁੱਲੇ। ਸੋ ਉਹਦੇ ਵਾਸਤੇ ਇਹ ਚੰਦੂ ਤਿਆਰ ਹੋਇਆ ਹੋਇਆ ਪਹਿਲਾਂ ਹੀ, ਕਹਿੰਦਾ ਮਹਾਰਾਜ ਫਿਕਰ ਹੀ ਨਾ ਕਰੋ, ਨਾਲੇ ਮੈਂ 2 ਲੱਖ ਡਾਲਰ ਪੈਸਾ ਲੈ ਕੇ ਖਜ਼ਾਨੇ ਜਮ੍ਹਾਂ ਕਰੂੰਗਾ ਤੇ ਨਾਲੇ ਆਪ ਦਾ ਜਿਹੜਾ ਹੁਕਮ ਹੈ ਇਹਨੂੰ ਪੂਰਾ ਕਰਾਂ। ਇੰਨਾ ਕਹਿ ਕੇ ਚਲਿਆ ਜਾਂਦਾ। ਉਸ ਤੇ ਬਾਅਦ 5 ਗੁਰਸਿੱਖਾਂ ਦੇ ਸਮੇਤ ਜਦ ਹਨੇਰਾ ਹੋ ਗਿਆ ਤਾਂ ਆਪਣੇ ਘਰ ਵਿੱਚ ਲੈ ਗਿਆ, ਉੱਥੇ ਲਿਜਾ ਕੇ ਬੰਦ ਕਰ ਦਿੱਤੇ ਤੇ ਨਾਲ ਇਹ ਗੱਲ ਕਹੀ, ਕਹਿੰਦਾ ਗੁਰੂ ਜੀ ਹੁਣ ਤੁਸੀਂ ਮੇਰੇ ਕੋਲ ਆ ਗਏ, ਮੇਰੇ ਕਾਬੂ ਚ, ਬਾਬਾ ਤੁਸੀਂ ਪਿੱਥੀਏ ਨੂੰ ਮਾਰਿਆ, ਸੁਲੀ ਖਾਨ ਨੂੰ ਮਾਰਿਆ, ਸੁਲਵੀ ਖਾਨ ਨੂੰ ਮਾਰਿਆ ਤੇ ਹੁਣ ਚੰਦੂ ਖੜਾ ਤੁਹਾਡੇ ਸਾਹਮਣੇ, ਹੁਣ ਮੈਂ ਸਾਰੀਆਂ ਚੀਜ਼ਾਂ ਦੇ ਬਦਲੇ ਲਵਾਂਗਾ, ਮੈਨੂੰ ਤੁਸੀਂ ਕੁੱਤਾ ਕਿਹਾ। ਮਹਾਰਾਜ ਕਹਿੰਦੇ ਇਹ ਤਾਂ ਕੋਈ ਨੀ ਕਿਹਾ, ਸਾਡੀ ਜ਼ਬਾਨ ਤੋਂ ਤਾਂ ਕੁੱਤਾ ਨਿਕਲਦਾ ਹੀ ਨਹੀਂ, ਤੈਨੂੰ ਕਿਹਨੇ ਕਹਿ ਦਿੱਤਾ? ਹਾਂ ਜੇ ਸਾਡੇ ਸਿੱਖ ਨੇ ਵੀ ਕਿਹਾ ਤਾਂ ਅਸੀਂ ਕਹਿੰਦੇ ਹਾਂ ਵੀ ਤਾਂ ਅਸੀਂ ਉਹ ਕਿਹਾ ਸਮਝੇ, ਐਸੀ ਡਰ ਸਾਨੂੰ ਡਰ ਨਹੀਂ ਹੈ ਤੇਰਾ ਕੋਈ, ਪਰ ਕੁੱਤਾ ਅਸੀਂ ਨਹੀਂ ਕਹਿ ਸਕਦੇ। ਫਿਰ ਤੁਸੀਂ ਮੇਰਾ ਰਿਸ਼ਤਾ ਮੋੜਤਾ, ਕਹਿੰਦੇ ਉਹ ਤਾਂ ਤੂੰ ਵੱਡਾ ਆਦਮੀ ਤੇ ਅਸੀਂ ਛੋਟੇ ਆਦਮੀ, ਛੋਟੇ ਤੇ ਵੱਡੇ ਦਾ ਮੇਲ ਕਿਵੇਂ ਹੋ ਸਕਦਾ ਦੋਵਾਂ ਦਾ? ਤੂੰ ਚਵਾਰਾ ਤੇ ਅਸੀਂ ਮੋਰੀ, ਤੇ ਤੇਰੀ ਲੜਕੀ ਨੇ ਆ ਕੇ ਮੋਰੀ ਦੇ ਵਿੱਚ ਕੀ ਸੁੱਖ ਪਾਉਣਾ ਸੀ, ਉਹਨੂੰ ਤਾਂ ਉੱਚਾ ਚਵਾਇਆ ਚਾਹੀਦਾ। ਸੋ ਇਸ ਤਰ੍ਹਾਂ ਕਰਕੇ ਅਸੀਂ ਰਿਸ਼ਤਾ ਮੋੜਿਆ। ਤੂੰ ਕਹਿਣ ਲੱਗਿਆ ਹੁਣ ਰਿਸ਼ਤਾ ਲੈ ਲਓ, 2 ਲੱਖ ਰੁਪਇਆ ਖਜ਼ਾਨੇ ਜਮ੍ਹਾਂ ਕਰੋ। ਨਹੀਂ ਮੈਂ ਉਹ ਸਜ਼ਾ ਦੇਵਾਂਗਾ ਜਿਹੜੀ ਅੱਜ ਤੱਕ ਨਾ ਕਿਸੇ ਨੂੰ ਦਿੱਤੀ ਹੈ ਤੇ ਨਾ ਕਿਸੇ ਨੇ ਦੇਣੀ। ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ, ਜੋ ਜੀ ਚਾਹੁੰਦਾ ਕਰ ਲੈ। ਅਸੀਂ ਤਾਂ ਇੱਕ ਵਾਰੀ ਤੈਨੂੰ ਜਿਹੜੀ ਗੱਲ ਕਹਿਤੀ ਕਹਿਤੀ, ਹੁਣ ਵਾਰ ਵਾਰ ਨਾ ਸਾਨੂੰ ਬੁਲਾ। ਕਹਿੰਦਾ ਐਡਾ ਭਗਵਾਨ ਇਹਦੇ ਸਿਰ ਤੇ ਤੁਸੀਂ ਗੱਲਾਂ ਕਰਦੇ? ਕਹਿਣ ਲੱਗਿਆ ਜਿੰਨੇ ਸਿਪਾਹੀ ਸੀ, ਕਹਿੰਦਾ ਦੇਖੋ ਇਹਨਾਂ ਨੂੰ ਸਾਰੀ ਰਾਤ ਖੜੇ ਰੱਖਣਾ, ਕੱਲ ਨੂੰ ਵੀ ਨਹੀਂ ਬੈਠਣ ਦੇਣਾ, ਪੀਣ ਨੂੰ ਪਾਣੀ ਨਹੀਂ ਦੇਣਾ, ਖਾਣ ਨੂੰ ਰੋਟੀ ਨਹੀਂ ਦੇਣੀ, ਐਵੇਂ ਜਿਵੇਂ ਰੱਖਣਾ। ਇਹ ਸਿੱਖਾਂ ਨੂੰ ਆ ਕੋਠੀ ਚ ਬੰਦ ਕਰ ਦਿਓ ਸਾਹਮਣੇ, ਇਹਨਾਂ ਨੂੰ ਮਿਲਣਾ ਤੇ ਮੈਂ ਸਵੇਰੇ ਆ ਕੇ ਪੁੱਛੂ ਸਾਰੀ ਗੱਲ। ਤੇ ਉਸ ਵੇਲੇ ਮਹਾਰਾਜ ਜੀ ਜਿਸ ਹਾਲਤ ਚ ਖੜੇ ਨੇ, ਜੋ ਮਾਨਸਿਕ ਹਾਲਤ ਹੈ, ਆ ਫਰਮਾਨ ਕਰਦੇ ਹਾਂ ਕਿ ਜੈ ਵਿਸਾਲੇ ਤੈ ਵੈਸਾ ਸਵਾਮੀ, ਜੈ ਭੇਜੇ ਤਹ ਜਾਵਾਂ, ਸਭਨੀ ਨਗਰੀ ਸਭ ਨਗਰੀ ਮੈਂ ਏਕੋ ਰਾਜਾ, ਸਭ ਇਹ ਪਵਿੱਤਰ ਹੈ ਥਾਂ। ਅਕਾਲ ਪੁਰਖ ਜੀ ਤੁਹਾਡਾ ਦਿੱਤਾ ਹੋਇਆ ਇਹ ਥਾਂ ਸਾਡੇ ਵਾਸਤੇ ਪਰਮ ਪਵਿੱਤਰ, ਕਿਉਂਕਿ ਸਾਰੇ ਹੀ ਤੁਸੀਂ ਪਰਿਪੂਰਨ ਹੋ, ਸਾਰਾ ਹੀ ਤੁਹਾਡਾ ਵਾਸਾ ਹੈ ਤੁਹਾਡਾ। ਜੈ ਜੈ ਦੇਖੋ ਤੈ ਹਜ਼ੂਰ, ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਤੇ ਸਦਾ ਧਿਆਈ, ਇਹ ਤੂਤ ਨਹੀਂ ਵਿਛੜੇ ਸੋ ਸੰਗੀ ਗਣੀਏ, ਮਿਨ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਬਣੀ। ਸੋ ਇਸ ਤਰ੍ਹਾਂ ਸਾਰੀ ਰਾਤ ਅੱਜ ਵੀ ਲੰਘ ਗਈ, ਦੂਸਰਾ ਦਿਨ ਲੰਘ ਗਿਆ, ਦੂਸਰੀ ਰਾਤ ਲੰਘ ਗਈ, ਨਾ ਪਾਣੀ ਮਹਾਰਾਜ ਮੰਗਦੇ ਨੇ, ਇਹਨਾਂ ਨੇ ਤਾਂ ਦੇਣਾ ਕੀ ਸੀ, ਨਾ ਪ੍ਰਸ਼ਾਦ, ਉਵੇਂ ਜਿਵੇਂ ਇੱਕ ਚਿੱਤ ਖੜੇ। ਜਦ ਤੀਸਰਾ ਦਿਨ ਹੋਇਆ ਕਹਿਣ ਲੱਗਿਆ ਅਜੇ ਵੀ ਨਹੀਂ ਬਣਦੇ, ਰੇਤ ਮੰਗਾ ਲਈ ਗਰਮ, ਪੱਠ ਦੇ ਵਿੱਚ ਪਾ ਲਈ ਤੇ ਬਿਲਕੁਲ ਗਰਮ ਕਰ ਦਿੱਤੀ, ਕਹਿੰਦੇ ਇਹਦੇ ਉੱਤੇ ਚੌਂਕੜਾ ਮਾਰੋ। ਮਹਾਰਾਜ ਜੀ ਇਸ ਤਰ੍ਹਾਂ ਬੈਠ ਗਏ ਜਿਵੇਂ ਮਗਲਾਂ ਤੇ ਬੈਠੀ, ਇੱਥੇ ਹੀ ਬਸ ਨਹੀਂ ਕਰੀ, ਅੱਗ ਵਰਗਾ ਰੇਤਾ ਸਿਰ ਤੇ ਪਾਉਣਾ ਸ਼ੁਰੂ ਕਰਦਾ, 2 ਕੜਛੀਆਂ ਨਾਲ ਇੱਕ ਉੱਧਰ ਇੱਕ ਉੱਧਰ, ਦੇਖਦੇ ਦੇਖਦੇ ਫਰੂਏ ਨਿਕਲੇ ਆਏ। ਲੇਕਿਨ ਮਹਾਰਾਜ ਜੀ ਇੱਕ ਰਸ ਇੱਕ ਬਿਰਤੀ ਚ ਬੈਠੇ, ਇਸ ਤਰ੍ਹਾਂ ਸਾਰਾ ਦਿਨ ਕਰਕੇ ਜਦੋਂ ਥੱਕ ਕੇ ਚਲਿਆ ਗਿਆ, ਉੱਧਰ ਉਹਦੀ ਨੂੰਹ ਗੁਰਸਿੱਖ ਦੀ ਧੀ ਸੀ, ਜਦ ਉਸ ਨੂੰ ਪਤਾ ਲੱਗਿਆ ਕਿ ਮੇਰੇ ਸਤਿਗੁਰੂ ਨਾਲ ਮੇਰੇ ਘਰ ਵਿੱਚ ਆਹ ਬਾਤ ਹੋ ਰਹੀ, ਉਸ ਵੇਲੇ ਬੜੀ ਸਟਪਟਾਈ, ਬਹੁਤ ਰੋਈ, ਮੈਂ ਕੀ ਮਦਦ ਕਰ ਸਕਦੀ ਹਾਂ, 2 ਦਿਨ ਤੋਂ ਗੁਰੂ ਨੂੰ ਭੁੱਖਾ ਰੱਖਿਆ, ਪਾਣੀ ਨਹੀਂ ਦਿੱਤਾ। ਉਸ ਵੇਲੇ ਆਪਣੇ ਚੂਰੀ ਕੱਢੀ, ਛਪਾਈ ਡੱਬੇ 'ਚ ਪਾ ਕੇ, ਅਤੇ ਉੱਥੇ ਪਹਿਰੇਦਾਰਾਂ ਨੂੰ ਕੁਛ ਦੇ ਕੇ ਇੱਕ ਗਹਿਣਾ, ਅੰਦਰ ਗਈ ਜਾ ਕੇ ਬੇਹੋਸ਼ ਹੋ ਗਈ, ਦੇਖਦੀ ਸਰ ਪਾਤਸ਼ਾਹ ਐਡੀ ਵਿਪਤਾ ਦੇ ਵਿੱਚ, ਐਡੇ ਸੰਕਟ ਦੇ ਵਿੱਚ ਇਸ ਮੇਰੇ ਪਾਪੀ ਸਹੁਰੇ ਨੇ ਤੁਹਾਨੂੰ ਰੱਖਿਆ, ਕਹੇ ਦੇ ਘਰ ਮੈਂ ਵਿਆਹੀ ਗਈ, ਮੇਰੇ ਕਿੱਡੀ ਬਦਕਿਸਮਤੀ ਹੈ, ਪਾਤਸ਼ਾਹ ਮੈਂ ਕੁਛ ਖਾਣ ਵਾਸਤੇ ਲਿਆਇਆ, ਆਪ ਅੰਗੀਕਾਰ ਕਰ। ਉਸ ਵੇਲੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ
ਮਨਮੁਖ ਦਾ ਖਾਣਾ ਜੀ ਖਾਣਾ
ਬੇਈਮਾਨੀਆਂ ਦਾ ਲੁੱਟਾਂ ਦਾ ਚੋਰੀਆਂ ਦਾ ਚਕਾਰੀਆਂ ਦਾ ਮਾੜਾ ਧਨ ਹੈ ਗੰਦਾ ਧਨ ਹੈ ਰਿਸ਼ਤੇ ਵਰਗਾ ਇਹ ਅਸੀਂ ਖਾ ਲਈਏ ਨਾ ਪਾਸ਼ਾ ਵੀ ਮੇਰਾ ਕੀ ਹਾਲ ਮੈਂ ਇਸ ਘਰ ਵਿਚ ਰਹਿੰਦੀ ਹਾਂ ਤੇ ਮੈਨੂੰ ਕਿਹੜੀ ਜੂਨੀ ਮਿਲੀ ਕਹਿੰਦੇ ਬੇਟਾ ਤੇਰੇ ਚ ਸਮਰੱਥ ਹੈ ਸਰੀਰ ਛੱਡਣ ਦੀ ਜਿੱਦਣ ਅਸੀਂ ਸਰੀਰ ਛੱਡਾਂਗੇ ਸਾਡੇ ਨਾਲ ਚੱਲੀ ਅਸੀਂ ਤੈਨੂੰ ਆਪਣੇ ਲੋਟ ਲੈ ਚੱਲਾਂਗੇ ਤੇਰਾ ਪਿਆਰ ਜੋ ਤੈਨੂੰ ਦਿਖਾਇਆ ਸੋ ਇਸ ਤਰ੍ਹਾਂ ਦੇ ਨਾਲ ਦੂਸਰੇ ਦਿਨ ਆ ਜਾਂਦਾ ਹੈ ਆ ਕੇ ਕਹਿੰਦਾ ਅਜੇ ਵੀ ਨਹੀਂ ਮੰਨਦੇ ਤੀਸਰਾ ਦਿਨ ਪਾਣੀ ਉਬਾਲਣਾ ਸ਼ੁਰੂ ਕਰ ਦਿੱਤਾ ਜਦ ਖਦ ਖਦ ਕਰਨ ਲੱਗਿਆ ਕਹਿੰਦਾ ਇਹਦੇ ਚ ਬਿਠਾਉਣ ਹੁਣ ਮੈਂ ਅਜੇ ਮੰਨਦਾ ਮਹਾਰਾਜ ਕਹਿੰਦੇ ਤੈਨੂੰ ਇੱਕ ਵਾਰੀ ਜਦ ਗੱਲ ਕਹਿਤੀ ਹੁਣ ਤੂੰ ਵਾਰ ਵਾਰ ਕੀ ਕਹੀ ਜਾ ਕਹਿੰਦਾ ਫਿਰ ਬਹਿ ਜਾਓ ਮਹਾਰਾਜ ਜੀ ਉਹਦੇ ਵਿੱਚ ਚੌਂਕੜਾ ਮਾਰ ਲੈਂਦੇ ਨੇ ਜਦੋਂ ਵਿੱਚ ਜਾਣ ਲੱਗੇ ਉਸ ਵੇਲੇ ਭਾਈ ਪੁਰਾਣੇ ਤੋਂ ਰਿਹਾ ਜਾਂਦੇ ਇਕਦਮ ਨੱਠ ਕੇ ਆਇਆ ਕਿ ਮਹਾਰਾਜ ਜੀ ਥਾਂ ਤੇ ਮੈਂ ਬੈਠਾ ਮਹਾਰਾਜ ਜੀ ਨੇ ਰੋਕ ਦਿੱਤਾ ਰੋਕਣ ਦੀ ਦੇਰ ਸੀ ਦੋਵੇਂ ਬਾਹਾਂ ਚੱਕ ਲਈਆਂ ਚੱਕ ਕੇ ਐਂ ਕਰਨ ਲੱਗਿਆ ਸੀ ਮਹਾਰਾਜ ਕਹਿੰਦੇ ਠਹਿਰ ਕੀ ਕਰਨ ਲੱਗੇ ਆ ਕਹਿੰਦਾ ਮਹਾਰਾਜ ਮੈਂ ਨਹੀਂ ਦੇਖ ਸਕਦਾ ਮੈਂ ਦਿੱਲੀ ਤੇ ਲਾਹੌਰ ਦੇ ਛੈਣੇ ਵਜਾ ਦਿੰਦੇ ਐਡੀ ਸ਼ਕਤੀ ਦਾ ਮਾਲਕ ਸੀ ਕਹਿੰਦੇ ਭਾਈ ਪੁਰਾਣਾ ਇਹ ਸ਼ਕਤੀ ਤੈਨੂੰ ਮਿਲੀ ਕਿੱਥੋਂ ਹੈ ਪਾਸ਼ਾ ਆਪਦੇ ਚਰਨਾਂ ਚ ਆਪਦੇ ਸੀਤ ਪ੍ਰਸ਼ਾਦ ਚ ਮਹਾਰਾਜ ਕਹਿੰਦੇ ਫੇਰ ਇੱਕ ਭੋਰਾਕ ਲੈ ਕੇ ਉਹਨੂੰ ਜਰ ਨਹੀਂ ਸਕਦਾ ਖਾਲੀ ਹੋ ਜਾਏਗਾ ਗੁਰਸਿੱਖਾ ਸ਼ਕਤੀਆਂ ਦਿਖਾਉਣ ਨਹੀਂ ਆਪਾਂ ਆਏ ਇਹਦੀ ਕੀ ਤਾਕਤ ਹੈ ਵੀ ਕੋਈ ਗੱਲ ਕਰ ਲਈ ਆਪਾਂ ਇੱਕ ਰਸਤਾ ਦਿਖਾਉਣਾ ਹੈ ਆਉਣ ਵਾਲੀਆਂ ਨਸਲਾਂ ਵਾਸਤੇ ਉਹਨਾਂ ਨੇ ਕੁਰਬਾਨੀ ਨਹੀਂ ਦੇਣੀ ਉਹਨਾਂ ਨੇ ਕਹਿਣਾ ਉਹ ਤਾਂ ਸ਼ਕਤੀਆਂ ਵਾਲੇ ਸੀ ਉਹ ਤਾਂ ਕਰ ਗਏ ਅਸੀਂ ਤਾਂ ਸਾਡੇ ਤਾਂ ਨਹੀਂ ਦੇਖ ਹੁੰਦੀ ਕੌਮ ਨਤਾਣੀ ਹੋ ਜਾਏਗੀ ਨਿਮਾਣੀ ਹੋ ਜਾਏਗੀ ਸਰੀਰ ਛੱਡਣਾ ਹੀ ਹੈ ਸੋ ਕਿਸੇ ਲੇਖੇ ਲੱਗ ਜਾਵੇ ਬਾਕੀ ਜੋ ਸਭ ਤੋਂ ਵੱਡਾ ਗਹਿਣਾ ਸਾਧੂਆਂ ਦਾ ਸਿੱਖਾਂ ਦਾ ਹੁੰਦਾ ਹੈ ਉਹ ਗਹਿਣੇ ਦਾ ਨਹੀਂ ਤੈਨੂੰ ਪਤਾ ਉਹ ਗਹਿਣਾ ਹੁੰਦਾ ਸਬਰ ਦਾ ਸਿਦਕ ਦਾ ਸ਼ਹੀਦੀ ਦਾ ਵੱਡੇ ਗਹਿਣੇ ਨੇ ਇਸ ਤਰ੍ਹਾਂ ਫਰਮਾਨ ਦਾ ਸਾਵਰ ਸਿਦਕ ਸ਼ਹੀਦ ਪਰਮ ਪਾਤਸ਼ਾਹ। ਸੋ ਸਬਰ ਜਿਹੜਾ ਹੈ ਸਾਧੂਆਂ ਦਾ ਗਹਿਣਾ ਹੋਇਆ ਕਰਦਾ, ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਫੇਰ ਸ਼ਕਤੀ ਨਾ ਦਿਖਾਉਣੀ ਨਾ ਸਰਾਪ ਦੇਣਾ। ਕਹਿਣ ਲੱਗੇ ਗੁਰਸਿੱਖੋ, ਇਹ ਤਾਂ ਆਪਣਾ ਗਹਿਣਾ, ਜਰਨਾ ਸ਼ਕਤੀ ਚਾਹੀਦੀ ਹੈ, ਇਹਨਾਂ ਦੀ ਕੀ ਤਾਕਤ ਆਪਣੇ ਆਪਣੇ ਸਾਹਮਣੇ, ਜੋ ਕੁਛ ਹੁੰਦਾ ਉਹਨੂੰ ਜਰੋ। ਸੋ ਮਹਾਰਾਜ ਨੇ ਰੋਕ ਦਿੱਤੇ ਤੇ ਫੇਰ ਕਹਿਣ ਲੱਗੇ ਵੀ ਤੁਸੀਂ ਘਬਰਾਓ ਨਾ, ਇਹ ਤਾਂ ਐਵੇਂ ਜਿਵੇਂ ਹੋ ਗਿਆ। ਪਾਣਾ ਦਾ ਤੇਰਾ ਅਸੀਂ ਮੰਨਣਾ ਹੈ ਮਿੱਠਾ, ਸਭ ਤੇਰਾ ਪਾਣਾ, ਹੁਕਮ ਬੂਝਾ ਸੋ ਸੱਚ ਸੁਣਾ, ਸੁਖ ਦੁੱਖ ਤੇਰੇ ਪਾਣੇ ਹੋਵੇ ਕਿਸ ਕਹਿ ਜਾਏ ਰਵਾਈਏ, ਹੁਕਮੀ ਹੁਕਮ ਚਲਾਏ ਵਿਸੇ ਨਾਨਕ ਲਿਖਿਆ ਪਾਈ, ਸੁਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ, ਜੋ ਤੂੰ ਕਰਾਵੇਂ ਸੋ ਕਰੀ ਪਿਆਰੇ, ਅਵਰ ਕਿਛ ਕਰਨਾ ਨਾ ਜਾਏ। ਸੋ ਆਪ ਕਹਿਣ ਲੱਗੇ ਪ੍ਰੇਮੀਓ, ਪਾਣੇ ਚ ਰਾਜੀ ਰਹਿਣ ਦਾ ਸਭ ਇਹ ਸਬਰਤਾ ਤੇ ਜਬਰ ਦਾ ਮੁਕਾਬਲਾ ਹੋ ਰਿਹਾ, ਜਬਰ ਜਿੱਤੇਗਾ ਕਿ ਸਬਰ ਜਿੱਤੇਗਾ। ਸੰਸਾਰ ਨੂੰ ਪਤਾ ਲੱਗੇ ਕਿ ਸਬਰ ਕਿੱਡੀ ਦ੍ਰਿੜ ਚੀਜ਼ ਹੈ, ਕਿ ਸਬਰ ਛੱਡ ਦਿੱਤਾ ਰਿਸ਼ੀ ਮੁਨੀ ਸ਼ਰਾਪ ਦੇ ਦਿੰਦੇ ਸੀ, ਫਨਾਹ ਕਰ ਦਿੰਦੇ ਸੀ, ਪ੍ਰਿਪੀਰ ਕੋਈ ਨੇੜੇ ਨਹੀਂ ਸੀ ਲੱਗ ਸਕਦਾ, ਜੋਗੀ ਖਤਮ ਪੱਥਰ ਬਣਾ ਕੇ ਕਢਾ ਦਿੰਦੇ ਸੀ, ਕੋਈ ਨੇੜੇ ਨਹੀਂ ਸੀ ਲੱਗ। ਅਗਲਾ ਦਿਨ ਆ ਗਿਆ, ਕਹਿਣ ਲੱਗਿਆ ਅਜੇ ਵੀ ਨਹੀਂ ਮੰਨਦਾ, ਕਿਹੋ ਜਿਹਾ ਸਰੀਰ ਦਾ ਹਾਲ ਹੋ ਗਿਆ, ਛਾਲੇ ਨਿਕਲੇ ਪਏ ਨੇ, ਜੇ ਅਜੇ ਵੀ ਨਹੀਂ ਮੰਨਦਾ ਤਾਂ ਮੈਂ ਹੁਣ ਨਵੀਂ ਸਜ਼ਾ ਦਿੰਦਾ। ਉਸ ਵੇਲੇ ਭੱਠ ਤਵਾ ਮੰਗਾ ਲਿਆ, ਬੰਦਾ ਤਵੀ ਮੰਗਾ ਲਈ, ਲਾਲ ਲੋਹੇ ਵਰਗੀ ਕਰਦੀ, ਕਹਿਣ ਲੱਗੇ ਫਿਰ ਇਹਦੇ ਉੱਤੇ ਖੜ ਜਾ। ਮਹਾਰਾਜ ਆਰਾਮ ਦੇ ਨਾਲ ਪੈਰ ਚੁੱਕਿਆ ਛਾਲਿਆਂ ਦਾ ਭਰਿਆ ਤੇ ਉੱਪਰ ਖੜ ਗਏ, ਉੱਪਰ ਖੜਕੇ ਇਹ ਦੇਖਦੇ ਆ ਪੈਰਾਂ ਚੋਂ ਧੂੰਆਂ ਨਿਕਲ ਗਿਆ, ਚਮੜੀ ਜਲ ਰਹੀ ਹੈ, ਸੜ ਸੜਦੀ ਚਰਬੀ ਵਿੱਚੋਂ ਜਲਦੀ ਹੈ, ਧੂੰਆਂ ਨਿਕਲਦਾ। ਇੰਨਾ ਦੇਖ ਕੇ ਸਾਰਾ ਸਮਾਨ ਡੋਲ ਗਿਆ ਸਾਧ ਸਿੰਘ, ਗੁਪਤ ਸ਼ਕਤੀਆਂ ਆ ਕੇ ਹੱਥ ਬੰਨ੍ਹਦੇ, ਪਾਤਸ਼ਾਹ ਐਡਾ ਖੇਤ ਐਡਾ ਕਰਦਾ ਖੇਤ, ਆਪ ਦਿਖਾ ਰਹੇ ਹੋ ਸਾਰੀਆਂ ਸ਼ਕਤੀਆਂ ਦੇ ਮਾਲਕ ਆਉਂਦੇ ਨਿਰੰਕਾਰ ਰੂਪ ਜੀ, ਤੇ ਐਡਾ ਖੇਲ ਕਰਦਾ ਦਿਖਾ ਰਹੇ, ਸਾਰਿਆਂ ਯੋਗੀਆਂ ਦੀਆਂ ਸਮਾਧੀਆਂ ਛੁੱਟੀ। ਉਸੇ ਵੇਲੇ ਗੋਰਖਨਾਥ ਯੋਗ ਮਾਇਆ ਦੇ ਬਲ ਦੇ ਨਾਲ ਸਾਰੇ ਸਿਪਾਹੀਆਂ ਨੂੰ ਮੂਰਛਿਤ ਕਰਕੇ ਸਾਹਮਣੇ ਖੜਾ ਹੋ ਗਿਆ, ਨਮਸਕਾਰ ਕਰੀ, ਪਾਤਸ਼ਾਹ ਐਡਾ ਸਖ਼ਤ ਇਮਤਿਹਾਨ ਦੇਣਾ ਸ਼ੁਰੂ ਕਰ, ਦੇਖ ਨਹੀਂ ਸਕਦੇ ਅਸੀਂ, ਸਾਡੀਆਂ ਸਮਾਧੀਆਂ ਖੁੱਲ ਗਈਆਂ, ਸਾਰੇ ਛੁੱਟ ਗਈਆਂ, ਘਬਰਾਹਟ ਪੈਦਾ ਹੋ ਗਈ, ਇੰਨਾ ਸੰਤਾਂ ਦਾ ਨਿਰਾਦਰ ਸ਼ੁਰੂ ਹੋ ਗਿਆ ਕਲਯੁਗ ਦੇ ਅੰਦਰ, ਤੇ ਸੰਤ ਚੁੱਪ ਕਰਕੇ ਬੈਠੇ ਦੇਖਦੇ ਆ, ਮੈਨੂੰ ਆ ਗਿਆ ਦੇਵੋ। ਸਾਰਿਆਂ ਦੀਆਂ ਸਮਾਧੀਆਂ ਖੁੱਲੀਆਂ ਤੇ ਮੈਂ ਦੇਖਣ ਵਾਸਤੇ ਆਇਆ ਵੀ ਇਹ ਐਡਾ ਨਿਰਾਦਰ ਸਾਧੂਆਂ ਦਾ ਹੋਣਾ ਸ਼ੁਰੂ ਹੋ ਗਿਆ, ਹੁਣੇ ਹੋ ਗਿਆ। ਅਜੇ ਤਾਂ ਸਾਧੂਆਂ ਚ ਬੜਾ ਭਾਰਾ ਬਲ ਪਿਆ। ਸਨਮੁਖ ਖਰੇ ਹੋਏ ਤਰੇ ਕਰ ਬੋਲਾ, ਦ੍ਰਿੜ ਨਿਸ਼ਚਾ ਔਰ ਅਧਿਕ ਐਡਾ ਨਿਸ਼ਚਾ ਆਪਣੇ ਅਜਰ ਅਜਰ ਨੂੰ ਤੁਮ ਸਾਹਮਣੇ ਹੀ ਆਉਣਾ। ਤੁਹਾਡੇ ਵਰਗਾ ਅੱਜ ਕਈ ਸੰਸਾਰ ਤੇ ਪੈਦਾ ਨਹੀਂ ਹੋਇਆ ਜਿਹੜਾ ਅਜਰ ਨੂੰ ਜਰ ਜਾ। ਹੇਰਤ ਸਗਲੇ ਭਏ ਹੈਰਾਨਾ, ਸਾਰਾ ਗੁਪਤ ਸੰਸਾਰ ਦੇਵਤੇ ਸਾਧੂ ਹੈਰਾਨ ਹੋ ਰਹੇ ਨੇ ਵੀ ਇੰਨੀ ਤਕਲੀਫ ਸਹਿ ਰਹੇ ਨੇ ਤੇ ਅਜੇ ਸਬਰ ਨਹੀਂ ਛੱਡ ਰਹੇ, ਸ਼ਕਤੀ ਨਹੀਂ ਵਰਤ ਰਹੇ। ਇਹ ਤਕਤਾਪ ਸਹੇ ਨਹੀਂ ਡੋਲੇ, ਇੰਨਾ ਤਾਪ ਸਹਿ ਲਿਆ, ਸੇਕ ਸਹਿ ਲਿਆ, ਪਾਣੀ ਦੇ ਵਾਲ ਸਹਿ ਲਏ ਤੇ ਅਜੇ ਵੀ ਨਹੀਂ ਡੋਲੇ। ਨਾਸੇ ਜਗਤ ਜਿਹਨੇ ਇੱਕ ਬਚ ਗਏ, ਪਰ ਉਹ ਵੀ ਉਹ ਸਹਿ ਰਹੇ ਨੇ ਜੇ ਇੱਕ ਵਚਨ ਕਰਦੇ ਹੋ ਤੁਸੀਂ ਸਾਰਾ ਸੰਸਾਰ ਦਾ ਨਾਸ ਹੋ ਜਾਏਗਾ। ਤੁਮ ਨਿਜ ਨੇਮ ਨਿਵਾਰਨ ਕਰੋ, ਦੁਸ਼ਟ ਵਿਨਾਸ਼ ਨਾ ਇੱਛਾ ਕਰੋ। ਪਾਤਸ਼ਾਹ ਤੁਸੀਂ ਤਾਂ ਇੱਛਿਆ ਵੀ ਨਹੀਂ ਕਰ ਰਹੇ ਦੁਸ਼ਟ ਦੇ ਵਿਨਾਸ਼ ਜੀ, ਤੁਸੀਂ ਤਾਂ ਆਪਣਾ ਨੇਮ ਨਿਵਾ ਰਹੇ ਹੋ ਵੀ ਭਾਣਾ ਮਿੱਠਾ ਕਰਕੇ ਮਨਾ। ਮਾਇਆ ਸਪਾਪੀ ਘਰ ਜੇਤੇ ਅਵਨੀ ਖੰਡ ਉਲਟ ਜਿਉਂ ਤੇ, ਜਿੰਨੇ ਘਰ ਜਿੰਨੇ ਮਹਿਲ ਮਾੜੀਆਂ ਨੇ ਇਹਦੀਆਂ, ਉਹ ਟੁਕੜੇ ਮੈਂ ਕੱਲਾ ਕੱਲਾ ਟੁਕੜਾ ਪੁੱਠਾ ਕਰਕੇ ਧਰਤੀ ਚ ਕਰਨਾ। ਮਨ ਵਗਿਆ ਕੋ ਫਲ ਪਾਵੇ, ਉਨ ਜਗ ਮੈਂ ਨਹੀਂ ਸੰਤ ਦਿਖਾ। ਤੇ ਮੈਂ ਇਹਨੂੰ ਇਸ ਵਗਿਆ ਦਾ ਫਲ ਦਿਖਾਉਣਾ ਚਾਹੁੰਦਾ ਤਾਂ ਕਿ ਸੰਸਾਰ ਦੇ ਅੰਦਰ ਆਉਣ ਵਾਲਾ ਬੰਦਾ ਮੁੜ ਕੇ ਕਿਸੇ ਸਾਧੂ ਨੂੰ ਨਾ ਛੇੜ ਬੈਠੇ। ਤਾਂ ਮਹਾਰਾਜ ਮੁਸਕਰਾ ਕੇ ਕਹਿੰਦੇ, ਗੋਰਖਨਾਥ ਠੀਕ ਹੈ, ਸਾਧੂਆਂ ਕੋਲ ਸ਼ਕਤੀਆਂ ਸ਼ਿੰਗਾਰ ਹੁੰਦਾ, ਸਾਧੂ ਕੋਲ ਸ਼ਕਤੀ ਨਾ ਹੋਵੇ ਤਾਂ ਸਾਧੂ ਐਵੇਂ ਹੁੰਦਾ, ਲੇਕਿਨ ਸਾਧੂ ਸ਼ਕਤੀਆਂ ਨੂੰ ਵਰਤਦਾ ਨਹੀਂ, ਪਰਉਪਕਾਰ ਵਾਸਤੇ ਵਰਤਦਾ, ਨਿੱਜ ਵਾਸਤੇ ਕਦੇ ਨਹੀਂ ਵਰਤਿਆ ਕਰਦਾ। ਤੇ ਅਸੀਂ ਸਹਿਜ ਯੋਗ ਦੀ ਸਮਾਧੀ ਦਾ ਅਭਿਆਸ ਦਿਖਾ ਰਹੇ ਹਾਂ ਪ੍ਰਤੱਖ ਕਰਕੇ, ਇਸ ਤਰ੍ਹਾਂ ਫਰਮਾਨ ਕਰ ਰਹੇ।
ਜੋ ਕਿਛ ਕਰੇ ਭਲਾ ਕਰ ਮਾਨੋ, ਇਹ ਸਹਿਜ ਯੋਗ ਹੈ। Thank you.
ਸਦਾ ਸ਼ਰਧਾ ਮੁੰਦਰਾਂ ਨੇ ਨਾਚ ਜੀ ਸਾਡੀਆਂ, ਤੇ ਖਿਮਾਂ ਦੀ ਅਸੀਂ ਖਿੰਥਾ ਧਾਰਨ ਕੀਤੀ ਹੋਈ ਹੈ। ਖਿਮਾਂ ਕਿੰਨੀ ਪੂਰੀਆਂ ਸ਼ਕਤੀਆਂ ਦੇ ਮਾਲਕ ਹੋਏ, ਕਿਵੇਂ ਕਿਵੇਂ ਖਿਮਾਂ ਦੀ ਖਿੰਥਾ ਧਾਰਨ ਕਰੀ ਹੋਈ ਹੈ। ਚਿਤ ਵਦੇਵ ਨਹੀਂ, ਫੁਰਨਾ ਵੀ ਨਹੀਂ ਕਰ ਰਿਹਾ, ਇੱਕ ਫੁਰਨਾ ਕਰ ਦੇਣ ਉਸੇ ਵੇਲੇ ਫਿਰਲੀ ਉੱਤੇ ਆ ਜਾਣ। ਖਿੰਥਾ ਖਿਮਾਂ ਹੰਡਾਵੋ, ਜੋ ਕੁਛ ਕਰੇ ਭਲਾ ਕਰ ਮਾਨੋ, ਸਹਿਜ ਯੋਗ ਨਿਧ ਪਾਓ। ਸੋ ਸਹਿਜ ਸਮਾਧ ਲਗੀ ਲੇਵੰਤਰ, ਸੋ ਰਸ ਸੋਈ ਜਾਂਦੇ ਨਾਥ ਜੀ। ਜਿਹਨੂੰ ਸਹਿਜ ਦੀ ਸਮਾਧੀ ਪ੍ਰਾਪਤੀ ਹੋ ਗਈ ਉਹੀ ਇਸ ਰਸ ਨੂੰ ਜਾਣਦਾ। ਸਾਨੂੰ ਕੋਈ ਖੇਤ ਨਹੀਂ ਹੈ ਕਿਉਂ ਜੜਾਂ ਪਟਣੀਆਂ ਨੇ। ਅਸੀਂ ਤਾਂ ਇਸ ਦੇ ਉਲਟ ਆਪਣੇ ਗੁਰਸਿੱਖਾਂ ਨੂੰ ਕਹਿੰਦੇ ਹੋ, ਦੋਏ ਵੇਲੇ ਕਹੋ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ, ਦੁੱਖ ਦੇਣ ਵਾਲਿਆਂ ਦਾ ਵੀ ਕਲਾ, ਬੁਰਿਆਂ ਦਾ ਵੀ ਕਲਾ। ਕਿਉਂਕਿ ਖਿੰਥਾ ਖਿਮਾਂ ਦੀ ਖਿੰਥਾ ਅੰਡਾ ਰਹੇ ਹਾਂ ਅਸੀਂ, ਬਾਕੀ ਜਿਹੜਾ ਭਾਣਾ ਹੈ ਇਹ ਤਾਂ ਪ੍ਰਭੂ ਦੀ ਦਇਆ ਹੋਵੇ ਤਾਂ ਮੰਨਿਆ ਜਾਂਦਾ।
ਬਿਰਲਾ ਕੋਈ ਜਗ ਤੇ ਹੈ ਪਾਣੇ
ਸਬਕ ਸਿਖਾ ਰਹੇ ਹਾਂ, ਜਿਵੇਂ ਟੀਚਰ ਪੀਟੀ ਮਾਸਟਰ ਪਹਿਲਾਂ ਆਪ ਪੀਟੀ ਕਰਕੇ ਸਿਖਾਉਂਦਾ ਫੇਰ ਪਿੱਛੇ ਕਰਦੇ ਨੇ। ਸੋ ਅਸੀਂ ਇੱਕ ਪਾਣੀ ਦਾ ਸਬਕ ਦੇਣ ਵਾਸਤੇ ਸੰਸਾਰ ਚ ਆਏ ਹਾਂ, ਤੇ ਕੌਤਕ ਅਸੀਂ ਆਪ ਹੀ ਰਚਿਆ ਹੋਇਆ। ਤੁਸੀਂ ਫਿਕਰ ਨਾ ਕਰੋ, ਜੋ ਤੁਧ ਕਰਨਾ ਸੋ ਕਰ ਪਾਇਆ, ਪਾਣੇ ਵਿੱਚ ਕੋ ਬਿਰਲਾ ਆਇਆ। ਪਾਣਾ ਮੰਨੇ ਸੋ ਸੁਖ ਪਾਏ, ਪਾਣੇ ਵਿੱਚ ਸੁਖ ਪਾਏਗਾ। ਗੁਰਮੁਖ ਤੇਰਾ ਪਾਣਾ ਪਾਵੇ, ਸਹਿਜੇ ਹੀ ਸੁਖ ਸੱਚ ਕਮਾ। ਪਾਣੇ ਨੂੰ ਲੋਚੈ ਬਹੁ ਤੇਰੀ, ਆਪਣਾ ਪਾਣਾ ਆਪ ਮਨਾਏ। ਤੇਰਾ ਪਾਣਾ ਮੰਨੇ ਸੋ ਮਿਲੇ ਤੁਰੇ ਆਏ, ਜਿਸ ਪਾਣਾ ਪਾਵੇ ਸੋ ਤੁਝੇ ਸਮਾਏ। ਪਾਣੇ ਵਿੱਚ ਵੱਡੀ ਵਡਿਆਈ, ਪਾਣਾ ਕਿਸੇ ਕਰਾਏ। ਭਾਈ ਵਜੀਰ ਨੇ ਪਾਣਾ ਮੰਨਿਆ, ਭਾਈ ਤਾਰੂ ਸਿੰਘ ਜੀ ਨੇ ਪਾਣਾ ਮੰਨਿਆ, ਭਾਈ ਮਤੀ ਦਾਸ ਜੀ ਨੇ ਪਾਣਾ ਮੰਨਿਆ, ਭਾਈ ਸਤੀ ਦਾਸ ਜੀ ਨੇ, ਭਾਈ ਦਿਆਲਾ ਜੀ ਨੇ ਦੇਗਾਂ ਚ ਵਾਲੇ ਖਾ ਕੇ ਪਾਣਾ ਮੰਨਿਆ। ਬੇਅੰਤ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਪਾਣੀ ਦੇ ਸਬਕ ਨੂੰ ਦ੍ਰਿੜ ਕੀਤਾ। ਇੱਕ ਅੱਖਰ ਮੂੰਹ ਤੋਂ ਨਹੀਂ ਕਿਹਾ, ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਉਲਟ ਫੁਲਟ ਕੇ ਰੱਖ ਸਕਦੇ ਸੀ। ਸੋ ਤੁਸੀਂ ਧੰਨਵਾਦ ਤੁਹਾਡਾ ਆਉਣ ਦਾ। ਆਪ ਉਸੇ ਤਰ੍ਹਾਂ ਆਨੰਦ ਦੇ ਵਿੱਚ ਨੇ, ਸਰੀਰ ਜਲ ਰਿਹਾ ਹੈ, ਬਦਬੂ ਆ ਰਹੀ ਹੈ ਜਲਣ ਦੀ, ਤੇ ਉੱਤੇ ਖੜੇ ਕੀਤੇ ਹੋਏ ਨੇ। ਇਹਨੇ ਨੂੰ ਪਤਾ ਲੱਗਿਆ ਮੀਆਂ ਮੀਰ, ਮੀਆਂ ਮੀਰ ਰੋਲਦਾ ਬੜਾ ਸੀ ਤੇ ਅਜੇ ਜਹਾਂਗੀਰ ਨੂੰ ਮਿਲੇ ਨੂੰ ਥੋੜਾ ਹੀ ਚਿਰ ਹੋਇਆ ਤੇ ਆਪ ਆ ਕੇ ਸਾਰਿਆਂ ਦੇ ਵਿੱਚ ਨਿਕਲ ਕੇ ਜਦ ਦੇਖਿਆ ਪਾਤਸ਼ਾਹ ਤੁਸੀਂ ਤਵੀ ਤੇ ਬਿਠਾਏ ਹੋਏ ਨੇ ਆਸਣ ਲਾਇਆ ਹੋਇਆ ਤੇ ਸਰੀਰ ਦੇ ਜਲਣ ਦੀ ਬਦਬੂ ਆ ਰਹੀ ਹੈ ਉਸ ਵੇਲੇ ਦੋਵੇਂ ਬਾਹਾਂ ਉੱਪਰ ਚੱਕੀਆਂ ਪੁਕਾਰ ਉੱਠੇ ਪ੍ਰਭੂ ਇਹ ਕੀ ਗੱਲ ਹੋ ਰਹੀ ਹੈ ਕਹਿੰਦੇ ਮੀਆਂ ਮੀਰ ਇੱਕ ਸਬਕ ਦਿੱਤਾ ਜਾ ਰਿਹਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਗ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੇ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਤੀ ਤੈਸਾ ਅੰਮ੍ਰਿਤ ਤੈਸੀ ਵਿਖ ਹਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋਗ ਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਆ ਨੂੰ ਤੁਸੀਂ ਸਾਡੇ ਤੇ ਸਵਾਲ ਕਰਿਆ ਸੀ ਨਾ ਵੀ ਜੀਵਨ ਮੁਕਤ ਪੁਰਸ਼ ਕਿਹਾ ਜਾ ਹੁੰਦਾ ਸੋ ਅਸੀਂ ਪ੍ਰੈਕਟੀਕਲੀ ਤੁਹਾਨੂੰ ਕਰਕੇ ਦੱਸ ਰਹੇ ਹਾਂ ਤੇ ਉਹਦੇ ਅਰਥ ਖੋਲ ਰਹੇ ਹਾਂ ਆਪਦੇ ਵੱਲ ਪਾਤਸ਼ਾਹ ਮੈਂ ਨਹੀਂ ਦੇਖ ਸਕਦਾ ਮੈਂ ਨਹੀਂ ਦੇਖ ਸਕਦਾ ਮੈਂ ਬੇਕਾਬੂ ਹੋ ਰਿਹਾ ਇਸ ਲਾਹੌਰ ਤੇ ਦਿੱਲੀ ਨੂੰ ਮੈਂ ਗਰਕ ਕਰਨਾ ਮਹਾਰਾਜ ਕਹਿੰਦੇ ਕਾਹਨੂੰ ਗਰਕ ਕਰਨਾ ਇਹ ਇਹਨੂੰ ਗਰਕ ਨਾ ਕਰੀਏ ਇਹ ਤਾਂ ਪਾਣਾ ਹੈ ਪਰਮੇਸ਼ਰ ਦਾ ਦਿੱਤਾ ਜਾ ਰਿਹਾ ਤੁਸੀਂ ਨਾ ਫਿਕਰ ਕਰੋ ਕਿਸੇ ਬਾਕੀ ਤੁਸੀਂ ਤਾਂ ਆਪ ਬਰਮ ਗਿਆਨੀ ਹੋ ਸਾਰੇ ਹੀ ਅਸੂਲ ਅੱਲਾਹ ਤਾਲਾ ਦੇ ਜਾਣਦੇ ਹੋ ਉਹ ਮਾਲਕ ਕਿੱਡਾ ਸਮਰੱਥ ਹੈ ਜਿਸ ਦੇ ਸਾਹਮਣੇ ਇਹ ਗੱਲਾਂ ਹੁੰਦੀਆਂ ਇਹ ਉਹਨੂੰ ਪਾਉਂਦੀਆਂ ਤਾਂ ਹੀ ਹੁੰਦੀਆਂ
ਹਾਂ
ਸਭ ਤੇਰਾ ਪਾਣਾ ਹੁਕਮੇ ਬੁਝੇ ਸੋ ਸੱਚ ਸੁਣਾ ਜੋ ਤਿਸ ਪਾਵੈ ਸੋ ਹੀ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹ ਨਾਨਕ ਰਹਿਣ ਰਜਾਈ ਉਹਦੀ ਰਜਾ ਦੇ ਵਿੱਚ ਰਹਿਣ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੇ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁਚ ਸੰਗਮ ਮਨ ਚਿੰਦਿਆ ਫਲ ਪਾਈ ਸਦਾ ਸੁਹਾਗਣ ਚ ਹੁਕਮ ਹੈ ਦੂਜੈ ਸਤਗੁਰ ਸੇਵੈ ਲਿਵ ਲਾਈ ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨ ਹੁਕਮੇ ਲਏ ਮਿਲਾਏ ਸੋ ਐਸਾ ਦੇਖ ਕੇ ਕਹਿਣ ਲੱਗਿਆ ਪਾਤਸ਼ਾਹ ਦੇਖਿਆ ਨਹੀਂ ਜਾਂਦਾ ਉਹ ਵੀ ਦਰਸ਼ਨ ਆਪਦੇ ਸੀ ਜਦ ਹਰਿਮੰਦਰ ਦੀ ਬੁਨਿਆਦ ਮੇ ਤੁਰ ਖਾ ਰਹੇ ਉਹ ਪਿਆਰਾ ਸਰੂਪ ਆਹ ਵੀ ਅੱਜ ਆਪਦਾ ਸਰੂਪ ਹੈ ਕਿ ਸਾਰੇ ਸਰੀਰ ਦੇ ਉੱਤੇ ਛਾਲੇ ਹੀ ਛਾਲੇ ਪਏ ਤੇ ਮਾਸ ਜਲ ਰਿਹਾ ਐਡਾ ਤੜਾ ਖੇਲ ਆਪਣੇ ਰਜਾਏ ਇਹ ਤਾਂ ਸਾਰੇ ਦੇਵਤੇ ਡੋਲੇ ਪਏ ਨੇ ਸਾਰੇ ਫਰਿਸ਼ਤੇ ਕੰਬ ਰਹੇ ਪਰ ਆ ਚੰਦੂ ਇਹ ਸਖ਼ਤ ਹੋ ਗਿਆ ਸੋ ਇਸ ਤਰ੍ਹਾਂ ਦੇ ਨਾਲ ਆਪ ਸ਼ਾਮ ਪੈ ਗਈ ਉਤਾਰ ਦਿੱਤਾ ਕਹਿੰਦਾ ਅਜੇ ਵੀ ਮੰਨ ਲੈ ਅਜੇ ਕੁਛ ਨਹੀਂ ਵਿਗੜਿਆ ਮਹਾਰਾਜ ਕਹਿੰਦੇ ਇੱਕ ਵਾਰੀ ਤੈਨੂੰ ਵਜਨ ਪਏਗਾ ਦੂਸਰੇ ਦਿਨ ਚਮੜਾ ਲਿਆ ਗੋਬ ਦਾ ਕੱਚਾ ਮੰਗਾ ਲਿਆ ਵੀ ਵਿੱਚ ਮੈਂ ਬੰਦ ਸਿਆਉਂਦਾਗਾ ਫਿਰ ਦੇਖਾਂਗਾ ਕਹਿੰਦਾ ਅਜੇ ਕੁਛ ਬੋਲਣਾ ਮਹਾਰਾਜ ਕਹਿੰਦੇ ਇਸ਼ਨਾਨ ਕਰਨਾ ਪੰਜ ਦਿਨ ਹੋ ਗਏ ਸਾਨੂੰ ਇਸ਼ਨਾਨ ਕੀਤੇ ਕੁਛ ਆਸ ਵੱਜੀ ਬਈ ਹੁਣ ਇਹ ਡਰ ਗਏ ਨੇ ਇਸ਼ਨਾਨ ਦੀ ਇਜਾਜ਼ਤ ਦੇ ਤੀ ਸਫਾਈ ਨਾਲ ਭੇਜਤੇ ਤੇ ਗੁਰੂ ਮਹਾਰਾਜ ਰਾਵੀ ਦੇ ਕੰਢੇ ਜਾ ਕੇ ਪਾਣੀ ਦੇ ਛਿੱਟੇ ਮਾਰੇ ਅੰਜਲ ਭਰ ਭਰ ਕੇ ਮੂੰਹ ਤੇ ਫਿਰ ਆਪ ਇਸ਼ਨਾਨ ਕਰਿਆ ਉਸ ਤੋਂ ਬਾਅਦ ਬਰੇਤੀ ਤੇ ਆ ਕੇ ਬੈਠ ਗਏ ਸਿੱਖਾਂ ਨੇ ਇਸ਼ਨਾਨ ਕਰਿਆ ਕਹਿੰਦੇ ਲਓ ਵੀ ਪਿਆਰੇ ਹੋ ਅਸੀਂ ਹੁਣ ਤਿਆਰੀ ਆ ਸਾਡੀ ਤੇ ਸਾਡਾ ਸੰਸਕਾਰ ਰਾਵੀ ਜੇ ਕਰਦੇ ਦੋਵੇਂ ਤਰ੍ਹਾਂ ਲਿਖਿਆ ਹੋਇਆ ਕਿ ਉੱਥੇ ਵੀ ਸੰਸਕਾਰ ਹੋਇਆ ਤੇ ਕਈਆਂ ਦਾ ਖਿਆਲ ਆ ਵੀ ਰਾਵੀ ਦੇ ਵਿੱਚ ਜਲ ਪ੍ਰਵਾਹ ਕੀਤਾ ਰਹਿੰਦੇ ਗੁਰਦੁਰਿਆਓ ਵਿੱਚ ਸੋ ਆਪ ਨੇ ਜਪਜੀ ਸਾਹਿਬ ਦਾ ਪਾਠ ਕਰਿਆ ਸਾਰਿਆਂ ਨੇ ਪਿਆਰ ਦੇ ਨਾਲ ਸੁਣਿਆ ਤੇ ਜਦੋਂ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾ ਨਾਨਕ ਦੇ ਮੁੱਖ ਉਜਲੇ ਕੇਤੀ ਛੁੱਟੀ ਕਹਿ ਕੇ ਲੰਮੇ ਪੈ ਗਏ ਤੇ ਚਾਦਰਾ ਲੈ ਲਿਆ ਥੋੜੀ ਦੇਰ ਤੇ ਬਾਅਦ ਕੀ ਦੇਖਦੇ ਨੇ ਉੱਥੇ ਸਰੀਰ ਦੇ ਵਿੱਚ ਕੋਈ ਚੀਜ਼ ਨਹੀਂ ਜੋ ਚੇਤਨ ਕਲਾ ਸੀ ਆਪਣੇ ਅਸਲੀ ਸਰੂਪ ਪਰਮ ਚੇਤਨ ਦੇ ਵਿੱਚ ਜਾ ਕੇ ਸਮਾ ਗਈ ਐਸਾ ਗੁਰੂ ਮਹਾਰਾਜ ਦਾ ਜੀਵਨ ਹੈ ਬ੍ਰਹਮ ਗਿਆਨੀ ਕਹਿ ਧੀਰ ਜੇ ਏਕ ਜਿਉਂ ਵਸੁਦਾ ਕਹੂ ਖੁਦ ਹੈ ਕਹੂ ਚੰਦਨ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾ ਹੀ ਗੁਮਾਨ ਤੇ ਜਦੋਂ ਆਕਾਸ਼ ਦੇ ਵਿੱਚ ਅਨਹਦ ਨਾਦ ਦਾ ਕੰਕੋਰ ਵੱਜਿਆ ਉਸ ਵੇਲੇ ਚੰਦੂ ਦੀ ਨੌਂ ਜੋ ਸਮਾਧੀ ਵਿੱਚ ਬੈਠੀ ਸੀ ਗੁਰੂ ਦਾ ਧਿਆਨ ਕਰੀ ਹੋਈ ਪਤਾ ਲੱਗ ਗਿਆ ਉਸਨੂੰ ਵੀ ਮਹਾਰਾਜ ਦਾ ਗੁਮਾਨ ਜਾ ਰਿਹਾ ਜਦੇ ਹੀ ਸਰੀਰ ਸੜਕਾਂ ਬੈਠੀ ਬੈਠੀ ਮਹਾਰਾਜ ਉਸਨੂੰ ਵੀ ਆਪਣੇ ਨਾਲ ਲੈ ਕੇ ਆਪਣੇ ਧਾਮ ਚ ਲੈ ਗਏ ਆਪਣੇ ਲੋਕ ਦੇ ਅੰਦਰ ਸੋ ਐਸੇ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਪਾਂ ਜਿਨ੍ਹਾਂ ਦੀ ਯਾਦ ਮਨਾ ਰਹੇ ਹਾਂ ਉਹਨਾਂ ਦਾ ਜੀਵਨ ਆਪਾਂ ਸਰਵਣ ਕਰਿਆ ਤੇ ਜਿਨ੍ਹਾਂ ਨੇ ਵੀ ਉਹਨਾਂ ਦਾ ਨਾਮ ਜਪਿਆ ਧਿਆਨ ਧਰਿਆ ਤਿਆਰ ਕਰਿਆ ਉਹਦਾ ਜੰਮਣਾ ਮਰਨਾ ਖਤਮ ਹੋ ਜਾਂਦਾ Thank you. ਪਾਥਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਹੈ। ਇਸ ਤਰ੍ਹਾਂ ਦੇ ਨਾਲ ਉਸ ਦੋਖੀ ਦਾ ਕੀ ਬਣਿਆ ਸਾਧ ਸਿੰਘ? ਸੰਤ ਕਾ ਦੋਖੀ ਅੱਧ ਬੀਜ ਤੇ ਟੁੱਟਾ, ਸੰਤ ਕਾ ਦੋਖੀ ਕਿਤੇ ਕਾਜ ਨਾ ਪੂਰੀ। ਸੰਤ ਕਾ ਨਿੰਦਕ ਮਹਾਤਦਾਈ, ਸੰਤ ਕਾ ਨਿੰਦਕ ਖਿੰਟ ਗੰਨਾ ਪਾਈ, ਸੰਤਨ ਕਹਿ ਦੁਖਨ ਸਰਪ ਜੋਨ ਪਾਏ, ਸੰਤਨ ਕਹਿ ਦੁਖਨ ਤ੍ਰਿਵ ਜੋਨ ਪਵਾਏ। ਕਿੱਥੇ ਅੱਜ ਕੱਲ੍ਹ ਕਿਤੇ ਕੀੜਾ ਮਕੌੜਾ ਬਣਿਆ ਫਿਰਦਾ? ਜਦ ਤੱਕ ਸੂਰਜ ਚੰਨ ਤਾਰਿਆਂ ਨੇ ਰਹਿਣਾ, ਉਸ ਵੇਲੇ ਥੰਗੇ ਇਸ ਚੰਦੂ ਪਾਤੀ ਨੇ ਇਹ 84 ਦੀਆਂ ਬਹੁਤ ਹੀ ਟੇਢੀਆਂ ਜੀਵਨਾਂ ਦੇ ਅੰਦਰ ਘੁੰਮਦੇ ਰਹਿਣਾ। ਬਹੁਤ ਦੀਨ ਹੋ ਕੇ ਮਰਿਆ, ਦੁਖੀ ਹੋ ਕੇ ਮਰਿਆ। ਗੁਰੂ ਛੇਵੇਂ ਪਾਤਸ਼ਾਹ ਨੇ ਭਾਈ ਬਿਧੀ ਚੰਦ ਨੂੰ ਨੱਕ 'ਚ ਨਕੇਲ ਪਾ ਕੇ ਫੜਾਤਾ ਸੀ। ਹੱਟੀ ਹੱਟੀ ਮੰਗਦਾ ਫਿਰਦਾ ਸੀ ਤੇ ਉਸ ਪਠਿਆਰੇ ਨੇ ਜਿਹਨੇ ਗੁਰੂ ਅਰਜਨ ਪਾਤਸ਼ਾਹ ਦੇ ਸੀਸ ਵਿੱਚ ਰੇਤ ਪਾਈ ਸੀ, ਐਡਾ ਕ੍ਰੋਧ ਚੜਿਆ, ਕਹਿਣ ਲੱਗਿਆ ਇਹ ਹਥਿਆਰੇ ਨੇ ਮੇਰੇ ਤੇ ਪਾਪ ਕਰਾਇਆ। ਪੂਰੇ ਜ਼ੋਰ ਨਾਲ ਕਰਸ਼ਾ ਮਾਰਿਆ, ਸਿਰ ਐਂ ਫਾੜਤਾ ਜਿਵੇਂ ਖਰਬੂਜਾ ਫਾੜ ਜਾਣਾ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਉਹਨਾਂ ਨੂੰ ਯਾਦ ਕਰਿਆ। ਬੜਾ ਵੱਡਾ ਸਬਕ ਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ। ਜੇ ਸਬਕ ਨਾ ਸਿਖਾਲਦੇ ਤਾਂ ਅੱਜ ਕੌਮ ਮੁਰਦਿਆਂ ਦੀ ਕੌਮ ਹੁੰਦੀ, ਹੱਥ ਬੰਨਣ ਵਾਲਿਆਂ ਦੀ, ਭਿਖਾਰੀਆਂ ਦੀ ਕੌਮ ਹੁੰਦੀ। ਦਵੇਲ ਹੋਇਆ ਸਵੈਮਾਨ ਨਹੀਂ ਸੀ ਇਸ ਕੌਮ ਚ ਰਹਿਣਾ। ਅੱਜ ਕੋਈ ਵੀ ਐਸਾ ਨਹੀਂ ਇਸ ਕੌਮ ਦੇ ਅੰਦਰ ਜਿਹਨੂੰ ਇਹ ਫਖਰ ਨਾ ਹੋਵੇ, ਜਿਹੜਾ ਕਹਿ ਨਾ ਸਕਦਾ ਹੋਵੇ ਕਿ ਵੀ ਜਿਸ ਮਰਨੇ ਤੇ ਜਗ ਜਾਵੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਭਰਨਾ। ਸਮਝੋ ਇਹਨਾਂ ਨੂੰ, ਇਹ ਮਰਨ ਦੇ ਨਾਲ ਵੱਧਦੇ ਨੇ, ਸੁੱਖ ਦੇ ਨਾਲ ਘੱਟਦੇ। ਸੋ ਇਸ ਕਰਕੇ ਸਾਧ ਸਿੰਘ ਜੀ, ਆਪਣਾ ਜੀਵਨ ਉੱਚਾ ਕਰੋ, ਉਹਨਾਂ ਲਾਈਨਾਂ ਤੇ ਚੱਲੋ ਜੋ ਗੁਰੂ ਮਹਾਰਾਜ ਦੱਸ ਗਏ ਨੇ। ਕਿਸੇ ਦਾ ਬੁਰਾ ਨਾ ਚਿਤਵੋ, ਕਿਸੇ ਦਾ ਬੁਰਾ ਨਾ ਕਰੋ। ਵਾਹਿਗੁਰੂ ਦੇ ਪਾਣੀ ਦੇ ਪਾਣੀ ਦੇ ਅੰਦਰ ਨਾਮ ਜਪੋ, ਬੰਦਗੀ ਕਰੋ, ਆਪਣੇ ਜੀਵਨ ਨੂੰ ਉੱਚਾ ਕਰੋ। ਵਾਹਿਗੁਰੂ ਆਪ ਰਾਖੀ ਕਰਦਾ, ਜਿਹੜੇ ਉਹਦੇ ਹੋ ਜਾਂਦੇ ਨੇ ਉਹਨਾਂ ਦਾ ਰੱਖ ਆਪ ਹੋ ਜਾਇਆ ਕਰਦਾ। ਹੁਣ ਸਾਰੇ ਪ੍ਰੇਮੀ ਇਹਨਾਂ ਸਾਥ ਬੋਲੋ।